ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਆਪਣਾ ਹੋਸਟ ਅਤੇ ਦੋਸਤ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਆਪ ਸਭ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਆਦਾਬ ਤੇ ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਦੇ ਵਿਚ ਜਿੱਥੋਂ ਵੀ ਤੁਸੀਂ ਜੁੜੇ ਹੋ, ਪ੍ਰੋਗਰਾਮ ਸੁਣ ਰਹੇ ਹੋ ਦੁਨੀਆਂ ਦੇ ਹਰ ਹਿੱਸੇ ਤੋਂ, ਆਓ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਘੜੀ ਇਸ ਵੇਲੇ ਸਿਡਨੀ ਸਮੇਂ ਦੇ ਮੁਤਾਬਿਕ 9:02 ਦਿਖਾ ਰਹੀ ਹੈ। ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿਚ, 15 ਜੁਲਾਈ 2017 ਦੀ ਤਰੀਕ ਦਾ। ਔਰ ਅੱਜ ਐਡਲੇਡ ਦੇ ਵਿਚ 8:32 ਹੋਏ ਨੇ ਇਸ ਵੇਲੇ, ਤੇ 2 ਘੰਟੇ ਪਿੱਛੇ ਪਰਥ ਜਿੱਥੇ 7:02 ਦਿਖਾ ਰਹੀ ਹੈ ਘੜੀ। ਭਾਰਤ ਦੇ ਵਿਚ ਤੜਕੇ ਦੇ 4:32 ਹੋਏ ਨੇ। ਲੰਡਨ ਦੇ ਵਿਚ 2 ਮਿੰਟ ਉੱਤੇ ਹੋ ਗਏ ਨੇ ਅੱਧੀ ਰਾਤ ਦੇ, ਤੇ ਦਿਨ ਸ਼ਨਿਚਰਵਾਰ ਹੀ ਪਲਟਾ ਮਾਰ ਗਿਆ। ਤੇ ਨਿਊਯਾਰਕ, ਲਾਸ ਏਂਜਲਿਸ, ਵੈਨਕੂਵਰ ਤੇ ਟੋਰਾਂਟੋ, ਇੱਥੇ ਦੁਪਹਿਰ ਦੀਆਂ ਸ਼ਾਮਾਂ ਚੱਲ ਰਹੀਆਂ ਨੇ, 2-2 ਘੰਟੇ 3-3 ਘੰਟੇ ਦਾ ਇਨ੍ਹਾਂ ਦਾ ਵੀ ਫਰਕ ਹੈ ਜੀ। ਤੇ ਪਰ ਉੱਥੇ ਦਿਨ ਸ਼ੁੱਕਰਵਾਰ ਹੈ ਅਜੇ, ਸੋ ਇਕ ਦਿਨ ਪਿੱਛੇ ਚੱਲ ਰਿਹਾ। ਸੋ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਸੁਬਾਹ ਤੋਂ ਹੀ, ਉਨ੍ਹਾਂ ਦਾ ਵੀ ਸਵਾਗਤ ਕਰਦੇ ਆ ਜੀ ਆਇਆਂ ਕਹਿੰਦੇ ਆ। ਜੁੜਨ ਦਾ ਪਤਾ ਜੀ, ਟੈਲੀਗ੍ਰਾਮ ਐਪ ਦੇ ਰਾਹੀਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਜਾਂ ਈਮੇਲ ਰਾਹੀਂ request@harmanradio.com ਈਮੇਲ ਪਤਾ ਹੈ। ਸੋ ਇਹ ਸੀ ਸੰਪਰਕ ਕਰਨ ਦਾ ਪਤਾ। ਤੇ ਅਮਰੀਕ ਸਿੰਘ ਫਲੋਰਾ ਵੀ ਅੱਜ ਰੈਡੀ ਨੇ। ਬਹੁਤ ਸਾਰੇ ਮਸਲੇ ਆਪਾਂ ਸਾਂਝੇ ਕਰਾਂਗੇ ਤੁਹਾਡੇ ਨਾਲ। ਇਕ ਵਿਚਾਰ ਵੀ ਉਨ੍ਹਾਂ ਨੇ, ਵਿਚਾਰ ਨਹੀਂ, ਇਕ ਟੋਪਿਕ ਦੇ ਉੱਤੇ ਅਸੀਂ ਗੱਲ ਕਰਨੀ ਆ, ਉਹਦੀ ਵੀ ਆਪਾਂ ਡਿਟੇਲ ਤੁਹਾਨੂੰ ਦਵਾਂਗੇ। ਪਰ ਤੁਸੀਂ ਕੀ ਸੋਚ ਰਹੇ ਹੋ, ਅੱਜ ਕੀ ਕਰ ਰਹੇ ਹੋ, ਇਹ ਵੀ ਸਾਨੂੰ ਜ਼ਰੂਰ ਦੱਸਣਾ। ਕੋਈ ਵੀ ਵਿਚਾਰ ਹੋਵੇ, ਫੋਟੋ ਹੋਵੇ, ਸਾਡੇ ਨਾਲ ਜ਼ਰੂਰ ਸਾਂਝੀ ਕਰਨੀ। ਸੋ ਅੱਜ ਦਾ ਦਿਨ ਜਿਹੜਾ ਕੌਫ ਸਰਵਰ ਦੇ ਵਿਚ ਚੜਿਆ ਤਾਂ ਠੀਕ ਸੀ, ਪਰ ਹੁਣ ਬੱਦਲ ਹੋ ਗਏ ਨੇ ਇਕਦਮ, ਹਲਕੀ ਹਲਕੀਆਂ ਕਣੀਆਂ ਵੀ ਸ਼ੁਰੂ ਹੋ ਗਈਆਂ ਨੇ। ਮੈਨੂੰ ਲੱਗਦਾ ਅੱਜ ਝੜੀ ਲੱਗ ਜਾਣੀ ਆ। ਠੰਡ ਹੋਈ ਪਈ ਆ, ਤੇ ਉਹ ਤਾਂ ਤੁਹਾਨੂੰ ਪਤਾ ਹੀ ਆ, ਸਿਆਲ ਹੈ, ਤੇ ਉਧਰ ਭਾਰਤ ਦੇ ਵਿਚ ਵੀ ਕਾਫੀ ਹੁੰਮਸ ਹੈ। ਸੋ ਮੌਸਮ ਦੀ ਜਾਣਕਾਰੀ ਵੀ ਆਪਾਂ ਥੋੜੀ ਦੇਰ ਬਾਅਦ ਲਵਾਂਗੇ, ਪਰ ਪਹਿਲਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਇਕ ਗੀਤ ਸੁਣਨਾ ਹੈ, ਸਤਵਿੰਦਰ ਬਿੱਟੀ ਦਾ ਦਾਤਾ ਧੰਨ ਤੇਰੀ ਸਿੱਖੀ। ਇਸ ਗੀਤ ਦੀ ਫਰਮਾਇਸ਼ ਪਿਛਲੇ ਵੀਰਵਾਰ ਆਈ ਸੀ ਮੇਰੇ ਤਾਂ ਗੁਰਸੇਵਕ ਦੇ ਪ੍ਰੋਗਰਾਮ ਦੇ ਵਿਚ, ਸੋ ਅੱਜ ਇਥੋਂ ਕੰਟੀਨਿਊ ਕਰਾਂਗੇ। ਪਰ ਪਹਿਲਾਂ ਕਵਿਤਾ ਦੀ ਗੱਲ ਕਰ ਲਈਏ ਜੀ। ਕਵਿਤਾ ਨੇ ਕਾਫੀ ਕਲੇਸ਼ ਪਾਇਆ ਹੋਇਆ, ਕਵੀਆਂ ਨੇ ਕਾਫੀ ਕਲੇਸ਼ ਪਾਇਆ ਹੋਇਆ, ਕਵਿਤਾ ਨੂੰ ਹਾਈਜੈਕ ਕੀਤਾ ਹੋਇਆ। ਸੋ ਖਲੀਲ ਜ਼ਿਬਰਾਨ ਕਵਿਤਾ ਦੇ ਬਾਰੇ ਕੀ ਕਹਿੰਦੇ ਨੇ, ਵਧੀਆ ਕਵਿਤਾ। ਕਹਿੰਦੇ, ਸਦੀਆਂ ਲੰਘ ਗਈਆਂ, ਏਥਨਸ ਦੀ ਸੜਕ ਉੱਤੇ ਦੋ ਕਵੀਆਂ ਦੀ ਮੁਲਾਕਾਤ ਹੋਈ। ਹੁਣ ਏਥਨਸ ਤੁਹਾਨੂੰ ਪਤਾ ਕਿ ਗ੍ਰੀਸ ਦੀ ਰਾਜਧਾਨੀ ਆ। ਸੋ ਸਦੀਆਂ ਲੰਘ ਗਈਆਂ, ਏਥਨਸ ਦੀ ਸੜਕ ਉੱਤੇ ਦੋ ਕਵੀਆਂ ਦੀ ਮੁਲਾਕਾਤ ਹੋਈ। ਇਕ ਨੇ ਦੂਜੇ ਨੂੰ ਪੁੱਛਿਆ, ਇਨ੍ਹਾਂ ਦਿਨਾਂ ਵਿਚ ਤੁਸੀਂ ਕੀ ਲਿਖਿਆ ਹੈ। ਤਾਂ ਉਸ ਕਵੀ ਨੇ ਬੜੇ ਘਮੰਡ ਨਾਲ ਕਿਹਾ, ਮੈਂ ਹੁਣੇ ਹੁਣੇ ਆਪਣੀ ਵਧੀਆ ਨਜ਼ਮ ਸੰਪੂਰਨ ਕੀਤੀ ਹੈ। ਇਹ ਮਹਾਨ ਫਿਲਿਪਸ ਬਾਰੇ ਹੈ ਤੇ ਬੜੀ ਲੰਬੀ ਨਜ਼ਮ ਹੈ। ਆਓ ਇਸ ਬਿਰਛ ਹੇਠਾਂ ਬੈਠੀਏ ਤੇ ਜ਼ਰਾ ਵਿਸ਼ਰਾਮ ਕਰੀਏ। ਇਹ ਕਹਿ ਕੇ ਉਸਨੇ ਆਪਣੀ ਪੂਰੀ ਕੀਤੀ ਨਜ਼ਮ ਕੱਢੀ ਤੇ ਸੁਣਾਉਣੀ ਸ਼ੁਰੂ ਕਰ ਦਿੱਤੀ। ਪਹਿਲੇ ਕਵੀ ਨੇ ਬੜੀ ਉਦਾਰਤਾ ਨਾਲ ਦਾਤ ਦਿੱਤੀ ਤੇ ਕਿਹਾ, ਇਹ ਨਜ਼ਮ ਦੇਰ ਤੱਕ ਚੱਲਦੀ ਰਹੇਗੀ ਤੇ ਤੁਹਾਡਾ ਨਾਂ ਵੀ ਜ਼ਿੰਦਾ ਰੱਖੇਗੀ। ਫਿਰ ਦੂਜੇ ਨੇ ਪਹਿਲੇ ਕਵੀ ਨੂੰ ਪੁੱਛਿਆ, ਇਨ੍ਹਾਂ ਦਿਨਾਂ ਵਿੱਚ ਤੁਸੀਂ ਕੀ ਲਿਖਿਆ? ਉਨ੍ਹਾਂ ਨੇ ਕਿਹਾ, ਮੈਂ ਬਹੁਤ ਘੱਟ ਹੀ ਲਿਖਦਾ ਹਾਂ। ਮੈਂ ਤਾਂ ਹੁਣੇ ਹੁਣੇ ਇੱਕ ਬਾਗ ਦੇ ਵਿੱਚ ਖੇਡ ਰਹੇ ਬੱਚੇ ਬਾਰੇ ਕੇਵਲ 8 ਸਤਰਾਂ ਲਿਖੀਆਂ ਨੇ। ਪਹਿਲੇ ਨੇ ਇਹ ਸਤਰਾਂ ਪੜ੍ਹ ਕੇ ਸੁਣਾਈਆਂ ਤਾਂ ਉਸ ਦੂਜੇ ਕਵੀ ਨੇ ਬੜੀ ਹਮਾਕਤ ਨਾਲ ਕਿਹਾ, ਕਿਤੇ ਕਿਤੇ ਮਾਮੂਲੀ ਵਜ਼ਨ ਦਾ ਫਰਕ ਹੈ, ਪਰ ਇਹ ਕੋਈ ਇਤਨੀ ਬੁਰੀ ਤਾਂ ਨਹੀਂ। ਅੱਜ 2000 ਵਰੇ ਲੰਘ ਗਏ ਨੇ, ਇਸ ਯੂਨਾਨ ਕਵੀ ਦੀਆਂ ਇਹ 8 ਸਤਰਾਂ ਸਭ ਨੂੰ ਯਾਦ ਹਨ ਤੇ ਸਭ ਇਸ ਨੂੰ ਸ਼ੌਕ ਨਾਲ ਗਾ ਗਾ ਕੇ ਪੜ੍ਹਦੇ ਹਨ। ਦੂਜੀ ਰਚਨਾ ਭਾਵੇਂ ਵੱਡੇ ਬਾਦਸ਼ਾਹ ਦਾ ਕਸੀਦਾ ਸੀ, ਮਹਾਂਕਾਵ ਸੀ ਤੇ ਉਹ ਵਧੀਆ ਨੁਸਖਿਆਂ ਦੇ ਵਿੱਚ ਲਿਖ ਕੇ ਸਾਂਭਿਆ ਹੋਇਆ ਸੀ, ਪਰ ਉਸ ਨੂੰ ਪੜ੍ਹਦਾ ਕੋਈ ਨਹੀਂ। ਇਹ ਹੈ ਜੀ ਕਵਿਤਾ ਦਾ ਅਸਲੀ ਭਾਵ। ਉਹ ਕਵਿਤਾਵਾਂ ਜਿਹੜੀਆਂ ਅਮਰ ਨੇ, ਜਿਨ੍ਹਾਂ ਨੂੰ ਲੋਕ ਪੂਜਦੇ ਨੇ, ਉਹ ਅੱਜ ਵੀ ਸਾਡੇ ਸਹਿਨ ਦੇ ਵਿੱਚ ਨੇ। ਲੋਕੀ ਸਵੇਰੇ ਉੱਠ ਕੇ, ਦੁਪਹਿਰ ਨੂੰ, ਸ਼ਾਮ ਨੂੰ, ਹਰ ਵੇਲੇ ਉਹ ਕਵਿਤਾਵਾਂ ਪੜ੍ਹਦੇ ਨੇ, ਸ਼ਰਧਾ ਦੇ ਨਾਲ ਪੜ੍ਹਦੇ ਨੇ, ਸ਼ੌਕ ਦੇ ਨਾਲ ਪੜ੍ਹਦੇ ਨੇ, ਗਿਆਨ ਪ੍ਰਾਪਤ ਕਰਨ ਦੇ ਲਈ ਪੜ੍ਹਦੇ ਨੇ। ਉਹ ਕਵਿਤਾਵਾਂ ਨੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਸ ਨੂੰ ਬਹੁਤ ਸਾਰੇ ਲੋਕ ਕਵਿਤਾਵਾਂ ਹੀ ਸਮਝੀ ਜਾਂਦੇ ਨੇ, ਪਰ ਉਹ ਕਵਿਤਾਵਾਂ ਨਹੀਂ, ਉਹ ਬ੍ਰਹਮ ਗਿਆਨ ਹੈ ਕਵਿਤਾ ਦੇ ਰੂਪ ਦੇ ਵਿੱਚ, ਜੋ ਬਹੁਤ ਭੇਦ ਖੋਲਦਾ ਹੈ। ਬੜਾ ਕੁਝ ਸਮੋਈ ਬੈਠਾ ਇੱਕ ਛੋਟੀ ਜਿਹੀ ਕਵਿਤਾ ਦੇ ਵਿੱਚ, 8-8 ਲਾਈਨਾਂ, 10-10 ਲਾਈਨਾਂ ਦੀਆਂ, ਅਸ਼ਟਪਦੀਆਂ ਦੇ ਵਿੱਚ। ਸੋ ਉਹ ਕਵਿਤਾਵਾਂ ਦੁਨੀਆਂ ਦਾ ਆਧਾਰ ਕਰਦੀ ਹੈ, ਦੁਨੀਆਂ ਨੂੰ ਸਕੂਨ ਦਿੰਦੀ ਹੈ, ਦੁਨੀਆਂ ਨੂੰ ਪ੍ਰੇਮ ਵੰਡਦੀ ਹੈ, ਪਿਆਰ ਵੰਡਦੀ ਹੈ, ਇੱਕੇ ਨਾਲ ਜੋੜਦੀ ਹੈ, ਰੱਬ ਨਾਲ ਜੋੜਦੀ ਹੈ ਤੇ ਇਕੱਲਿਆਂ ਦੇ ਵਿੱਚ ਸਾਥੀ ਬਣਦੀ ਹੈ। ਪਰ ਕੁਝ ਕਵਿਤਾਵਾਂ ਨੇ ਜਿਹੜੀ ਸਿਰਫ ਦੁਨੀਆਂ ਦੇ ਵਿੱਚ ਅੱਗ ਲਾਉਂਦੀ ਹੈ, ਆਪਣੇ ਅੰਦਰ ਲਈ ਭੜਾਸ ਕੱਢਦੀ ਹੈ, ਪ੍ਰੇਮ ਨੂੰ ਜਾਲਦੀ ਹੈ, ਨੁਕਸਾਨ ਕਰਦੀ ਹੈ। ਸਿੱਖੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਆਪਾਂ ਲੈਣਾ ਤੇ ਇਸ ਦੇ ਨਾਲ ਹੀ ਫਿਰ ਅੱਗੇ ਜੀਵਨ ਚੱਲਦਾ ਹੈ।
ਪਾਣੀ ਉਨੀ ਗੰਦਾ ਸਰਹੰਦ ਦੀਆਂ ਘੜੀ ਚਮਕੌਰ ਕਿਤੇ ਸਿਰ ਸਾਦਾ ਪਾਣੀ ਖੂਨੀ ਗੰਦਾ ਸਰਹੰਦ ਦੀਆਂ ਦੱਸਣ ਕਹਾਣੀ ਮਛੀਵਾੜੇ ਦੇ ਜੰਗਲ ਜਮਲੀ ਰੋਲੀਰ ਸਾਰਾ ਦਾਦਾ ਤਨ ਤੇਰੀ ਸਿੱਖੀ ਤਨ ਸਿੱਖੀ ਦਾ ਨਜ਼ਾਰਾ ਤਨ ਸਿੱਖੀ ਦਾ ਨਜ਼ਾਰਾ
ਨਜ਼ਾਰਾ 2002 ਦੇ ਵਿਚ ਗੀਤ ਆਇਆ ਸੀ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਗਾਇਆ ਸਤਵਿੰਦਰ ਬਿੱਟੀ ਨੇ। ਸੋ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਵੱਡੇ ਤੜਕੇ ਤੋਂ ਜੁੜੇ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਉਨ੍ਹਾਂ ਨੇ ਗੁਰਬਾਣੀ ਸਾਡੇ ਨਾਲ ਸਾਂਝੀ ਕੀਤੀ। ਮੰਦਾ ਜਾਣੇ ਆਪ ਕਹੋ ਅਵਰ ਭਲਾ ਸੰਸਾਰ। ਬਿਲਕੁਲ ਬਿਲਕੁਲ, ਇਹ ਐਟੀਚਿਊਡ ਹੋਣਾ ਚਾਹੀਦਾ ਸਾਡਾ ਕਿ ਆਪਣੇ ਆਪ ਨੂੰ ਮੰਦਾ ਜਾਣਨਾ ਚਾਹੀਦਾ। ਜਾਣਨਾ ਇਹ ਨਹੀਂ ਮਤਲਬ ਕਿ ਅਸੀਂ ਜਦ ਕੰਪੈਰੀਜ਼ਨ ਕਰਦੇ ਹਾਂ ਨਾ, ਤੇ ਜਦੋਂ ਅਸੀਂ ਕਹਿੰਦੇ ਕਿ ਅਸੀਂ ਮਹਾਨ ਆ ਤੇ ਉਥੇ ਗੱਲ ਗਲਤ ਹੋ ਜਾਂਦੀ ਆ ਤੇ ਉਥੇ ਹੋਮੇ ਝਲਕਦੀ ਆ। ਫਿਰ ਇਸ ਦੇ ਨਾਲ ਜਿਹੜਾ ਆਪਣਾ ਹਿਰਦਾ ਉਹ ਟਿਕਾਣੇ ਰਹਿੰਦਾ। ਬਹੁਤ ਵਧੀਆ ਜੀ ਵਿਚਾਰ ਭੇਜਿਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਗ 991 ਦੇ ਉੱਤੋਂ, ਬਹੁਤ ਧੰਨਵਾਦ ਜੀ। ਤੇ ਸਾਡੇ ਨਾਲ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਸੱਤੀ ਸਿੰਘ ਹੁਣੀ ਜੁੜੇ ਸਨ ਤੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਅੱਜ ਪਾਰਟੀ ਨੂੰ ਜਾ ਰਹੇ ਹਾਂ ਜੀ ਬੈਲਨਾ ਨੂੰ। ਅੱਛਾ ਜੀ, ਪਾਰਟੀ ਕਿਆ ਬਾਤ ਹੈ। ਸੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ। ਰਣਜੋਤ ਸਿੰਘ ਹੁਣੀ ਜੁੜੇ ਨੇ ਫਤਿਹ ਬੁਲਾਈ ਆ ਤੇ ਉਨ੍ਹਾਂ ਨੇ ਵੀ ਵੈਕਰੀ ਦੀਆਂ ਫੋਟੋਆਂ ਭੇਜੀਆਂ ਨੇ। ਵੈਕਰੀ ਜੀ ਇਕ ਛੋਟਾ ਜਿਹਾ ਟਾਊਨ ਹੈ ਰਿਵਰਲੈਂਡ ਦੇ ਵਿਚ। ਬੱਲੇ ਬੱਲੇ ਬੱਲੇ, ਧੁੰਦ ਕਿੰਨੀ ਪਈ ਹੋਈ ਆ, ਕਿਆ ਬਾਤ ਹੈ। ਸੋ ਧਿਆਨ ਨਾਲ ਚਲਾਣਾ ਜੀ, ਸਰਦੀਆਂ। ਸੋ ਇਹ ਫੋਟੋ ਮੈਂ ਸ਼ੇਅਰ ਕਰਤੀ ਆ ਲਾਈਵ ਬਲੌਗ ਤੇ, ਤੁਸੀਂ ਦੇਖ ਸਕਦੇ ਹੋ। ਸੁਖਜਿੰਦਰ ਸਿੰਘ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਵਿਕਟੋਰੀਆ ਦੇ ਤਾਂ ਸਾਊਥ ਆਸਟ੍ਰੇਲੀਆ ਦੇ ਬਾਰਡਰ ਤੋਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਜਤਿੰਦਰ ਵਾਲੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਕ ਸਿਆਣਾ ਮੈਨੂੰ ਕਹਿੰਦਾ ਤੂੰ ਕੰਮ ਕੀ ਕਰਦਾ, ਮੈਂ ਕਿਹਾ ਵਿਹਲਾ ਰਹਿੰਦਾ, ਕਹਿੰਦਾ ਵਧੀਆ ਕੰਮ ਹੈ ਛੱਡੀ ਨਾ। ਠੀਕ ਹੈ ਜੀ। ਰਾਜ ਮਹਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਵੀ ਸਾਡੇ ਨਾਲ ਇਕ ਛੋਟਾ ਜਿਹਾ ਵਿਚਾਰ ਸਾਂਝਾ ਕੀਤਾ। ਕੋਈ ਭੁੱਖਾ ਭਿਖਾਰੀ ਕਿਸੇ ਅਮੀਰ ਦੇ ਘਰੇ ਦੁੱਧ ਮੰਗਣ ਗਿਆ, ਜਦੋਂ ਦਇਆਵਾਨ ਅਮੀਰ ਉਸ ਦੇ ਭਾਂਡੇ ਦੇ ਵਿਚ ਦੁੱਧ ਪਾਉਣ ਲੱਗਾ ਤਾਂ ਦੇਖਿਆ ਕਿ ਉਸ ਦੇ ਬਰਤਨ ਦੇ ਵਿਚ ਬੇਹੀ ਦਾਲ, ਸੜੀ ਸਬਜ਼ੀ, ਬੇਹਾ ਦਹੀਂ, ਮੁਸ਼ਕਿਆ ਪ੍ਰਸ਼ਾਦ ਤੇ ਹੋਰ ਕਿੰਨੇ ਗੰਦੇ ਪਦਾਰਥ ਰਲ ਗੱਡ ਹੋਏ ਪਏ ਸਨ। ਉਸ ਨੇ ਭਿਖਾਰੀ ਨੂੰ ਪਿਆਰ ਨਾਲ ਸਮਝਾਇਆ, ਇਹ ਤੇਰਾ ਤਰੀਕਾ ਠੀਕ ਨਹੀਂ, ਜੇਕਰ ਮੈਂ ਦੁੱਧ ਇਸ ਦੇ ਵਿਚ ਪਾਇਆ ਤਾਂ ਜਲਦ ਹੀ ਖਰਾਬ ਹੋ ਜਾਵੇਗਾ। ਬਹੁਤ ਸਮਝਾਉਣ ਦੇ ਨਾਲ ਉਹ ਭਿਖਾਰੀ ਆਪਣਾ ਭਾਂਡਾ ਸਾਫ਼ ਕਰਨ ਵਾਸਤੇ ਤਿਆਰ ਹੋਇਆ ਤਾਂ ਜਾ ਕੇ ਦੁੱਧ ਹਾਸਲ ਹੋਇਆ ਉਸ ਨੂੰ। ਦੋਸਤੋ, ਇਸੇ ਤਰ੍ਹਾਂ ਆਪਾਂ ਵੀ ਆਪਣੇ ਖੋਪੜੇ ਰੂਪ ਬਰਤਨ ਦੇ ਵਿਚ ਈਰਖਾ, ਸਾੜਾ, ਨਿੰਦਿਆ, ਗੁੱਸਾ, ਹੰਕਾਰ ਅਤੇ ਅਗਿਆਨਤਾ ਦੀ ਸਰਾਂਦ ਭਰੀ ਫਿਰਦੇ ਹਾਂ ਤੇ ਉਮੀਦ ਰੱਖੀ ਬੈਠੇ ਹਾਂ ਸੁੱਖ ਆਨੰਦ ਰੂਪ ਦੁੱਧ ਦੀ। ਹਨਾ ਏਦਾਂ ਹੀ ਹੈ ਨਾ, ਕਹਿੰਦੇ ਨੇ ਕਿ ਭਾਂਡਾ ਅਤਮਲੀਨ ਧੋਤੇ ਅੱਛਾ ਨਾ ਹੋਵੇ ਸੀ, ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ। ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸ਼ੇਅਰ ਕੀਤਾ ਗੁਰਬਾਣੀ ਦੀ ਤੁਕ ਦੇ ਨਾਲ ਤੇ ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਤੋਂ ਪ੍ਰੋਗਰਾਮ ਵੱਡੇ ਤੜਕੇ ਸੁਣਨ ਲੱਗ ਪਏ ਨੇ ਤੇ ਉਨ੍ਹਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਲੱਕੀ ਖੱਟਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ ਮਨਦੀਪ ਸਿੰਘ ਜੀ, ਤੁਹਾਡਾ ਵਿਚਾਰ ਬਾਰੇ ਮੈਂ ਤੁਹਾਨੂੰ ਮੈਸੇਜ ਭੇਜਿਆ, ਮੈਨੂੰ ਇਸ ਦੇ ਬਾਰੇ ਪਤਾ ਨਹੀਂ ਪਰ ਤੁਹਾਡੀ ਸਤਿ ਸ੍ਰੀ ਅਕਾਲ ਕਬੂਲ ਹੈ ਜੀ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਨਾਈਸ ਸਟਾਰਟ, ਮੈਨੀ ਥੈਂਕਸ, ਬਹੁਤ ਬਹੁਤ ਧੰਨਵਾਦ ਤੁਸੀਂ ਜੁੜਦੇ ਹੋ ਸਾਡੇ ਨਾਲ ਤੇ ਧਨੀ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਚ ਆ ਗਏ ਨੇ। ਉਹ ਇਨਸਾਨ ਜ਼ਰੂਰ ਕਾਮਯਾਬ ਹੋਵੇਗਾ ਜੋ ਰੋਜ਼ਾਨਾ ਨਿਤਨੇਮ ਕਰਦਾ ਹੈ। ਬਿਲਕੁਲ ਹੋਵੇਗਾ, ਇਹਦੇ ਬਾਰੇ ਕਈ ਵਾਰੀ ਅਸੀਂ ਗੱਲ ਵੀ ਕੀਤੀ ਹੈ ਨਿਤਨੇਮ ਦਾ ਅਰਥ ਹੈ ਕਿ ਆਪਣੇ ਆਪ ਲਈ ਸਮਾਂ ਕੱਢਣਾ, ਆਪਣੀ ਰੂਹ ਦੇ ਲਈ ਸਮਾਂ ਕੱਢਣਾ, ਆਪਣੇ ਆਪ ਨੂੰ ਉਸ ਕਰਤੇ ਨਾਲ ਜੋੜਨਾ, ਇਕ ਰੁਟੀਨ ਦੇ ਵਿਚ ਆ ਜਾਣਾ। ਵਰਿੰਦਰ ਚੀਮਾ ਮਲਡੂਰਾ ਵਾਲੇ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਜਗਰੂਪ ਸਿੰਘ ਪ੍ਰੋਗਰਾਮ ਦੇ ਵਿਚ ਸ਼ੁਰੂਆਤ ਦੇ ਵਿਚ ਜੁੜੇ ਸਨ, ਸਤਿ ਸ੍ਰੀ ਅਕਾਲ ਬੁਲਾਈ ਹੈ। ਸੁਖਵਿੰਦਰ ਸੌਨ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਗੁਰਪ੍ਰੀਤ ਸ਼ੇਰਗਿੱਲ ਪ੍ਰੋਗਰਾਮ ਦੇ ਵਿਚ ਆ ਗਏ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਕੰਮ ਕਰਦੇ ਹੋ ਜੀ ਤੁਸੀਂ। ਕਈ ਵਾਰੀ ਕਹਿੰਦਾ ਮੈਂ ਬਹੁਤ ਡਿਸਅਪੋਇੰਟਡ ਹੋ ਜਾਂਦਾ ਹਾਂ ਜਦੋਂ ਕਹਿੰਦੇ ਤੁਸੀਂ ਗੱਲਾਂ ਕਰਦੇ ਹੁੰਦੇ ਬੜੀਆਂ ਇੰਟਰਸਟਿੰਗ, ਤੇ ਉਸੇ ਵੇਲੇ ਮੇਰੀ ਟੈਕਸੀ ਦੇ ਵਿਚ ਕੋਈ ਨਾ ਕੋਈ ਆ ਕੇ ਬਹਿ ਜਾਂਦਾ। ਵਧੀਆ ਗੱਲ ਹੈ ਜੀ, ਤੁਸੀਂ ਮਤਲਬ ਕੰਮ ਜਿਹੜਾ ਕੰਮ ਹੈ ਪਹਿਲਾਂ ਆ ਗੱਲਾਂ ਦਾ, ਤੁਸੀਂ ਸਾਡੀਆਂ ਪੋਡਕਾਸਟ ਦੇ ਵਿਚ ਵੀ ਸੁਣ ਸਕਦੇ ਹੋ। ਸੋ ਪੋਡਕਾਸਟ ਡਾਊਨਲੋਡ ਕਰ ਲਿਆ ਕਰੋ, 15 ਮਿੰਟ ਬਾਅਦ ਇਹ ਪ੍ਰੋਗਰਾਮ ਅਵੇਲੇਬਲ ਹੋ ਜਾਂਦਾ, ਤੁਸੀਂ ਕਿਸੇ ਵੀ ਟਾਈਮ ਆਪਣੀ ਮਰਜ਼ੀ ਨਾਲ ਸੁਣ ਸਕਦੇ ਹੋ ਜੀ। ਤੇ ਸੁਨੇਹਾਂ ਦਾ ਸਿਲਸਿਲਾ ਜਾਰੀ ਹੈ। ਹੈਰੀ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਹਰਸ਼ਰਨ ਸਿੰਘ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਹਰਸ਼ਰਨ ਜੀ। ਤੇ ਕਹਿੰਦੇ ਨੇ ਕਿ ਲਓ ਜੀ ਅਸੀਂ ਕਰਨ ਲੱਗੇ ਐਂਟਰ ਨਿਊ ਸਾਊਥ ਵੇਲਸ ਜੀ। ਤੁਸੀਂ ਸਿਡਨੀ ਨੀ ਰਹਿੰਦੇ, ਤੁਸੀਂ ਤਾਂ ਪਹਿਲਾਂ ਹੀ ਆ, ਹੁਣੇ ਕਿੱਥੇ ਲੱਗਦਾ ਕਿਤੇ ਗਏ ਹੋਣੇ ਤਾਂ ਨਹੀਂ ਹੋਣੀ। ਚਲੋ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਤੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ, ਤੇ ਸਾਰੇ ਸ਼ਹਿਰਾਂ ਦੀ ਆਪਾਂ ਹੌਲੀ ਹੌਲੀ ਹਾਜ਼ਰੀ ਲਵਾਉਣੀ ਆ ਮੌਸਮ ਦੇ ਬਹਾਨੇ ਦੇ ਨਾਲ, ਕਿਉਂਕਿ ਕੇਨਸ ਦੇ ਵਿਚ ਬਹੁਤ ਸੱਜਣ ਮਿੱਤਰ ਆਪਾਂ ਨੂੰ ਸੁਣਦੇ ਨੇ ਨਾਰਥ ਕੁਈਨਜ਼ਲੈਂਡ ਟਾਊਨਸਵਿਲ ਦੇ ਵਿਚ। ਸੋ ਉਸ ਇਲਾਕੇ ਦਾ ਜਿਹੜਾ ਮੌਸਮ ਹੈ ਜੀ ਉਹ ਅੱਜ 27 ਡਿਗਰੀ ਰਹੂਗਾ, ਤੇ ਬ੍ਰਿਸਬੇਨ ਆਈਏ ਤਾਂ ਸ਼ਾਵਰ ਦੱਸੇ ਗਏ ਨੇ, ਤੇ ਉਥੇ 25 ਡਿਗਰੀ, ਕੌਫ ਸਾਰਬਰ ਦੇ ਵਿਚ ਅੱਜ ਮੀਂਹ ਦੱਸਿਆ ਗਿਆ। ਵੈਸੇ ਬਣਦੇ ਹਾਲਾਤ ਇਹੋ ਜਿਹੇ ਦਿਸਦੇ ਨੇ, ਝੜ ਇਕ ਵਾਰੀ ਸ਼ਰਾਟਾ ਪੈ ਵੀ ਚੁੱਕਾ ਹੈ। 20 ਡਿਗਰੀ ਕੈਨਬਰਾ ਦੇ ਵਿਚ ਕੋਰਾ, ਥੋੜੀ ਤੇਜ਼ ਹਵਾ ਵੀ ਚੱਲੇਗੀ, -2 ਤੋਂ 12 ਡਿਗਰੀ। ਸਿਡਨੀ ਦੇ ਵਿਚ ਅਮਰੀਕ ਭਾਜੀ ਨੂੰ ਆਪਾਂ ਪੁੱਛ ਹੀ ਲੈਣਾ ਪਰ ਇਸ ਵੇਲੇ 18 ਡਿਗਰੀ ਕਹਿੰਦਾ ਕਿ ਅੱਜ ਦਿਨੇ ਜਾਣਾ ਠੰਡ ਰਹੇਗੀ। ਮੈਲਬਰਨ ਦੇ ਵਿਚ 5 ਤੋਂ 13 ਤੇ ਐਡਲੇਡ ਦੇ ਵਿਚ 6 ਤੋਂ 15। ਪਰਥ ਦੇ ਵਿਚ ਸ਼ਾਵਰ ਵਧਣਗੇ 11 ਤੋਂ 20 ਤੇ ਸੁੱਕਾ ਰਹੇਗਾ ਅੱਜ 32 ਡਿਗਰੀ ਦੇ ਨਾਲ, ਧੁੱਪ ਖਿੜੀ ਰਹੇਗੀ ਡਾਰਵਿਨ ਦੇ ਵਿਚ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਹੁਣ ਚੱਲਦੇ ਆ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ 30 ਡਿਗਰੀ ਹਲਕੀ ਧੁੰਦ ਕਹਿੰਦੇ ਪਈ ਆ, ਧੁੰਦ ਨਹੀਂ ਸਮੋਗ ਹੁੰਦੀ ਆ ਜੀ, ਤੇ 36 ਡਿਗਰੀ ਤਾਪਮਾਨ ਅੱਜ ਦਿਨੇ ਜਾਏਗਾ, ਗਰਜ ਨਾਲ ਛੱਟਾਂ ਪੈਣਗੀਆਂ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਵੱਖਰੇ ਵੱਖਰੇ ਮਾਧਿਅਮਾਂ ਰਾਹੀਂ ਜੁੜਦੇ ਨੇ। ਤੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਪ੍ਰਤੀ ਨਾ ਕਈ ਵਾਰੀ ਮੈਨੂੰ ਗੀਤ ਲੱਭਣੇ ਔਖੇ ਹੋ ਜਾਂਦੇ, ਪਰ ਅੱਜ ਮੈਨੂੰ ਕੁਦਰਤੀ ਇਹ ਗੀਤ ਚੇਤੇ ਆ ਗਿਆ। ਤੁਸੀਂ ਅਸੀਂ ਰੁੱਖਾਂ ਵਾਂਗਰ ਖੜੇ ਰਹੇ, ਤੁਸੀਂ ਮੌਸਮ ਵਾਂਗਰ ਬਦਲ ਗਏ। ਸੋ ਮੈਂ ਸੋਚਿਆ ਮੈਂ ਗੀਤ ਤੁਹਾਨੂੰ ਸੁਣਾਉਣਾ ਹੀ ਸੁਣਾਉਣਾ, ਪਰ ਇਹ ਮਾਡਰਨ ਤਰੀਕੇ ਨਾਲ ਦੁਬਾਰਾ ਫੇਰ ਮਿਕਸ ਕੀਤਾ ਗਿਆ। ਆਓ ਸੁਣਦੇ ਹਾਂ ਸਾਬਰ ਕੋਟੀ ਨੂੰ। ਅਸੀਂ ਰੁੱਖਾਂ ਵਾਂਗਰ ਖੜੇ ਰਹੇ ਮੌਸਮ ਵਾਂਗਰ ਬਦਲ ਗਏ ਮੌਸਮ ਦੇ ਬਾਅਦ ਇਹ ਗੀਤ ਲਾਇਆ ਸੀ ਜੀ ਸੋ ਕੋਈ ਐਵੇਂ ਨਾ ਸਮਝੋ ਕਿ ਮੈਂ ਵੈਸੇ ਹੀ ਲਾਤਾ ਰਲਮਾ ਰਲਮਾ ਗੀਤ ਲਾਇਆ ਸੀ ਥੀਮ ਦੇ ਹਿਸਾਬ ਦੇ ਨਾਲ ਬਹੁਤ ਸਾਰੇ ਸੱਜਣ ਜੁੜ ਰਹੇ ਨੇ ਉਨ੍ਹਾਂ ਦੇ ਆਪਾਂ ਸੁਨੇਹੇ ਲੈਣੇ ਆ ਪਰ ਪਹਿਲਾਂ ਇਕ ਝਾਤ ਮਾਰ ਲਈਏ ਖ਼ਬਰਾਂ ਦੇ ਉਤੇ ਖ਼ਬਰਾਂ ਦੇ ਵਿਚ ਆਸਟ੍ਰੇਲੀਆ ਦੀ ਇਕ ਖ਼ਬਰ ਹੈ ਕਿ ਗ੍ਰੀਨਸ ਸੈਨੇਟਰ ਸਕਾਟ ਲੁਡਲਮ ਨੂੰ ਪਾਰਲੀਮੈਂਟ ਦੇ ਵਿਚੋਂ ਅਸਤੀਫ਼ਾ ਦੇਣਾ ਪੈ ਗਿਆ ਉਹ ਸੈਨੇਟਰ ਸਨ ਵੈਸਟਰਨ ਆਸਟ੍ਰੇਲੀਆ ਤੋਂ ਤੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੋਊਗਾ ਤੇ ਉਨ੍ਹਾਂ ਨੂੰ ਕਿਉਂ ਅਸਤੀਫ਼ਾ ਦੇਣਾ ਪੈ ਗਿਆ ਕਿਉਂਕਿ ਉਨ੍ਹਾਂ ਕੋਲ ਡੂਅਲ ਸਿਟੀਜ਼ਨਸ਼ਿਪ ਸੀ ਸੋ ਡੂਅਲ ਸਿਟੀਜ਼ਨਸ਼ਿਪ ਨਿਊਜ਼ੀਲੈਂਡ ਦੀ ਸੀ ਸੋ ਜਿਹੜੀ ਕਿ ਉਨ੍ਹਾਂ ਨੇ ਤਿਆਗੀ ਨਹੀਂ ਸੀ ਪਰ ਕਾਨੂੰਨ ਇਹ ਕਹਿੰਦਾ ਹੈ ਕਿ ਤੁਸੀਂ ਅਗਰ MP MLA ਜਾਂ ਕਿਤੇ ਵੀ ਇਲੈਕਸ਼ਨ ਤੇ ਵਿਚ ਖੜਨਾ ਹੈ ਤਾਂ ਤੁਹਾਡੇ ਕੋਲ ਇਕੋ ਹੀ ਸਿਟੀਜ਼ਨਸ਼ਿਪ ਹੋਣੀ ਚਾਹੀਦੀ ਹੈ ਆਸਟ੍ਰੇਲੀਆ ਦੀ ਤੇ ਇਸ ਸਬੰਧ ਦੇ ਵਿਚ ਟੋਨੀ ਐਬਟ ਦੇ ਉਤੇ ਵੀ ਕਾਫੀ ਦੋਸ਼ ਲੱਗਦੇ ਰਹੇ ਨੇ ਕਿ ਉਹ ਵੀ ਇੰਗਲੈਂਡ ਦਾ ਵਾਸੀ ਆ ਉਹਦੇ ਕੋਲ ਵੀ ਸਿਟੀਜ਼ਨ ਹੈ ਪਰ ਕੱਲ ਉਸਨੇ ਟਵੀਟ ਕਰਕੇ ਟੋਨੀ ਐਬਟ ਨੇ ਇਹ ਦੱਸ ਦਿੱਤਾ ਕਿ ਇਹ ਜਿਹੜੇ ਅਫਵਾਹਾਂ ਲੋਕ ਫੈਲਾਉਂਦੇ ਨੇ ਉਨ੍ਹਾਂ ਨੇ ਉਸ ਦੀ ਫੋਟੋ ਜਿਹੜੀ ਹੈ ਇੰਗਲੈਂਡ ਦੀ ਸਰਟੀਫਿਕੇਟ ਦੀ ਉਹ ਵੀ ਦੇ ਦਿੱਤੀ ਜਿੱਥੇ ਉਨ੍ਹਾਂ ਨੇ 1993 ਦੇ ਵਿਚ ਹੀ ਇੰਗਲੈਂਡ ਦੀ ਸਿਟੀਜ਼ਨਸ਼ਿਪ ਛੱਡ ਕੇ ਆਸਟ੍ਰੇਲੀਆ ਦੀ ਹੀ ਰੱਖੀ ਸੀ ਸੋ ਇਹ ਰੂਲਸ ਜਿਹੜੇ ਲਾਗੂ ਕੀਤੇ ਗਏ ਨੇ ਇਸ ਦੇ ਬਾਰੇ ਥੋੜਾ ਜਿਹਾ ਆਪਾਂ ਚਿੰਤਨ ਕਰਾਂਗੇ ਜਦੋਂ ਅਮਰੀਕ ਸਿੰਘ ਫਲੋਰਾ ਸਾਡੇ ਨਾਲ ਜੁੜਨਗੇ ਸੋਸ਼ਲ ਮੀਡੀਆ ਦੇ ਉੱਤੇ ਕੀ ਵਾਪਰ ਰਿਹਾ ਕੀ ਹੋ ਰਿਹਾ ਇਸ ਤੇ ਨਿਗਾਹ ਸਿਰਫ ਅਸੀਂ ਨਹੀਂ ਰੱਖਦੇ ਤੁਸੀਂ ਨਹੀਂ ਰੱਖਦੇ ਇਸ ਦੇ ਉੱਤੇ ਨਿਗਾਹ ਸਰਕਾਰਾਂ ਵੀ ਰੱਖਦੀਆਂ ਨੇ ਤੇ ਸਰਕਾਰਾਂ ਨੇ ਹੁਣ ਇਕ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਤੇ ਉਸ ਦੇ ਅੰਦਰ ਫੇਸਬੁੱਕ ਗੂਗਲ ਤੇ ਹੋਰ ਜਿਹੜੇ ਮੀਡੀਆ ਆ ਉਨ੍ਹਾਂ ਨੂੰ ਕਿਹਾ ਨਿਰਦੇਸ਼ ਦਿੱਤੇ ਆ ਕਿ ਉਹ ਜਿਹੜੀ ਇਨਫਰਮੇਸ਼ਨ ਹੈ ਇਨਕ੍ਰਿਪਟਿਡ ਇਨਫਰਮੇਸ਼ਨ ਹੈ ਉਹ ਉਨ੍ਹਾਂ ਨੂੰ ਦੇਣੀ ਪਏਗੀ ਸਰਕਾਰ ਨੂੰ ਕਿਉਂਕਿ ਇਸ ਇਨਕ੍ਰਿਪਟਿਡ ਇਨਕੋਡਿਡ ਜਿਹੜੇ ਮੈਸੇਜਿਸ ਹੈ ਇਨ੍ਹਾਂ ਦੇ ਵਿਚ ਕਈ ਜਿਹੜੇ ਟੈਰੋਰਿਸਟ ਗਰੁੱਪ ਨੇ ਆਪਸ ਦੇ ਵਿਚ ਜਾਣਕਾਰੀਆਂ ਆਦਾਨ ਪ੍ਰਦਾਨ ਕਰਦੇ ਨੇ ਸੋ ਇਹ ਵੀ ਇਕ ਨਵਾਂ ਕਾਨੂੰਨ ਆ ਰਿਹਾ ਸੋ ਇਸ ਦੇ ਬਾਰੇ ਵੀ ਆਪਾਂ ਥੋੜੀ ਜਿਹੀ ਗੱਲ ਕਰਨੀ ਆ ਅਮਰੀਕ ਸਿੰਘ ਫਲੋਰਾ ਜਦੋਂ ਆਉਣਗੇ ਤੇ ਆਸਟ੍ਰੇਲੀਆ ਦੇ ਜਿਹੜੇ ਬਾਰਡਰ ਪੁਲਿਸ ਹੈ ਬਾਰਡਰ ਫੋਰਸ ਹੈ ਉਹਦੇ ਜਿਹੜੇ ਚੀਫ ਨੇ ਰੋਮਨ ਕੁਆਇਡ ਵਿਲੇਗ ਇਹਦਾ ਨਾਂ ਵੀ ਬੜਾ ਮੁਸ਼ਕਲ ਹੈ ਬੰਦੇ ਦਾ ਉਸਨੇ ਰਿਜ਼ਾਈਨ ਕਰਤਾ ਸੀ ਤੇ ਹੁਣ ਕਾਫੀ ਉਸ ਦੇ ਉੱਤੇ ਟੀਕਾ ਟਿੱਪਣੀ ਹੋ ਰਹੀ ਹੈ ਕਿ ਕਿਉਂ ਰਿਜ਼ਾਈਨ ਕੀਤਾ ਸੀ ਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਫੇਰ ਉਹ ਵਾਪਸ ਜੌਬ ਦੇ ਵਿਚ ਆਉਣਗੇ। ਮੈਲਬਨ ਦੇ ਲਾਗੇ ਜਿਹੜੀ ਅੱਗ ਲੱਗੀ ਸੀ ਰੀਸਾਈਕਲਿੰਗ ਪਲਾਂਟ ਦੇ ਵਿਚ, ਰੀਸਾਈਕਲਿੰਗ ਦੇ ਮਾਲ ਨੂੰ, ਉਹ ਹਜੇ ਵੀ ਭੱਖ ਰਹੀ ਹੈ ਤੇ ਬਹੁਤ ਜ਼ਿਆਦਾ ਭੱਖ ਰਹੀ ਹੈ ਤੇ ਇਹ ਆਊਟ ਆਫ ਕੰਟਰੋਲ ਹੈ ਹਜੇ, ਪਰ ਇਸ ਦੇ ਨਾਲ ਕੋਈ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਨਹੀਂ ਹੈ। ਸੋ ਇਹ ਸੀ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਸਾਡੇ ਸਤਿਕਾਰਯੋਗ ਭਾਜੀ ਅਮਰਜੀਤ ਸਿੰਘ ਗਰੇਵਾਲ ਸਾਨੂੰ ਸ਼ੁਭ ਸਵੇਰ ਦੀਆਂ ਸ਼ੁਭ ਕਾਮਨਾਵਾਂ ਭੇਜ ਰਹੇ ਨੇ ਹਾਂਗਕਾਂਗ ਤੋਂ। ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬਹੁਤ ਬਹੁਤ ਧੰਨਵਾਦ ਤੁਹਾਡੀ ਹਾਜ਼ਰੀ, ਹਾਜ਼ਰੀ ਨੀ ਤੁਹਾਡੀ ਸ਼ਮੂਲੀਅਤ ਹੈ ਲੱਗਦੀ ਪ੍ਰੋਗਰਾਮ ਦੇ ਵਿਚ। ਸੋ ਬਹੁਤ ਤਹਿ ਦਿਲ ਨੂੰ ਤੁਹਾਡਾ ਧੰਨਵਾਦ ਕਰਦੇ ਆ। ਜਗਤਾਰ ਭਾਜੀ ਵੀ ਹਾਂਗਕਾਂਗ ਤੋਂ ਸਾਡੇ ਨਾਲ ਰੋਜ਼ ਜੁੜਦੇ ਨੇ ਤੇ ਉਨ੍ਹਾਂ ਨੇ ਇਕ ਮੈਸੇਜ ਅੱਜ ਜਿਹੜਾ ਸੁਨੇਹਾ ਸਵੇਰ ਦੇ ਪ੍ਰੋਗਰਾਮ ਵਿਚ ਸਾਂਝਾ ਕੀਤਾ ਫੋਟੋ ਦੀ ਬੈਕਗਰਾਉਂਡ ਦੇ ਉਤੇ, ਉਹ ਇਹ ਹੈ ਕਿ ਦੋਸ਼ੀ ਦੁਨੀਆਂ ਨਹੀਂ ਜਿਸ ਤੈਨੂੰ ਹੈ ਉਦਾਸ ਕੀਤਾ, ਦੋਸ਼ੀ ਤਾਂ ਤੂੰ ਖੁਦ ਹੈ ਭੋਲਿਆ ਪੰਛੀਆ ਲੋੜ ਤੋਂ ਜ਼ਿਆਦਾ ਉਮੀਦ ਜੋ ਰੱਖੀ। ਬਹੁਤ ਸੋਹਣਾ ਮੈਸੇਜ ਹੈ ਤੇ ਜ਼ਰੂਰ ਤੁਸੀਂ ਦੇਖਿਓ ਜੀ ਇਹ ਮੈਸੇਜ, ਮੈਂ ਸ਼ੇਅਰ ਕਰਤਾ ਆਪਣੇ ਪੇਜ ਦੇ ਉੱਤੇ। ਤੇ ਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਇੱਥੇ ਵੀ ਬਾਦਲ ਸਾਹਿਬ ਆਏ ਹੋਏ ਨੇ ਸਿਡਨੀ ਚ। ਠੀਕ ਹੈ, ਅਸੀਂ ਫਿਰ ਆਪਣੇ ਉਨ੍ਹਾਂ ਦੇ ਭਾਈਵੰਦ ਬੀਜੇਪੀ ਵਾਲੇ ਅਮਰੀਕ ਸਿੰਘ ਫਲੋਰਾ ਉਨ੍ਹਾਂ ਨੂੰ ਆਵਾਜ਼ ਮਾਰਦੇ ਆ, ਦੇਖਾਂਗੇ ਕਿ ਵਾਕਿਆ ਹੀ ਆਏ ਹੋਏ ਹਨ। ਤੇ ਰਜਿੰਦਰ ਸਿੰਘ ਘਲਕਲਾਂ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਕੋਬਰਮ ਵਾਲੇ ਅੱਛਾ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮੀਤ ਚੰਨਾ ਹੁਣੀ, ਤੇ ਕਹਿੰਦੇ ਨੇ ਕਿ ਸਾਰੇ ਇੰਜੋਏ ਕਰ ਰਹੇ ਆ ਤੇ ਇਨ ਮਿਡ ਨਾਈਟ ਵਨ ਅਨਦਰ ਡਾਟਰ ਜੁਆਇਨਡ ਇਨ ਫੈਮਿਲੀ ਆਫ ਧੀਰਾ ਮਨਦੀਪ ਸਿੰਘ ਗਿੱਲ, ਕਿਆ ਬਾਤ ਹੈ ਜੀ, ਨਾਓ ਹੀ ਹੈਜ਼ ਟੂ ਡਾਟਰਸ। ਤੇ ਬਹੁਤ ਬਹੁਤ ਵਧਾਈਆਂ ਸਾਰੇ ਕਰੂ ਨੂੰ ਵੀ ਤੇ ਕਰੂ ਵੱਲੋਂ ਵੀ, ਤੇ ਬਹੁਤ ਸੋਹਣਾ ਗੀਤ ਤੁਸੀਂ ਸੁਣਿਆ। ਸੋ ਧੀਰਾ ਸਾਹਿਬ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬੇਟੀ ਦੇ ਜਨਮ ਦਿਨ ਦੀਆਂ ਖੁਸ਼ੀ ਦੇ ਵਿਚ। ਸੋ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜੇ ਨੇ। ਇਕ ਖ਼ਬਰ ਦੇ ਮੁਤਾਬਕ ਕਿ ਮਹਿਤਾ ਚੌਂਕ ਤੋਂ 8 ਸੈਲਾਨੀ ਜਿਹੜੇ ਹੇਮਕੁੰਟ ਦੇ ਰਸਤੇ ਵਿਚੋਂ ਵਾਪਸ ਆਉਂਦੇ ਸੀ ਉਹ ਗੁੰਮ ਹੋ ਗਏ ਨੇ। ਹਾਂਜੀ, ਮੈਂ ਖ਼ਬਰ ਦੇਖੀ ਸੀ ਤੇ ਬੜੀ ਮੰਦਭਾਗੀ ਘਟਨਾ ਹੈ ਤੇ ਇਸ ਦੇ ਬਾਰੇ ਹਜੇ ਜਿਹੜੇ ਆ ਭਾਲ ਜਾਰੀ ਆ, ਇਸ ਦੀ ਖ਼ਬਰ ਆਪਾਂ ਹੋਰ ਤੁਹਾਡੇ ਨਾਲ ਸਾਂਝ ਪਾਵਾਂਗੇ। ਮਨਦੀਪ ਸਿੰਘ ਹੁਣੀ ਸਾਡੇ ਨਾਲ ਪ੍ਰੋਗਰਾਮ ਚ ਜੁਆਇਨ ਕੀਤਾ ਸੀ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਭਾਜੀ ਸੁਰਜੀਤ ਗੱਗ ਦੀ ਕਵਿਤਾ ਹੋ ਸਕਦਾ ਗਲਤ ਹੋਵੇ ਪਰ ਜੋ ਕੁਛ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਸੂਰਜ ਪ੍ਰਕਾਸ਼ ਗੁਰਬਿਲਾਸ ਪਾਤਸ਼ਾਹੀ ਛੇਵੀਂ ਤੇ ਤ੍ਰਿਆ ਚਰਿੱਤਰ ਦੇ ਵਿਚ ਲਿਖਿਆ ਹੈ ਉਸ ਬਾਰੇ ਕੀ ਖਿਆਲ ਹੈ? ਇੰਨੀ ਬੇਅਦਬੀ ਤਾਂ ਸੁਰਜੀਤ ਗੱਗ ਨੇ ਵੀ ਨਹੀਂ ਕੀਤੀ। ਖਿਆਲ ਕੀ ਹੈ ਜੀ ਸਾਡਾ? ਤੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋਏ ਆ, ਬਸ ਇੰਨਾ ਹੀ ਖਿਆਲ ਹੈ। ਮੈਂ ਇਹੀ ਤਾਂ ਅੱਜ ਸਵੇਰੇ ਕਵਿਤਾ ਦੀ ਗੱਲ ਕੀਤੀ ਸੀ ਕਿ ਮੈਂ ਇਕ ਆਰਟੀਕਲ ਵੀ ਲਿਖਿਆ ਹੋਇਆ, ਤੁਸੀਂ ਮੇਰੇ ਪੇਜ ਤੇ ਜਾਓ, ਬਲੌਗ ਤੇ ਹਰਮਨ ਆਪਣੇ ਅਮਨਦੀਪ ਸਿੰਘ ਸਿੱਧੂ .com ਦੇ ਉੱਤੇ, ਤੇ ਮੇਰਾ ਕਾਵਿਕ ਸਫ਼ਰ ਮੈਂ ਲਿਖਿਆ ਹੋਇਆ ਕਿ ਮੈਂ ਵੀ ਕਵਿਤਾ ਦਾ ਬੜਾ ਸ਼ੌਕੀਨ ਹੁੰਦਾ ਸੀ ਪਰ ਫਿਰ ਮੈਂ ਕਵਿਤਾ ਲਿਖ ਨਹੀਂ ਸਕਿਆ। ਕਿਉਂ ਨਹੀਂ ਲਿਖ ਸਕਿਆ? ਸਾਰੇ ਰੀਜ਼ਨ ਉੱਥੇ ਦਿੱਤੇ ਹੋਏ ਨੇ। ਮੈਂ ਪਾਤਰ ਸਾਹਿਬ ਨਾਲ ਸ਼ੇਅਰ ਕੀਤੀ ਸੀ ਤੇ ਉਨ੍ਹਾਂ ਨੇ ਮੈਨੂੰ ਪ੍ਰੇਰਿਆ ਸੀ ਵੀ ਤੂੰ ਇਹਦੇ ਬਾਰੇ ਲਿਖ, ਕਿਉਂਕਿ ਕਵਿਤਾ ਜਿਹੜੀ ਲਿਖਣੀ ਜਾਂ ਕਰਨੀ ਉਹ ਤਾਂ ਲਿਖੀ ਜੇ ਕੋਈ ਟੌਪਿਕ ਹੋਵੇ ਤੇ ਜਦੋਂ ਆਪਣੇ ਕੋਲ ਪਹਿਲਾਂ ਹੀ ਬਹੁਤ ਸਰਮਾਇਆ ਪਿਆ, ਬਹੁਤ ਸੋਮਾ ਪਿਆ, 500-600 ਸਾਲ ਦਾ ਇਕੱਠਾ ਗੁਰੂ ਗ੍ਰੰਥ ਸਾਹਿਬ ਦੇ ਵਿਚ ਪਿਆ ਤੇ ਫਿਰ ਆਪਾਂ ਕੀ ਕਰਨਾ ਹੈ? ਹੋਰ ਕਵਿਤਾ ਕਿੱਧਰ ਨੂੰ ਲਿਖ ਲੈਣੀ ਹੈ? ਕਾਹਦੇ ਤੇ ਲਿਖ ਲੈਣੀ ਹੈ? ਕਲੇਸ਼ੇ ਪਾ ਸਕਦੇ ਹਾਂ। ਸੋ ਉਹ ਇੱਕ ਚੈਨਲਡ ਐਨਰਜੀ ਜਿਹੜੀ ਹੈ ਸਾਡੇ ਨਾਲ ਸਾਂਝ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੀ। ਸੋ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਉਹਦੇ ਲੜ ਲੱਗੇ ਹੋਏ ਹਾਂ ਤੇ ਉੱਥੇ ਲੜ ਲੱਗੇ ਰਹਿਣਾ ਹੈ ਜੀ। ਬਾਕੀ ਠੀਕ ਹੈ, ਆਪਣੀ ਆਪਣੀ ਮਰਜ਼ੀ ਹੈ, ਜਿਨ ਜੋ ਜੋ ਕਰਨਾ ਕਰੀ ਜਾਵੇ। ਸੋ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਜੀ, ਤਾਂ ਸਾਡੇ ਨਾਲ ਅਮਰਪ੍ਰੀਤ ਸਿੰਘ ਪੰਧੇਰ ਵੀ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਹੈ, ਬਿਊਟੀਫੁਲ ਡੇ ਤੇ ਸਾਰਿਆਂ ਨੂੰ ਰੱਬ ਤੰਦਰੁਸਤੀ ਬਖਸ਼ੇ। ਤੇ ਅਮਨਦੀਪ ਜੀ ਇਸ ਗੋਇੰਗ ਡੀਪਰ ਐਂਡ ਡੀਪਰ ਇਨ ਫਿਲੋਸਫੀ ਐਂਡ ਮਿੰਟੂ ਜੀ ਹਾਰਡਰ ਐਂਡ ਹਾਰਡਰ ਔਨ ਐਵਰੀ ਏਜੰਡਾ। ਫਲੋਰਾ ਜੀ ਕਾਮ ਐਂਡ ਕੰਪੋਜ਼ ਔਨ ਐਵਰੀ ਵਨ। ਬਹੁਤ ਵਧੀਆ ਆਬਜ਼ਰਵੇਸ਼ਨ ਕੀਤੀ ਹੈ ਜੀ। ਦੇਖੋ ਇੱਦਾਂ ਕਹਿ ਲਓ ਕਿ ਤਿੰਨ ਦੇਵ ਨੇ ਜਿਹੜੇ, ਮਹਾਦੇਵ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਵੀ ਇਹੀ ਗੁਣ ਨੇ ਨਾ। ਸੋ ਮੈਂ ਵੈਸੇ ਸ਼ੁਕਲੇ ਮਾਰਿਆ, ਇੱਦਾਂ ਇਹਨੂੰ ਕੁਝ ਸੀਰੀਅਸਲੀ ਨਾ ਲੈ ਜਾਓ। ਤੇ ਬਹੁਤ ਬਹੁਤ ਧੰਨਵਾਦ ਜੀ। ਸੋ ਸੱਜਣ ਮਿੱਤਰ ਹੋਰ ਬਹੁਤ ਜੁੜ ਰਹੇ ਨੇ, ਅਮਨਦੀਪ ਸਿੰਘ ਪੰਨੂ, ਮਨਦੀਪ ਸਿੰਘ, ਜਗਿੰਦਰ ਸਿੰਘ ਸੋਈ ਜਗਰਾਓ ਵਾਲੇ, ਤੇ ਸਾਰਿਆਂ ਦੇ ਆਪਾਂ ਸੁਨੇਹੇ ਲੈਣੇ ਆ। ਰਾਜਵਿੰਦਰ ਜੀ ਤੁਹਾਡਾ ਮਸਲਾ ਵੀ ਆਪਾਂ ਹੱਲ ਕਰਦੇ ਆ ਥੋੜੀ ਦੇਰ ਤੱਕ। ਅਮਰੀਕ ਸਿੰਘ ਫਲੋਰਾ ਇੰਤਜ਼ਾਰ ਕਰ ਰਹੇ ਨੇ, ਪਰ ਨਾਲ ਤੁਹਾਨੂੰ ਪਹਿਲਾਂ ਇੱਕ ਗੀਤ ਸੁਣਾ ਦਿੰਨੇ ਆ ਐਮੀ ਵਿਰਕ ਦਾ।
ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ ਹਾਏ। ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ। ਹੋ ਤੂੰ ਹੀ ਦੱਸ ਮੈਨੂੰ ਜਾਣ ਜੋਗੀ ਏ ਕੀ ਰਿਸ਼ਤਾ ਤੇਰਾ ਮੇਰਾ ਨੀ। ਕਿਉਂ ਸਰਗੀ ਦੇ ਸੁਪਨਾ ਆਉਂਦਾ ਤੇਰਾ ਨੀ। ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ ਸੱਚੀ ਗੱਲ ਕਹੀ ਬਲ ਜੀਤੇ। ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ ਰੱਬ ਨੇ ਬਣਾਈਆਂ ਜੋੜੀਆਂ। ਸਾਡੇ ਹੱਥੋਂ ਤਾਂ ਨਹੀਂ ਜਾਂਦੇ ਸੁਪਨੇ ਪੈਰਾਂ ਥੱਲੇ ਮਿੱਤੇ ਤੂੰ ਲਈ ਚੁੰਨੀ ਗੋਟੇ ਵਾਲੀ ਮੈਂ ਵੀ ਪੱਗ ਤੇ ਬੰਨਣਾ ਸਿਰਾ ਨੀ। ਕਿਉਂ ਸਰਗੀ ਦੇ ਵੇਲੇ ਮੈਨੂੰ ਨਿੱਤ ਸੁਪਨਾ ਆਉਂਦਾ ਤੇਰਾ ਨੀ।
ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਅੱਜ ਦੇ ਸ਼ਨਿਚਰਵਾਰ ਨੂੰ 15 ਜੁਲਾਈ 2017, 9:34 ਘੜੀ ਦਿਖਾਣ ਲੱਗ ਪਈ ਆ। ਤੇ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁਆਇਨ ਕਰ ਗਏ ਨੇ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ। ਜੀ ਆਇਆਂ ਨੂੰ
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ। ਤੇ ਮੈਂ ਅਮਨਦੀਪ ਦੱਸ ਦਿੰਦਾ ਕਿ ਸਿਡਨੀ ਦਾ ਵੈਦਰ ਵੀ ਬਿਲਕੁਲ ਤੁਹਾਡੇ ਵਰਗਾ ਵੈਦਰ ਆ ਜਿੱਦਾਂ ਕੋਪਸ ਹਾਰਬਰ ਦੇ ਵਿਚ ਆ। ਅੱਜ ਧੁੱਪ ਨੀ ਨਿਕਲੀ, ਅਸਮਾਨ ਤੇ ਬਦਲ ਛਾਏ ਹੋਏ ਆ, ਪਰ ਇੰਨੇ ਗਾੜੇ ਨੀ ਛਾਏ ਹੋਏ, ਗਹਿਰੇ ਜਾਂ ਕਾਲੇ ਬਦਲ ਨਹੀਂ ਹੈ, ਲੇਕਿਨ ਬਦਲ ਹੈ। ਤੇ ਟੈਂਪਰੇਚਰ ਸਵੇਰੇ 18 ਡਿਗਰੀ ਦੇ ਕਰੀਬ, ਦਿਨਾਂ ਨੂੰ 18 ਤੋਂ 21 ਡਿਗਰੀ ਦੇ ਕਰੀਬ ਟੈਂਪਰੇਚਰ ਜਾਣ ਦੀ ਸੰਭਾਵਨਾ ਹੈ ਸਿਡਨੀ ਦੇ ਵਿਚ
ਜੀ।
ਹੋ ਸਕਦਾ ਸ਼ਾਵਰ ਵੀ।
ਹਾਂਜੀ, ਖਬਰ ਆ ਗਈ ਸੀ, ਕਹਿੰਦੇ ਬਾਦਲ ਸਾਹਿਬ ਆਏ ਹੋਏ ਨੇ। ਮੈਂ ਕਿਹਾ ਚਲੋ ਬੀਜੇਪੀ ਦੇ ਬੰਦਿਆਂ ਨੇ ਆ ਜਾਣਾ ਆ, ਅਮਰੀਕ ਸਿੰਘ ਵੱਲੋਂ ਪੁੱਛ ਲਾਂਗੇ।
ਚਲੋ ਅਲਾਇੰਸ ਦੇ ਹੀ ਆ ਉਹਨਾਂ ਨਾਲ ਵੀ ਸਾਡੀ,
ਹਾਂ ਗੱਠਜੋੜ ਹੈ, ਗੱਠਜੋੜ ਹੈ। ਤੇ ਚਲੋ ਪ੍ਰੋਗਰਾਮ ਦੇ ਵਿਚ ਹੋਰ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਤੇ ਉਨ੍ਹਾਂ ਦੀ ਵੀ ਆਪਾਂ ਸ਼ਮੂਲੀਅਤ ਨਾਲ ਦੀ ਨਾਲ ਕਰਨੀ ਆ। ਮਨਦੀਪ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਿੰਦਰ ਸਿੰਘ ਸੋਹੀ ਜਗਰਾਓ ਵਾਲੇ ਵੀ ਇੰਜੋਏ ਕਰ ਰਹੇ ਆ, ਕਹਿੰਦੇ ਜੀ ਪ੍ਰੋਗਰਾਮ ਤੇ ਵਿਚਾਰ ਭੇਜ ਰਹੇ ਨੇ। ਉੱਠ ਕੇ ਸਵੇਰੇ ਨਾਮ ਰੱਬ ਲਈਏ, ਰੱਬ ਦਾ ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ। ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ। ਬਚਿੱਤਰ ਮੌਰ ਵੀ ਸਾਡੇ ਨਾਲ ਵਿਚਾਰ ਸਾਂਝਾ ਕਰਦੇ ਨੇ ਕਿ ਦਿਨ ਤਾਂ ਸਭ ਦੇ ਆਉਂਦੇ ਨੇ, ਇਹ ਖੇਡਾਂ ਸਭ ਕਰਤਾਰ ਦੀਆਂ, ਕਦੇ ਬੰਦਾ ਲੱਕੜ ਸਾੜਦਾ ਏ, ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ। ਸੋਹਣਾ ਵਿਚਾਰ ਹੈ ਜੀ। ਰਵੀ ਰਾਠੌਰ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈ ਹੈ, ਵਧੀਆ ਚੱਲ ਰਿਹਾ ਜੀ। ਮੈਨੂੰ ਲੱਗਦਾ ਕਿ ਚਾਈਨਾ ਜਾਂ ਪਾਕਿਸਤਾਨ ਨੂੰ ਤਾਂ ਲੋੜ ਹੀ ਨਹੀਂ ਕੁਛ ਕਰਨ ਦੀ ਇੰਡੀਆ ਦੇ ਖਿਲਾਫ਼। ਕੁਛ ਟਾਈਮ ਦੇ ਨੂੰ ਲੋਕਾਂ ਨੇ ਆਪਣੇ ਹੀ ਧਰਮਾਂ ਪਿੱਛੇ ਲੜ ਲੜ ਕੇ ਖਤਮ ਹੋ ਜਾਣਾ। ਸਭ ਆਪਣਾ ਆਪਣਾ ਝੰਡਾ ਚੱਕੀ ਫਿਰਦੇ ਨੇ, ਕਹਿੰਦੇ ਦੇਸ਼ ਤਰੱਕੀ ਨਹੀਂ ਕਰਦਾ। ਖੈਰ ਇਹ ਬੜੇ ਡੂੰਘੇ ਮਸਲੇ ਨੇ, ਬਹੁਤ ਸ਼ੁਰੂ ਤੋਂ ਏਦਾਂ ਹੀ ਚੱਲੇ ਜਾਂਦੇ ਨੇ, ਏਦਾਂ ਹੀ ਰਹਿਣੇ ਆ ਜੀ। ਤੇਜਿੰਦਰ ਸਿੱਧੂ ਜੀ ਵੀ ਆ ਗਏ ਨੇ ਪ੍ਰੋਗਰਾਮ ਚ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਬੜੀ ਦੇਰ ਬਾਅਦ ਤੁਸੀਂ ਆਏ ਹੋ ਪ੍ਰੋਗਰਾਮ ਦੇ ਵਿਚ। ਤੇ ਉਧਰ ਹਰਮੀਤ ਚੰਨਾ ਹੁਣੀ ਗੀਤ ਦੀ ਫਰਮਾਇਸ਼ ਕਰ ਰਹੇ ਨੇ, ਮੈਂ ਕੋਸ਼ਿਸ਼ ਕਰ ਰਿਹਾ ਜੀ ਗੀਤ ਜ਼ਰੂਰ ਆਪਾਂ ਲਾਵਾਂਗੇ। ਤਾਂ ਇੱਕ ਨਾ ਅਮਰੀਕ ਜੀ, ਤੁਸੀਂ ਪਿਛਲੀ ਵਾਰੀ ਵੀ ਸਾਨੂੰ ਦੱਸ ਕੇ ਗਏ ਸੀ ਪ੍ਰੋਗਰਾਮ ਦੇ ਵਿਚ, ਮੰਗਲਵਾਰੀ ਤੁਸੀਂ ਹੰਟਰ ਵੈਲੀ ਜਾਣਾ ਸੀ
ਜੀ।
ਤੇ ਉਸ ਉਦਣ ਹੀ ਨਾ ਸਾਡੇ ਇੱਕ ਮੇਰੇ ਨਾਮੀ ਅਮਨਦੀਪ ਸਿੰਘ ਪੰਨੂ, ਉਨ੍ਹਾਂ ਨੇ ਵੀ ਸਾਂਝ ਪਾਈ ਸੀ ਕਿ ਉਹ ਵੀ ਜਾ ਰਹੇ ਨੇ, ਐਕਚੁਲੀ ਉਹ ਰਹਿੰਦੇ ਉੱਥੇ ਨੇ। ਉਨ੍ਹਾਂ ਨੇ ਨਾ ਹੁਣ ਫੋਟੋਆਂ ਭੇਜੀਆਂ ਨੇ 8-9 ਬੱਚੇ ਦੀਆਂ ਤੇ ਆਪਣੇ ਫੈਮਿਲੀ ਦੀਆਂ। ਕਹਿੰਦੇ ਅਸੀਂ ਹੰਟਰ ਵੈਲੀ ਗਏ ਸੀ ਪਿਛਲੇ ਬੁੱਧਵਾਰੀ, ਹੰਟਰ ਵੈਲੀ ਗਾਰਡਨਸ, ਤੇ ਬਹੁਤ ਹੀ ਵਧੀਆ ਜਗ੍ਹਾ ਹੈ ਕਹਿੰਦੇ ਬੱਚਿਆਂ ਨੂੰ ਇੱਥੇ ਲੈ ਕੇ ਜਾਣ ਦੇ ਲਈ, ਤੇ ਜਿਹੜੇ ਕਿ ਮਤਲਬ ਨੇਚਰ ਦੇ ਨਾਲ ਜੋੜਦੇ ਨੇ। ਤੇ ਕਹਿੰਦੇ ਮੈਂ ਸੋਚਦਾ ਸੀ ਅਮਰੀਕ ਭਾਜੀ ਹੁਣਾਂ ਨੂੰ ਮਿਲਾਂ, ਪਰ ਮਿਲ ਨਹੀਂ ਸਕਿਆ। ਕੁਛ ਫੋਟੋਆਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ, ਤਾਂ ਇਹ ਫੋਟੋਆਂ ਬੜੀਆਂ ਖੂਬਸੂਰਤ ਨੇ। ਇਹ ਸਾਰੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਜੀ ਇਸ ਬਲੌਗ ਦੇ ਉੱਤੇ, harmanradio.com/liveblog ਜਾਂ ਐਂਡਰਾਇਡ ਐਪ ਦੇ ਵਿੱਚੋਂ। ਸੋ ਬੱਚਿਆਂ ਨੂੰ ਲੈ ਕੇ ਜਾਣ ਲਈ ਬੜੀ ਸੋਹਣੀ ਜਗ੍ਹਾ ਬਣਾਈ ਹੋਈ ਹੈ। ਤੇ ਅਕਸਰ ਅਸੀਂ ਅਮਰੀਕ ਜੀ ਛੁੱਟੀਆਂ ਦੇ ਵਿੱਚ ਇੱਦਾਂ ਹੁੰਦੇ ਆ, ਬੱਚੇ ਕਹਿੰਦੇ ਰਹਿੰਦੇ ਆ ਚਲੀਏ ਕਿਤੇ ਘੁੰਮਣ ਚਲੀਏ, ਉਨ੍ਹਾਂ ਨੂੰ ਚਾਅ ਰਹਿੰਦਾ ਹੈ ਨਾ। ਸੋ ਇਹ ਵੀ ਇੱਕ ਪ੍ਰੈਸ਼ਰ ਹੈ। ਤੇ ਤੁਸੀਂ ਹੰਟਰ ਵੈਲੀ ਦੀ ਕੋਈ ਵਾਰਤਾ ਸੁਣਾਓ ਸਾਨੂੰ, ਇਸ ਤੋਂ ਬਾਅਦ ਫਿਰ ਅਸੀਂ ਇੱਕ ਕੁਛ ਦੋ ਗੰਭੀਰ ਮਸਲੇ ਜਿਹੜੇ ਸਾਂਝੇ ਕਰਨੇ ਆ
ਜੀ। ਅਮਨਦੀਪ, ਮੈਂ ਤਾਂ ਇਹੀ ਕਹਾਂਗਾ ਕਿ ਉਸ ਦਿਨ ਬੜਾ ਕੋਇਨਸੀਡੈਂਸ ਸੀ, ਅਮਨਦੀਪ ਹੁਣੀ ਵੀ ਉੱਥੇ ਸੀ ਹੰਟਰ ਵੈਲੀ ਗਾਰਡਨ ਦੇ ਵਿਚ, ਤੇ ਮੈਂ ਵੀ 9 ਵਜੇ ਤੋਂ 12 ਵਜੇ ਤੱਕ ਹੰਟਰ ਵੈਲੀ ਗਾਰਡਨ ਦੇ ਵਿਚ ਹੀ ਸੈਰ ਕਰਦਾ ਰਿਹਾ ਆਪਣੀ ਵਾਈਫ ਦੇ ਨਾਲ। ਉੱਥੇ ਅਸੀਂ ਰਹੇ, ਫੋਟੋਆਂ ਵੀ ਕਾਫੀ ਖਿੱਚੀਆਂ, ਤੇ ਇੱਕ ਦੋ ਸਵਿੰਗ ਵੀ ਲਏ, ਝੂਲੇ ਜਿਹਨੂੰ ਕਹਿੰਦੇ ਆ ਉੱਪ, ਜਿੱਦਾਂ ਨਾ ਲੰਡਨ ਆਈ ਵਰਗੇ ਝੂਲਾ ਉਹ ਵੀ ਲਿਆ, ਤੇ ਮਿਲ ਨੀ ਸਕੇ ਸ਼ਾਇਦ ਉਸੇ ਟਾਈਮ ਤੇ ਉਹ ਵੀ ਉੱਥੇ ਹੀ ਹੋਣਗੇ। 9 ਤੋਂ 12 ਵਜੇ ਦਿਨ ਨੂੰ ਮੈਂ ਹੰਟਰ ਵੈਲੀ ਗਾਰਡਨ ਦੇ ਵਿਚ ਉਸ ਪਾਰਕ ਦੇ ਵਿਚ ਜਿਸ ਦੀ ਇਹ ਗੱਲ ਕਰ ਰਿਹਾ। ਬਹੁਤ ਹੀ ਵਧੀਆ ਮਨਦੀਪ ਗਾਰਡਨ ਹੈ, ਤੇ ਯਾਦ ਤਾਂ ਆਉਂਦੀ ਹੈ ਕਿ ਆਪਣੇ ਬਚਪਨ ਦੀ, ਜਦੋਂ ਅਸੀਂ ਆਪਣੇ ਆਪਣੇ ਡੈਡੀ ਮੰਮੀ ਨਾਲ ਜਾਂਦੇ ਹੁੰਦੇ ਸੀ, ਸਾਨੂੰ ਲੈ ਕੇ ਜਾਂਦੇ ਹੁੰਦੇ ਸੀ ਬਾਹਰ ਕਿਸੇ ਸ਼ਹਿਰ ਦੇ ਵਿਚ, ਉਦੋਂ ਸਰਕਸ ਵਗੈਰਾ ਦਾ ਅਮਨਦੀਪ ਜ਼ਿਆਦਾ ਰਿਵਾਜ ਹੁੰਦਾ ਸੀ, ਤੇ ਸਰਕਸ ਦੇ ਵਿਚ ਏਦਾਂ ਦੇ ਝੂਲੇ ਵਗੈਰਾ ਲੱਗੇ ਹੋਏ ਹੁੰਦੇ ਸੀ, ਤੇ ਇਹ ਵੀ ਕਾਫੀ ਬਹੁਤ ਵਧੀਆ ਸਥਾਨ ਹੈ, ਰਮਣੀਕ ਸਥਾਨ ਹੈ, ਤੇ ਖਾਸ ਤੌਰ ਤੇ ਬੱਚਿਆਂ ਦੇ ਲਈ ਬਹੁਤ ਹੀ ਵਧੀਆ ਹੈ। ਵੱਖ ਵੱਖ ਤਰ੍ਹਾਂ ਦੀਆਂ ਉੱਥੇ ਐਕਟੀਵਿਟੀਜ਼ ਹਨ, ਉੱਥੇ ਬਰਫ਼ ਤੇ ਟਰੈਕਿੰਗ ਵੀ, ਅੰਦਰ ਉਹਨਾਂ ਨੇ ਡੁਪਲੀਕੇਟ ਬਣਾਈ ਹੋਈ ਹੈ 2-3 ਤਰੀਕੇ ਦੀ, ਉੱਥੇ ਟਰੈਕਿੰਗ ਕਰਦੇ ਆ ਬੱਚੇ, ਝੂਲੇ ਲੈਂਦੇ ਆ ਤੇ ਖਾਂਦੇ ਪੀਂਦੇ ਇੱਧਰ ਉੱਧਰ ਘੁੰਮਦੇ ਆ, ਬਹੁਤ ਹੀ ਵਧੀਆ ਜਗ੍ਹਾ ਆਉਂਦੀ। ਜੇ ਤੁਸੀਂ ਗਰਮੀਆਂ ਨੂੰ ਜਾਓ ਤਾਂ ਉੱਥੇ ਵਾਟਰਵੇਜ਼ ਵੀ ਬਣਾਏ ਹੋ, ਉੱਥੇ ਕਿਸ਼ਤੀਆਂ ਦੇ ਵਿੱਚ ਤੁਸੀਂ ਸੈਰ ਵਗੈਰਾ ਵੀ ਕਰ ਸਕਦੇ ਹੋ। ਬਹੁਤ ਵਧੀਆ ਅਮਨਦੀਪ, ਰਮਣੀਕ ਜਗ੍ਹਾ ਜਾਣਾ ਚਾਹੀਦਾ, ਖਾਸ ਤੌਰ ਤੇ ਜੇ ਤੁਹਾਡੇ ਕੋਲ ਗ੍ਰੈਂਡ ਸਨਸ ਹਨ ਜਾਂ ਤੁਹਾਡੇ ਆਪਣੇ ਛੋਟੇ ਬੱਚੇ ਹਨ, ਉਹਨਾਂ ਨੂੰ ਜ਼ਰੂਰ ਉੱਥੇ ਲੈ ਕੇ ਜਾਓ। ਅਮਨਦੀਪ ਬਹੁਤ ਵਧੀਆ ਲੱਗਾ ਉੱਥੇ ਜਾ ਕੇ, ਲੇਕਿਨ ਇੱਕ ਚੀਜ਼ ਮਿਸ ਕਰ ਗਿਆ, ਸਾਡੇ ਕੋਲ ਟਾਈਮ ਨਹੀਂ ਸੀ। ਮੈਂ ਨਾ ਹੈਲੀਕਾਪਟਰ ਵਿੱਚ ਜਾਣਾ ਚਾਹੁੰਦਾ ਸੀ, $50 ਲੈਂਦੇ ਆ ਉਹ, 20 ਜਾਂ 15 ਤੋਂ 20 ਮਿੰਟ ਤੱਕ ਇੱਧਰ ਉੱਧਰ ਘੁਮਾਉਂਦੇ ਆ, ਉਹ ਵੀ ਬਹੁਤ ਵਧੀਆ ਇੱਕ ਐਕਟੀਵਿਟੀ ਹੈ। ਅਗਰ ਅਸੀਂ ਇਕੱਠੇ ਕਿਸ ਵੇਲੇ ਗਏ ਉੱਥੇ ਤਾਂ ਉਹ ਹੈਲੀਕਾਪਟਰ ਵਿੱਚ ਜ਼ਰੂਰ ਘੁੰਮਾਂਗੇ, ਬਹੁਤ ਹੀ ਵਧੀਆ ਉਹ ਐਕਟੀਵਿਟੀ ਹੋ ਸਕਦੀ ਹੈ। ਤੇ ਆਲੇ ਦੁਆਲੇ ਵਾਈਨਰੀਜ਼ ਤਾਂ ਖੈਰ ਅੱਜ ਕੱਲ ਪ੍ਰੂਨਿੰਗ ਵਗੈਰਾ ਚੱਲ ਰਹੀ ਹੋਊਗੀ, ਉਹ ਤਾਂ ਇੰਨੀਆਂ ਰਮਣੀਕ ਨਹੀਂ ਸਨ, ਲੇਕਿਨ ਗਰਮੀਆਂ ਦੇ ਵਿੱਚ ਵਾਈਨਰੀਜ਼ ਤਾਂ ਅੰਗੂਰਾਂ ਦੀ ਜਿਹੜਾ ਸਰਦੀਆਂ ਗਰਮੀਆਂ ਦੇ ਵਿੱਚ ਉਹ ਦੇਖਣ ਯੋਗ ਹੁੰਦੀਆਂ,
ਹਾਂਜੀ ਕਾਫੀ ਰਿਆਵਲ ਹੁੰਦੀ ਹੁਣ ਸਰਦੀਆਂ, ਹੁਣ ਤਾਂ ਉਹਦੀ ਪ੍ਰੂਨਿੰਗ ਵਾਕਈ ਕੀਤੀ ਹੋਣੀ, ਪੱਤੇ ਨਹੀਂ ਹੋਣੇ, ਪਰ ਜਿੱਦਾਂ ਹੀ ਉਹ ਪੁੰਗਰਨਗੇ ਹਨਾ, ਹਰਿਆਲੀ ਬਹੁਤ ਵਧੀਆ ਲੱਗਦੀ ਹੈ ਜੀ ਉਸ ਵੇਲੇ, ਉਹ ਆਪਣਾ ਉਹਦਾ ਆਨੰਦ ਹੈ। ਸੋ ਬਹੁਤ ਬਹੁਤ ਧੰਨਵਾਦ ਤੁਸੀਂ ਰਿਪੋਰਟ ਦਿੱਤੀ। ਤੇ ਅਮਰੀਕ ਜੀ, ਹੋਰ ਸੱਜਣ ਬਹੁਤ ਜੁੜ ਰਹੇ ਨੇ। ਇੱਕ ਰਾਜਵਿੰਦਰ ਖੱਖ ਉਹਨਾਂ ਨੇ ਨਾ ਇੱਕ ਸਵਾਲ ਕੀਤਾ ਸੀ, ਕਹਿੰਦੇ ਕਿ ਕੰਧ ਨੂੰ ਕਹਿੰਦੇ ਪਲਾਸਤਰ ਕਰਨ ਤੋਂ ਪਹਿਲਾਂ ਤਰ ਕਰਦੇ ਆ, ਮੀਨਸ ਜਾਣੀ ਕਿ ਪਾਣੀ ਨਾਲ ਗਿੱਲਾ ਕਰਦੇ ਆ। ਇਹ ਵਰਡ ਜਿਹੜਾ ਤਰ ਕਰਨਾ ਆ, ਹੋਰ ਕਿਤੇ ਨਹੀਂ ਸੁਣਿਆ, ਇਸ ਨੂੰ ਦੱਸਿਓ ਜਰਾ। ਇਹ ਅਮਰੀਕ ਜੀ ਵੈਸੇ ਜਿਦਾ ਕਈ ਜਿਹੜੇ ਅੱਖਰ ਨੇ ਨਾ ਆਪਣੇ ਟ੍ਰੇਡ ਦੇ ਹੁੰਦੇ ਨੇ, ਆਪਣੇ ਆਪਣੇ ਜਿਦਾ ਟ੍ਰੇਡ ਦੇ ਅੱਖਰ ਹੁੰਦੇ ਨੇ, ਆਪਣੇ ਆਪਣੇ ਕਿੱਤਿਆਂ ਦੇ ਨਾਲ ਜੁੜੇ ਹੁੰਦੇ ਨੇ। ਸੋ ਇਹ ਜਿਹੜਾ ਤਾਰ ਕਰਨਾ ਇਹ ਜਿਹੜਾ ਮੇਸਨਰੀ ਨਾਲ ਜੁੜਿਆ ਹੋਇਆ ਜਾਂ ਰਾਜਗਰੀ ਦੇ ਨਾਲ ਅੱਖਰ ਜਿਹੜਾ ਜੁੜਿਆ ਹੋਇਆ, ਪਰ ਇਹਦਾ ਜਿਹੜਾ ਮੁੱਢ ਹੈ ਉਹ ਹੈਗਾ ਆ ਤਰੋਤ, ਤਰੋਤ ਕਰਨੀ ਜਿਹੜਾ ਤਰ, ਤਰੋਤ ਦਾ ਮਤਲਬ ਹੈ ਕਿ ਉਸ ਨੂੰ ਰਚਾ ਦੇਣਾ। ਤਰੋਤ ਦਾ ਮਤਲਬ ਹੁੰਦਾ ਕਹਿੰਦੇ ਨੇ ਘੇ ਦੀ ਤਰੋਤ ਕਰ ਲੋ, ਜਾਂ ਮਾਲਿਸ਼ ਕਰਦੇ ਆਪਾਂ ਉਹਨੂੰ ਕਹਿੰਦੇ ਆ ਵੀ ਮਾਲਿਸ਼ ਕਰਕੇ ਨਾ ਇਹਦੇ ਘੇ ਦੀ ਤਰੋਤ ਕਰ ਲੋ, ਐਨ ਰਚਾ ਦਿਓ ਵਿੱਚ, ਤੇ ਉਥੋਂ ਹੀ ਤਰੋਤ ਤੋਂ ਹੀ ਅੱਖਰ ਬਣਿਆ ਹੋ ਲੱਗਦਾ ਮੈਨੂੰ ਤਰ, ਕਿ ਜਿਹੜੀਆਂ ਇੱਟਾਂ ਆ ਉਹਨਾਂ ਨੂੰ ਐਨ ਤਰ ਕਰਨਾ, ਤਰੋਤ ਕਰਨਾ ਆ ਤਾਂ ਕਿ ਉਹਦੇ ਵਿੱਚ ਪਾਣੀ ਰਚਵੇ ਤੇ ਸਮੈਂਟ ਜਿਹੜਾ ਉਸ ਦੇ ਨਾਲ ਚੰਗੀ ਤਰ੍ਹਾਂ ਚਿੰਬੜ ਜਾਵੇ। ਸੋ ਮੈਨੂੰ ਲੱਗਦਾ ਵੀ ਇਹ ਬੈਕਗ੍ਰਾਉਂਡ ਜ਼ਰੂਰ ਹੋਏਗੀ। ਤੁਹਾਡਾ ਕੀ ਖਿਆਲ ਹੈ?
ਅਵਨੀਤ, ਜਿਹੜੇ ਡਿਫਰੈਂਟ ਵਰਡ ਯੂਜ਼ ਹੁੰਦੇ ਆ ਨਾ ਡਿਫਰੈਂਟ ਕਿੱਤਿਆਂ ਦੇ ਲਈ, ਉਹਨੂੰ ਇੰਗਲਿਸ਼ ਚ ਜਾਰਗਨ ਕਿਹਾ ਜਾਂਦਾ ਹੈ। ਤੇ ਜਿੱਦਾਂ ਟੀਚਿੰਗ ਵਿਚ ਆਪਣੇ ਜਾਰਗਨ ਹੁੰਦੇ ਆ, ਕਾਰਪੈਂਟਰੀ ਵਿਚ ਆਪਣੇ ਜਾਰਗਨ ਹੁੰਦੇ ਆ, ਜਾਂ ਕਿਸੇ ਵੀ ਦੱਸੋ ਵਾਲੀ ਖੇਤੀ ਵਿਚ ਆਪਣੇ ਜਾਰਗਨ ਹੋਣਗੇ, ਆਪਣੇ ਵਰਡਸ ਹੋਣਗੇ ਜਿਹੜੇ ਕਿਸੇ ਖੇਤੀਬਾੜੀ ਵਾਲੇ ਜਾਣਦੇ ਹੁੰਦੇ ਆ। ਪਿੰਡਾਂ ਦੇ ਵਿਚ ਆਮ ਤੌਰ ਤੇ ਅਮਨਦੀਪ ਕਈ ਇੱਦਾਂ ਦੇ ਵਰਡਸ ਹੁੰਦੇ ਜਿਹੜੇ ਜਾਰਗਨ ਹੁੰਦੇ, ਜਿਹੜੇ ਕਿ ਤੁਸੀਂ ਅਗਰ ਉਸੇ ਇਲਾਕੇ ਵਿਚ ਰਹਿੰਦੇ ਹੋ ਤਾਂ ਹੀ ਤੁਸੀਂ ਸਮਝਦੇ ਹੋ, ਤੇ ਅਗਰ ਤੁਸੀਂ ਦੂਜੇ ਇਲਾਕੇ ਵਿਚ ਰਹਿੰਦੇ ਹੋ ਤੇ ਖਾਸ ਇਲਾਕੇ ਵਿਚ ਜਾਂਦੇ ਹੋ ਤਾਂ ਇਹ ਕਈ ਵਾਰ ਇੱਦਾਂ ਹੁੰਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੇ ਉਹ ਜਿਹੜੇ ਵਰਡ ਉਹ ਬੋਲਦੇ ਆ, ਕਈ ਵਾਰ ਉਹਨਾਂ ਦਾ ਮੀਨਿੰਗ ਜਿਹੜਾ ਨਾ ਇੱਕ ਤਰ੍ਹਾਂ ਡਿਫਰੈਂਟ ਨਿਕਲ ਜਾਂਦਾ।
ਉਹਦੇ ਪਿੱਛੇ ਕਾਫੀ ਕੁਝ ਜੁੜਿਆ ਹੁੰਦਾ, ਜਿਸ ਤਰ੍ਹਾਂ ਇੱਕ ਸ਼ਾਇਦ ਭੱਲੇ ਦੀ ਕੈਸੇਟ ਵੀ ਆ ਜਸਵਿੰਦਰ ਭੱਲੇ ਦੀ, ਉਹਦੇ ਵਿਚ ਉਹ ਬਾਣੀਆਂ ਦੀ ਗੱਲ ਕਰਦਾ, ਉਹ ਜਦੋਂ ਕਹਿੰਦੇ ਲੜਦੇ ਆ, ਉਹ ਲੜਦੇ ਵੀ ਆਪਣੀ ਭਾਸ਼ਾ ਚ ਆ, ਕਹਿੰਦਾ ਮਾਰੂ ਤੇਰੇ ਸ਼ਟਾਂਕੀ ਚੱਕ ਕੇ, ਹਨਾ। ਤੇ ਹੁਣ ਜੇ ਕੋਈ ਬੰਦਾ ਮੂਹਰੇ ਹੋਵੇ ਉਹ ਗਿੱਜੇ ਹੋਣ ਇੱਟਾਂ ਉੱਟਾਂ ਮਾਰਨੀਆਂ ਤੇ ਉਹ ਸ਼ਟਾਂਕੀ, ਉਹ ਕਹਿੰਦੇ ਯਾਰ ਇਹ ਸ਼ਟਾਂਕੀ ਕਿਹੜਾ ਵੈਪਨ ਹੋ ਗਿਆ, ਹਨਾ। ਸੋ ਉਹ ਹੀ ਜਾਣਦੇ ਆ ਵੀ ਸ਼ਟਾਂਕੀ ਜਿਹੜੀ ਮਾਰਨੀ ਉਹ ਕੀ, ਉਹ ਸ਼ਟਾਂਕੀ ਛੋਟੀ ਜਿਹੜੀ ਬੱਟੀਆਂ ਭਾਰ ਤੋਲਣ ਵਾਲੀਆਂ ਸ਼ਟਾਂਕ ਵਾਲੀਆਂ ਉਹ ਹੁੰਦੀਆਂ। ਤੇ ਕਈ ਵਾਰੀ ਜਿੱਦਾਂ ਹੁਣ ਖੇਤੀਬਾੜੀ ਭਾਸ਼ਾ ਦੇ ਵਿਚ ਵੀ ਆ, ਉਹਦੇ ਵਿਚ ਵੀ ਆ, ਤੈਨੂੰ ਮੈਂ ਮਿੱਟੀ ਚ ਦੱਬ ਦੂ, ਮਿੱਟੀ ਚ ਗੱਡ ਦੂ, ਹਨਾ। ਤੇ ਉਹ ਵੀ ਜਿਹੜਾ ਮਤਲਬ ਇਹੋ ਜਿਹੇ ਮਤਲਬ ਸਲੈਂਗ ਜਿਹਨੂੰ ਤੁਸੀਂ ਜਾਰਗਨ ਕਹਿੰਦੇ ਹੋ ਇਸ ਤਰ੍ਹਾਂ ਹੁੰਦੇ ਆ। ਤਾਂ ਕਈ ਵਾਰੀ ਇੱਕ ਹੁੰਦਾ ਨਾ ਮਕੈਨਿਕ ਜਿਹੜੇ ਹੁੰਦੇ ਆ ਉਹਨਾਂ ਦੀ ਖਾਸ ਕਰਕੇ ਹੁੰਦੀ, ਕਹਿੰਦਾ ਤੇਰੀ ਮੈਂ ਟਿਵਰੀ ਟਾਇਟ ਕਰ ਦੂ, ਹਨਾ। ਹੁਣ ਇਹ ਦੱਸੋ ਬੰਦਾ ਕਿੱਦਾਂ ਸਮਝ ਲਊਗਾ ਟਿਵਰੀ ਟਾਇਟ ਕਰਨਾ? ਟਿਵਰੀ ਟਾਇਟ ਦਾ ਮਤਲਬ ਨਟ ਕੱਸ ਦੇਣਾ, ਟਾਈਟ ਕਰ ਦੇਣਾ। ਸੋ
ਜਿੱਦਾਂ ਨਾ ਜਿੱਦਾਂ ਪੰਜਾਬ ਦੇ ਜਿਸ ਵੇਲੇ ਅਸੀਂ ਟੀਚਿੰਗ ਕਰਦੇ ਹੁੰਦੇ ਸੀ, 15-20 ਸਾਲ ਦੇ ਕਰੀਬ ਟੀਚਿੰਗ ਕੀਤੀ ਪੰਜਾਬ ਦੇ ਵਿਚ, ਤਾਂ ਜਦੋਂ ਪੇਰੈਂਟ ਆਉਂਦੇ ਹੁੰਦੇ ਸੀ ਨਾ, ਪੇਰੈਂਟਸ ਕਹਿੰਦੇ ਹੁੰਦੇ ਸੀ ਮਾਸਟਰ ਜੀ ਮੁੰਡੇ ਨੂੰ ਚੱਡ ਕੇ ਰੱਖਿਓ,
ਠੀਕ ਹੈ, ਉਹ ਰੰਬੇ ਵਾਲਾ ਕੰਮ, ਤੇ ਇਹ ਜਿਹੜੀ ਲੋਕ ਭਾਸ਼ਾ ਲੋਕ ਔਜਾਰ ਹੈ ਇਹਨਾਂ ਤੋਂ ਬਣੇ ਹੋਏ ਨੇ, ਪਰ ਜਿਹੜਾ ਜਿਹੜਾ ਤਰ ਅੱਖਰ ਹੈ ਨਾ ਇਹ ਹੈਗਾ ਤਰੋਤ ਤੋਂ ਬਣਿਆ, ਤੇ ਘੇ ਜਿਹੜਾ ਤਰੋਤ ਕਰਦਾ ਆ, ਮਤਲਬ ਉਹ ਹਰ ਪਾਸੇ ਰਚ ਜਾਂਦਾ ਆ, ਸੋ ਉਸ ਤੋਂ ਹੀ ਅੱਖਰ ਜਿਹੜਾ ਤਰ ਬਣਿਆ। ਤੇ ਤਰ ਦਾ ਮਤਲਬ ਵੈਸੇ ਤਰਨਾ ਵੀ ਹੁੰਦਾ ਕਿ ਲਿਕੁਇਡ, ਇਹਦਾ ਮਤਲਬ ਲਿਕੁਇਡ ਦੇ ਨਾਲ ਲੈਣ ਦੇਣਾ। ਸੋ ਚਲੋ ਆਪਾਂ ਪੰਜਾਬੀ ਦੀ ਕਲਾਸ ਨਹੀਂ ਲਾਣੀ ਹੁਣ, ਤੇ ਸੱਜਣ ਹੋਰ ਕਾਫੀ ਜੁੜ ਰਹੇ ਨੇ, ਤੇ ਕੁਛ ਖਬਰਾਂ ਸਾਂਝੀਆਂ ਕਰਨੀਆਂ ਪਹਿਲਾਂ ਪੰਜਾਬ ਦੀਆਂ ਆਪਣੇ ਸਰੋਤਿਆਂ ਨਾਲ ਕਰ ਲਈਏ। ਤੇ ਉਧਰ ਬਿਹਾਰ ਦੇ ਵਿਚ JDU ਤੇ ਨੇ RGD ਤੋਂ ਮੰਗਿਆ ਸੰਪਤੀ ਦਾ ਹਿਸਾਬ, ਮਹਾਗਠਜੋੜ ਚ ਤਰੇੜਾਂ ਪੈ ਗਈਆਂ ਲਾਲੂ ਤੇ ਨਿਤੀਸ਼ ਕੁਮਾਰ ਦੇ। ਸੋ ਇਹ ਖਬਰ ਬਣੀ ਹੋਈ ਆ, ਪਰ ਇਹ ਜਿਹੜੇ ਅਖਬਾਰ ਨੇ ਖਬਰ ਲਾਈ ਆ ਉਹ ਟੋਟਲੀ ਤੇ ਟੋਟਲੀ ਜਿਹੜੀ ਆ ਉਹ ਜਿਹੜੀ ਮੌਜੂਦਾ ਸਰਕਾਰ BJP ਦੇ ਹੱਕ ਦੇ ਵਿਚ ਬਹਿੰਦੀ, ਇਸ ਕਰਕੇ ਇਹਨੂੰ ਹੈਡਲਾਈਨ ਬਣਾਇਆ ਜਾ ਰਿਹਾ। ਤੇ ਇਕ ਮਾੜੀ ਖਬਰ ਪੰਜਾਬ ਦੇ ਵਿਚੋਂ ਉਹ ਇਹ ਹੈ ਕਿ ਸੈਲਫੀਆਂ ਲੈਂਦੀਆਂ ਦੋ ਕੁੜੀਆਂ ਨਹਿਰ ਦੇ ਵਿਚ ਰੁੜੀਆਂ। ਇਹ ਖਬਰ ਜੀ ਪਿੰਡ ਸਠਿਆਲੀ ਤੋਂ ਹੈਗੀ ਆ, ਕਾਨੂੰਵਾਲ ਦੇ ਲਾਗਿਓ। ਤੇ ਇਸ ਦੇ ਨਾਲ ਅਮਰੀਕ ਜੀ ਥੋੜਾ ਜਿਹਾ ਚਿੰਤਨ ਕਰਨਾ ਬਣਦਾ ਕਿ ਕਦੇ ਵੀ ਜਦ ਆਪਾਂ ਸੈਲਫੀ ਲੈਣੀ ਹੈ ਜਾਂ ਆਪਣੀ ਫੋਟੋ ਖਿੱਚਣੀ ਹੈ ਤਾਂ ਕਈ ਵਾਰੀ ਨਾ ਬੈਲੈਂਸ ਜਿਹੜਾ ਆ ਅਸੀਂ ਖੋ ਬਹਿੰਦੇ ਆ। ਜਦ ਆਪਾਂ ਬਾਂਹ ਵੱਡੀ ਕਰਦੇ ਆ ਦੇਖਦੇ ਧਿਆਨ ਸਾਡਾ ਹੋਰ ਹੁੰਦਾ, ਕਰਦੇ ਪਿੱਛੇ ਨੂੰ ਜਾਂਦੇ ਵਿਊ ਠੀਕ ਕਰਦੇ, ਉਹ ਇਦਾਂ ਕਹਿ ਲਓ ਕਿ ਜਿਹੜੀ ਸੈਲਫੀ ਲੈਣੀ ਆ ਜਿਸ ਤਰ੍ਹਾਂ ਪਹਾੜੀ ਦੇ ਉੱਤੇ ਗੱਡੀ ਰਿਵਰਸ ਸ਼ੀਸ਼ਾ ਦੇਖ ਕੇ ਕਰਨ ਦੇ ਬਰਾਬਰ ਹੁੰਦੀ ਆ ਕਿ ਤੁਹਾਨੂੰ ਅੰਦਾਜ਼ਾ ਲਾਉਣਾ ਪੈਂਦਾ। ਇਸ ਮਾਮਲੇ ਦੇ ਵਿਚ ਮੈਂ ਇਕ ਖ਼ਬਰ ਪੜ੍ਹੀ ਸੀ ਕਿ ਹੁਣ ਤੱਕ ਭਾਰਤ ਦੇ ਵਿਚ ਘੱਟੋ ਘੱਟ 250 ਜਿਹੜੇ ਵਿਅਕਤੀ ਆ ਉਹ ਸੈਲਫੀਆਂ ਲੈਂਦੇ ਲੈਂਦੇ ਹੀ ਮੌਤ ਸਹੇੜ ਚੁੱਕੇ ਆ। ਸੋ ਇਹ ਮੰਦਭਾਗੀਆਂ ਖਬਰਾਂ, ਜਿਹੜੇ ਦੋ ਲੜਕੀਆਂ ਹਜੇ ਮਤਲਬ ਲੱਭ ਨਹੀਂ ਰਹੀਆਂ ਨਹਿਰ ਦੇ ਵਿੱਚੋਂ, ਤੇ ਉਹ ਉਹਨਾਂ ਦੇ ਜਿਹੜੇ ਡਿੱਗਣ ਦਾ ਕਾਰਨ ਵੀ ਸੈਲਫੀਆਂ ਹੀ ਸੀ। ਤੇ ਇੱਧਰ ਮਾੜੀ ਖਬਰ ਇੱਕ ਹੋਰ ਆ ਰਹੀ ਹੈ ਕਿ ਕੰਬੋ ਦੇ ਪਿੰਡ ਪੰਡੋਰੀ ਵੜੈਚ ਦੇ ਵਿੱਚ ਬੁੱਧਵਾਰ ਰਾਤ ਨੂੰ ਸਿਆਸੀ ਰੰਜਿਸ਼ ਨੂੰ ਲੈ ਕੇ ਕਾਂਗਰਸ ਦੇ ਅਕਾਲੀਆਂ ਨੇ ਕੀਤਾ ਇੱਕ ਦੂਜੇ ਤੇ ਤੇਜ਼ਾਬ ਨਾਲ ਹਮਲਾ। ਅਮਰੀਕ ਜੀ,
ਇਹਦਾ ਨਵਾਂ ਵੈਪਨ ਸ਼ੁਰੂ ਕਰਤਾ, ਬੜੇ ਹੀ ਘਾਤਕ ਕਿਸਮ ਦਾ ਕੈਮੀਕਲ ਹਮਲਾ ਹੀ ਹੋ ਗਿਆ।
ਕੈਮੀਕਲ ਅਟੈਕ ਹੈ ਇੱਕ ਦੂਜੇ ਦੇ ਉੱਤੇ। ਹਾਂ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਹਮਲਾ ਹੀ ਕਰਨਾ ਆ ਫਿਰ ਪ੍ਰੋਪਰ ਕਰੋ, ਫਿਰ ਜਿਹੜੇ ਹਥਿਆਰ ਹੈਗੇ ਉਹਨਾਂ ਨਾਲ ਕਰੋ, ਤੇਜ਼ਾਬ ਨਾਲ ਕੱਲੇ ਕਰਨਾ, ਕਿਉਂਕਿ ਉਹਦੇ ਵੀ ਉਹੀ ਨਤੀਜੇ ਆ, ਇੰਟੈਂਸ਼ਨ ਟੂ ਕਿਲ ਜਾ ਕਹਿ ਲਓ ਕਿ ਜਿਦਾਂ ਹੁਣ ਇਹਦੇ ਮਾਮਲੇ ਚ 15 ਵਿਅਕਤੀਆਂ ਤੇ ਹੱਤਿਆ ਦੀ ਕੋਸ਼ਿਸ਼ ਦਾ ਮਤਲਬ ਜਿਹੜਾ ਆ ਉਹ ਪਰਚਾ ਦਰਜ ਹੋਇਆ ਆ। ਮਤਲਬ ਇਹ ਕਿਹੜਾ ਨਵਾਂ ਤਰੀਕਾ ਆ ਗਿਆ ਕਿ ਤੇਜ਼ਾਬ ਲੈ ਕੇ ਸਿੱਟਣਾ ਆ, ਮਤਲਬ ਪਤਾ ਨੀ ਕਿੱਧਰ ਨੂੰ ਤੁਰੀ ਹੋਵੇ ਦੁਨੀਆਂ ਹਨਾ। ਸੋ ਚਲੋ ਹੋਰ ਵੀ ਖਬਰਾਂ ਨੇ, ਪਰ ਜਿਹੜੀ ਇੱਕ ਖਬਰ ਸਵੇਰੇ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਨੇ ਸਾਡੇ ਨਾਲ ਸਾਂਝੀ ਕੀਤੀ ਸੀ, ਉਹ ਸੀਗੀ ਕਿ ਹੇਮਕੁੰਟ ਚ ਲਾਪਤਾ ਪੰਜਾਬੀਆਂ ਦੀ ਨਾਲ ਅਣਹੋਣੀ ਦਾ ਖਦਸ਼ਾ, ਤੇ ਮਹਿਤਾ ਚੌਂਕ ਦੇ ਹੀ 8 ਜਿਹੜੇ ਪੰਜਾਬੀ ਨੇ ਉਹ ਗਏ ਹੋਏ ਸਨ ਤੇ ਉਨ੍ਹਾਂ ਦੇ ਗੱਡੀ ਜਿਹੜੀ ਆ ਲੱਭ ਨਹੀਂ ਰਹੀ। ਪਰ ਸੋ ਫਾਰ ਪੁਲਿਸ ਨੇ ਗੋਬਿੰਦ ਘਾਟ ਨੇੜੇ 2 ਦਸਤਾਰਾਂ ਤੇ ਗੱਡੀ ਦੇ ਪੁਰਜੇ ਲੱਭੇ ਨੇ ਤੇ 4 ਜੁਲਾਈ ਨੂੰ ਅੰਮ੍ਰਿਤਸਰ ਤੋਂ ਹੇਮਕੁੰਟ ਯਾਤਰਾ ਤੇ ਇਹ ਗਏ ਸਨ। ਰੱਬ ਭਲੀ ਕਰੇ ਜੀ, ਬੜਾ ਧਿਆਨ ਦੇ ਨਾਲ ਪੈਰ ਫੂਕ ਫੂਕ ਕੇ ਧਰਨਾ ਪੈਂਦਾ ਆ ਤੇ ਖਾਸ ਕਰਕੇ ਜਦੋਂ ਨੌਜਵਾਨ ਹੋਣ। ਇਕ ਹੋਰ ਵੀ ਪਿਛਲੇ ਹਫ਼ਤੇ ਐਕਸੀਡੈਂਟ ਹੋਇਆ ਸੀ ਜਿੱਥੇ ਲੁਧਿਆਣੇ ਦੇ 5 ਨੌਜਵਾਨ ਮਾਰੇ ਗਏ ਸਨ ਐਕਸੀਡੈਂਟ ਦੇ ਵਿਚ। ਸੋ ਇਹ ਸੀ ਕੁਛ ਖਬਰਾਂ। ਤੇ ਇਕ ਖਬਰ ਹੋਰ ਧਿਆਨ ਦਵਾਉਣਾ ਚਾਹੁੰਦਾ ਮੈਂ ਅਮਰੀਕ ਜੀ, ਕਿ ਪੰਜਾਬ ਦੇ ਵਿਚ ਕੇਬਲ ਮਾਫੀਆ ਜਿਹੜਾ ਕਿ ਕੇਬਲ ਚੱਲ ਰਿਹਾ ਉਸ ਨੂੰ ਨੱਕ ਪਾਉਣ ਦੇ ਲਈ ਇਕ ਹੋਰ ਕੇਬਲ ਨੈਟਵਰਕ ਨੂੰ ਕੰਪੀਟੀਸ਼ਨ ਦੇ ਵਿਚ ਲੈ ਕੇ ਆਉਂਦਾ ਹੈ ਤੇ ਇਸ ਦੀ ਜਿੰਮੇਵਾਰੀ ਹਿੰਦੂਜਾ ਗਰੁੱਪ ਨੂੰ ਦਿੱਤੀ ਗਈ ਹੈ। ਸੋ ਖਬਰਾਂ ਹਜੇ ਬੜੀਆਂ ਮੁੱਢਲੀਆਂ ਨੇ ਕਿ ਉਸ ਨਾਲ ਇਹ ਕਿੱਦਾਂ ਕੰਮ ਕਰੇਗਾ। ਕੱਲ ਨੂੰ ਮਿੰਟੂ ਰਾਜ ਜੀ ਇਸ ਤੇ ਨਿਗਾਹ ਰੱਖ ਰਹੇ ਨੇ, ਉਹ ਇਸ ਨੂੰ ਪੂਰੀ ਤਰ੍ਹਾਂ ਸਾਡੇ ਨਾਲ ਸਾਂਝੀ ਕਰਨਗੇ ਤੇ ਅਸੀਂ ਡਿਟੇਲ ਦੇ ਵਿਚ ਇਸ ਨੂੰ ਲਵਾਂਗੇ। ਤਾਂ ਅਮਰੀਕ ਜੀ, ਨਾਲ ਦੀ ਨਾਲ ਆਪਾਂ ਸੁਨੇਹੇ ਵੀ ਲੈਣੇ ਆ। ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਪਾਲਾ ਬੈਂਸ ਕੋਬਰਮ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਏ ਨੇ, ਕਹਿੰਦੇ ਮੌਸਮ ਬਹੁਤ ਵਧੀਆ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲਦਾ, ਧੁੱਪ ਨਿਕਲੀ ਹੋਈ ਆ, ਫੋਟੋ ਮੈਂ ਸ਼ੇਅਰ ਕਰਤੀ ਜੀ। ਵਰਿੰਦਰ ਚੀਮਾ ਮਲਡੂਰੇ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਤੇ ਉਨ੍ਹਾਂ ਨੇ ਚੁਟਕਲਾ ਭੇਜਿਆ ਮੈਨੂੰ ਲੱਗਦਾ, ਤੇ ਥੋੜੀ ਦੇਰ ਬਾਅਦ ਮੈਂ ਸ਼ੇਅਰ ਕਰਦਾ। ਬੱਬੂ ਜਲੰਧਰੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਇੱਕ ਗੀਤ ਸੁਣਾ ਦਿਓ ਜੀ ਜਿਹੜਾ ਚੰਨਾ ਅੰਕਲ ਨੇ ਕਿਹਾ। ਹਾਂਜੀ, ਜ਼ਰੂਰ ਸੁਣਾਵਾਂਗੇ। ਤੇ ਬਸ ਪਹਿਲਾਂ ਇੱਕ ਹੋਰ ਗੀਤ ਸੁਣਨਾ, ਫਿਰ ਖੈਰ ਮੈਂ ਦੇਖਦਾ ਜੇ ਮੈਨੂੰ ਲੱਭਿਆ ਗੀਤ। ਲਖਵੀਰ ਭੁੱਲਰ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਦੀ ਕਵਿਤਾ ਹੈ ਸ਼ਾਇਦ, ਤੇ ਇਹ ਮੈਂ ਡਾਊਨਲੋਡ ਕਰਕੇ ਪੜ੍ਹ ਕੇ ਫੇਕ ਕਰਾਂਗਾ। ਤੇ ਸੋਨੀ ਬਰਾੜ ਲੀਟਨ ਵਾਲੇ ਆਹਾ ਬਰਫ਼ ਚ ਗਏ ਹੋਏ ਨੇ ਜੀ। ਮੈਂ ਦੱਸਦਾ ਕਿ ਸਨੋਹ ਤੇ ਵੀ ਜਾ ਸਕਦੇ ਹੋ ਅਮਰੀਕ ਜੀ, ਕੱਲਾ ਪੈਰਿਸ ਆਪਣੇ ਹੰਟਰ ਵੈਲੀ ਨੀ, ਉਧਰ ਸਨੋਹ ਸੀਜ਼ਨ ਵੀ ਚੱਲ ਰਿਹਾ ਹਨਾ, ਬਹੁਤ ਬਹੁਤ ਵਧੀਆ। ਤੇ ਕਿੰਨੀ ਕੁ ਦੂਰ ਹੈ
ਜਦੋਂ ਬੱਚੇ? ਅਮਰੀਪ, ਤੁਸੀਂ ਇੱਕ ਵਾਰੀ ਅਸੀਂ ਕਾਨਫਰੰਸ ਤਾਂ ਕੀਤੀ ਸੀ ਸਨੋ ਮਾਊਂਟੇਨ ਦੇ ਵਿੱਚ,
ਸਾਡੀ ਮੀਟਿੰਗ ਹੋਈ ਸੀ,
ਕੁਦਰਤੀ ਦੁਨੀਆ ਛੋਟੀ ਕਿੰਨੀ, ਦੁਨੀਆ ਵੱਡੀ ਵੀ ਬਹੁਤ ਆ। ਅਚਾਨਕ ਅਸੀਂ ਉੱਥੇ ਟੈਰੀ ਟੇਬਲ ਉੱਤੇ ਉਸੇ ਵੈਲੀ ਵਿੱਚ ਮਿਲ ਗਏ ਸੀ ਤੇ ਅਸੀਂ 2-3 ਘੰਟੇ ਗੱਲਾਂ ਕਰਦੇ ਰਹੇ ਸਵੇਰ ਨੂੰ, ਤੁਹਾਨੂੰ ਯਾਦ ਹੋਏਗਾ। ਤੇ ਇੱਕ ਹਾਂਜੀ, ਇੱਥੋਂ ਅਮਰੀਪ ਕੈਨਬਰਾ 235 ਕਿਲੋਮੀਟਰ ਤੇ ਇਸ ਤੋਂ ਬਾਅਦ 135 ਕਿਲੋਮੀਟਰ ਹੋ ਰਿਹਾ, 400-450 ਕਿਲੋਮੀਟਰ ਇੱਥੋਂ ਹੈ ਬਰਫਾਂ ਦੇ ਪਰਬਤ ਜਿਹਨੂੰ ਕਹਿੰਦੇ ਅਸੀਂ ਬਰਫਾਂ ਨੂੰ ਜਾਣਾ ਜਾਂ ਬਰਫਾਂ ਦੇ ਪਰਬਤਾਂ ਨੂੰ ਜਾਣਾ। ਜਾਂਦੇ ਹੁੰਦੇ ਸੀ ਜਦੋਂ ਬੱਚੇ ਛੋਟੇ ਹੁੰਦੇ ਸੀ ਤਾਂ ਉਹਨਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ, ਹੁਣ ਤਾਂ ਬੱਚੇ ਬੜੇ ਹੋ ਗਏ, ਹੁਣ ਜਾਣ ਦਾ ਮੌਕਾ ਬਹੁਤ ਨਹੀਂ ਮਿਲਿਆ, ਕਾਫੀ ਦੇਰ ਤੋਂ ਉੱਥੇ ਨਹੀਂ ਗਏ, 5-6 ਸਾਲ ਹੋ ਗਏ ਹੋਣੇ ਆ। ਲੇਕਿਨ ਉਹ ਵੀ ਕਾਫੀ ਵਧੀਆ ਜਗ੍ਹਾ ਹੈ ਬੱਚਿਆਂ ਦੇ ਲਈ, ਖਾਸ ਤੌਰ ਤੇ ਕਾਫੀ ਤੇ ਗੇਮਸ ਵਗੈਰਾ ਆ, ਐਕਟੀਵਿਟੀਜ਼ ਬਹੁਤ ਵਧੀਆ ਹੁੰਦੀਆਂ ਤੇ ਇੱਕ ਤਰ੍ਹਾਂ ਦੇ ਨਾਲ ਆਊਟਿੰਗ ਵੀ ਹੋ ਜਾਂਦੀ ਹੈ, ਫੈਮਿਲੀਆਂ ਇਕੱਠੀਆਂ ਹੋ ਕੇ ਜਾਣ, 2-3 ਤੇ ਮਜ਼ਾ ਬਹੁਤ ਆਉਂਦਾ ਮਨਦੀਪ। ਤੇ ਕਦੇ ਉੱਥੇ ਵੀ ਚਲਾਂਗੇ, ਇਕੱਠੇ ਚਲਾਂਗੇ
ਆਪਾਂ। ਮੈਂ ਨਹੀਂ, ਮੈਂ ਨੀ ਜਾਣਾ ਪਸੰਦ ਕਰਦਾ ਹੁਣ, ਕਿਉਂਕਿ ਠੰਡ ਬਹੁਤ ਹੁੰਦੀ ਅਮਰੀਕ ਜੀ। ਪਤਾ ਕੀ ਇਹ ਹੈਗੀ ਆ, ਜਾਂ ਨਿਆਣਿਆਂ ਦੀਆਂ ਜਾਂ ਜਵਾਨੀ ਵੇਲੇ, ਜਦੋਂ ਤੁਸੀਂ ਮਤਲਬ ਯੰਗਸਟਰ ਹੋਵੋ, ਬਰਫ਼ ਤੇ ਜਾਣਾ, ਫਿਰ ਉੱਥੇ ਜਾ ਕੇ ਸਕੀ ਕਰਨੀ, ਨੱਠਣਾ ਭੱਜਣਾ, ਤੇ ਅਸੀਂ ਬਹੁਤ ਜਾਂਦੇ ਰਹੇ ਹਾਂ। 88 ਚ ਵੀ ਗਏ ਸੀ, ਉਸ ਤੋਂ ਬਾਅਦ ਦੋ ਤਿੰਨ ਵਾਰੀ ਨਿਆਣਿਆਂ ਨੂੰ ਨਾਲ ਲੈ ਕੇ। ਪਰ ਇਹ ਨਿਆਣਿਆਂ ਦੀਆਂ ਖੇਡਾਂ ਨੇ ਜੀ, ਜਿਹੜੀ ਬਰਫ਼ਾਂ ਬੁਰਫ਼ਾਂ ਵੀ ਆ। ਪਰ ਸਾਨੂੰ ਤਾਂ ਹੁਣ ਅੱਜ ਕੱਲ ਤਾਂ ਅਮਰੀਕ ਜੀ ਉਸ ਸਟੇਜ ਤੇ ਪਹੁੰਚਣ ਵਾਲੇ ਆ ਕਿ ਫਰਿੱਜ ਖੋਲੇ ਤੇ ਵੀ ਸਾਨੂੰ ਠੰਡ ਲੱਗਣ ਲੱਗ ਪੈਂਦੀ ਆ, ਇਹ ਵੀ ਗੱਲ ਹੋ ਚੁੱਕੀ ਆ ਨਾ।
ਖੈਰ 40 ਦੇ ਵਿੱਚ ਆ, 40 ਤਾਂ ਬਹੁਤ ਘੱਟ ਉਮਰ ਹੁੰਦੀ ਆ, 40 to 50 ਤੱਕ ਤਾਂ ਬਹੁਤ ਹੀ ਯੰਗ ਕਿਹਾ ਜਾਂਦਾ ਇਸ ਉਮਰ ਦੇ ਵਿੱਚ।
ਮੈਨੂੰ
60 ਤੋਂ ਉੱਪਰ ਥੋੜਾ ਥੋੜਾ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਮਨਦੀਪ।
ਮੈਨੂੰ 60 ਤੋਂ ਉੱਪਰ ਜਾਣ ਨੂੰ 40 ਸਾਲ ਹੋ ਗਏ, 40 ਸਾਲ ਦਾ ਹੋਣ ਨੂੰ ਤੇ ਤੁਸੀਂ ਕਹੀ ਜਾਂਦੇ ਕੁਛ ਵੀ ਨਹੀਂ ਹੈਗਾ ਇਹ, ਤੇ ਤਾਂ ਬਹੁਤ ਗਲਤ ਗੱਲ ਹੈ ਅਮਰੀਕ ਜੀ। ਤੇ ਕੋਈ ਗੱਲ ਨੀ, ਸੋਨੀ ਬਰਾੜ ਹੋਣੀ, ਹਾਂਜੀ, ਲੀਟਨ ਵਾਲਿਆਂ ਨੇ ਫੋਟੋ ਭੇਜੀ ਸੀ ਜੀ ਪਰਿਵਾਰ ਦੀ, ਬੱਚਿਆਂ ਦੇ ਨਾਲ, ਟਵਿਨਸ ਨੇ ਇਨ੍ਹਾਂ ਦੇ, ਤੇ ਮੈਂ ਫੋਟੋ ਸ਼ੇਅਰ ਕਰਤੀ ਆ, ਬਹੁਤ ਬਹੁਤ ਧੰਨਵਾਦ। ਤੇ ਜਗਿੰਦਰ ਸਿੰਘ ਸੋਈ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਸਿੱਧੂ ਸਾਹਿਬ ਕਿਹੜੇ ਏਰੀਏ ਚ ਰਹਿੰਦੇ ਨੇ ਅਮਰੀਕ ਫਲੋਰਾ, ਤੇ ਉਹ ਗਲੈਨਵੁੱਡ ਗੁਰਦੁਆਰਾ ਆਉਂਦੇ ਨੇ, ਮੈਂ ਕਿਸੇ ਦਿਨ ਉਹਨਾਂ ਨੂੰ ਹੈਲੋ ਕਹਿਣਾ ਚਾਹੁੰਦਾ। ਅਮਰੀਕ ਜੀ ਰਹਿੰਦੇ ਨੇ ਜੀ ਪ੍ਰੈਸਟਨ ਇਲਾਕੇ, ਲਿਵਰਪੂਲ
ਦੇ ਕੋਲ, ਹਾਂਜੀ ਪ੍ਰੈਸਟਨ ਆ, ਇਥੋਂ ਰਵਿਸ਼ਵੀ ਗੁਰਦੁਆਰੇ ਤੋਂ ਕੋਈ 15 ਕਿਲੋਮੀਟਰ ਹੋਏਗਾ, ਤੇ ਪਾਰਕਲੇ ਗੁਰਦੁਆਰੇ ਤੋਂ 30-32 ਕਿਲੋਮੀਟਰ ਦੀ ਦੂਰੀ ਤੇ ਆ ਜੀ। ਜੇ ਮਿਲਾਂਗੇ ਜਰੂਰ, ਮੇਰਾ ਫੋਨ ਨੰਬਰ ਦੇ ਦਿਓ, ਜਿਸ ਵੇਲੇ ਮੈਂ ਕਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਗਿਆ ਤਾਂ ਫਿਰ ਉਹਨਾਂ ਨੂੰ ਦਰਸ਼ਨ ਕਰਾਂਗੇ, ਇਹਨਾਂ ਨਾਲ ਮਿਲਾਂਗੇ।
ਹਾਂਜੀ ਬਿਲਕੁਲ ਬਿਲਕੁਲ, ਫੋਨ ਨੰਬਰ ਭੇਜਿਓ ਸੋਈ ਸਾਹਿਬ। ਤੇ ਕੁਲਵੀਰ ਸਿੰਘ ਧੰਜੂ ਵੀ ਪ੍ਰੋਗਰਾਮ ਚ ਜੁੜੇ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਮੇਰੇ ਮਨ ਦੇ ਵਿਚ ਇਕ ਗੱਲ ਕਈ ਵਾਰੀ ਆਉਂਦੀ ਹੈ ਕਿ ਲੋਹੜੀ, ਕਿਉਂਕਿ ਇਕ ਸਰਦੀਆਂ ਦਾ ਤਿਉਹਾਰ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚ ਸਰਦੀਆਂ ਦੀ ਰੁੱਤ ਅੱਜ ਕੱਲ ਹੁੰਦੀ ਹੈ, ਜੇ ਇਨ੍ਹਾਂ ਦੋਵਾਂ ਮੁਲਕਾਂ ਦੀ ਆਪਣੀ ਕਮਿਊਨਿਟੀ ਇਸ ਜੁਲਾਈ ਦਾ ਦੂਸਰਾ ਸ਼ਨਿਚਰਵਾਰ ਦੇ ਐਤਵਾਰ ਨੂੰ ਮਨਾਉਣ ਫਿਕਸ ਕਰ ਲਿਆ ਜਾਵੇ ਤਾਂ ਕਿਵੇਂ ਰਹੇਗਾ? ਮਾੜੀ ਗੱਲ ਨੀ ਜੀ, ਬਹੁਤ ਵਧੀਆ ਆ। ਤੇ ਅਸਲ ਦੇ ਵਿਚ ਜਿਹੜੀਆਂ ਤੀਆਂ ਹੁਣ ਮਨਾਈਆਂ ਜਾ ਰਹੀਆਂ, ਤੀਆਂ ਹੁਣ ਨਹੀਂ ਹੋਣੀਆਂ ਚਾਹੀਦੀਆਂ, ਤੀਆਂ ਗਰਮੀਆਂ ਨੂੰ ਹੋਣੀਆਂ ਚਾਹੀਦੀਆਂ ਤੇ ਹੁਣ ਲੋਹੜੀ ਹੋਣੀ ਚਾਹੀਦੀ ਆ। ਅਮਰੀਕ ਜੀ, ਲੋਹੜੀ ਬਾਰੇ ਅਸੀਂ ਕਈ ਵਾਰੀ ਡਿਟੇਲ ਦੇ ਚੁੱਕੇ ਹਾਂ ਕਿ ਲੋਹੜੀ ਦਾ ਪਿਛੋਕੜ ਕੀ ਰਿਹਾ ਆ, ਤੇ ਇਹ ਵੀ ਇਕ ਮੌਸਮੀ ਤਿਉਹਾਰ ਹੈ, ਤੇ ਕਿਉਂਕਿ ਇਸ ਟਾਈਮ ਦੇ ਵਿਚ ਜਿਹੜੇ ਅੱਗ ਬਾਲਦੇ ਸੀ ਜੰਗਲਾਂ ਦੇ ਵਿਚ, ਜਿਹੜੇ ਕਟਾਈ ਵਡਾਈ ਹੁੰਦੀ ਸੀ, ਕਿਤੇ ਫੇਰ ਆਪਾਂ ਡਿਟੇਲ ਚ ਗੱਲ ਕਰਾਂਗੇ ਇਹਦੇ ਬਾਰੇ, ਡਿਟੇਲ ਚ ਵੀ ਕਿਸ ਤਰ੍ਹਾਂ ਜਿਹੜੀ ਖੇਤੀਬਾੜੀ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਬਿਲਕੁਲ ਇਸੇ ਤਰ੍ਹਾਂ ਸੀ। ਅਸੀਂ ਤਾਂ ਲੋਹੜੀ ਹਰੇਕ ਸਾਲ ਮਨਾਉਂਦੇ ਹਾਂ ਜੀ, ਇੱਥੇ ਬੈਕ ਬਰਨਿੰਗ ਕਰਦੇ ਹਾਂ, ਇਹੀ ਬਸ ਓਰੀਜਨਲ ਇਹੀ ਕਾਰਨ। ਤੇ ਮਨਦੀਪ ਸਿੰਘ ਕਹਿ ਰਹੇ ਨੇ ਅੱਖਰਾਂ ਦੀ ਗੱਲ ਕੀਤੀ ਆ ਤੁਸੀਂ, ਜਾਂ ਮਕੈਨਿਕਾਂ ਦਾ ਇੱਕ ਹੋਰ ਅੱਖਰ ਵੀ ਆ, ਇੰਜਣ ਬੰਨ ਦੇਣਾ, ਇੰਜਣ ਕਰ ਦੇਣਾ, ਮੈਂ ਤੇਰਾ ਇੰਜਣ ਕਰ ਦੂ, ਮਤਲਬ ਕੁੱਟ ਮਾਰ ਕਰਨੀ,
ਇੰਜਣ ਬੰਨਣਾ। ਹਾਂਜੀ, ਇੰਜਣ ਬੰਨਣਾ ਤਾਂ ਬੜਾ ਬਚਪਨ ਦੇ ਵਿਚ ਇੰਜਣ ਬੰਨਦੇ ਰਹੇ ਆ, ਸਾਡੇ ਜਿਹੜੇ ਬਜੁਰਗ ਹੁੰਦੇ ਸੀ ਇੰਜਣ ਬੰਨਦੇ ਹੁੰਦੇ ਸੀ, ਪੁਰਜੇ ਲਿਆਣੇ ਸ਼ਹਿਰ ਤੋਂ, ਫਿਰ ਉਹਨਾਂ ਦਾ ਇੰਜਣ ਬਣਾ ਕੇ ਨਾ ਵੇਚਦੇ ਹੁੰਦੇ ਸੀ, ਮੈਨੂੰ ਪਤਾ ਇੰਜਣ ਕਿੱਦਾਂ ਬੰਨਦਾ ਆ। ਤੇ ਉਸ ਤੋਂ ਇਲਾਵਾ ਵੀ ਅਮਨਦੀਪ, ਜਿੱਦਾਂ
ਨਹੀਂ ਨਹੀਂ ਬਾਹਰੋਂ ਕੁੱਟ ਮਾਰ ਕਰਕੇ ਵੀ ਉਹਨੂੰ ਵੀ ਇੰਜਣ ਬੰਨਣਾ ਕਹਿੰਦੇ ਆ।
ਅੱਛਾ ਜੀ, ਉਹਨੂੰ ਵੀ ਇੰਜਣ ਅਮਨਦੀਪ, ਜਿੱਦਾਂ ਨਾ ਇੱਕ ਮਿਸਾਲ ਆ, ਸਾਡਾ ਜਿਹੜਾ ਪਿੰਡ ਆ ਮਾਲਪੁਰ ਦੇ ਕੋਲ ਆ, ਉੱਥੇ ਮੁੱਕਰਨਾ, ਯਾਨੀ ਕਿਸੇ ਤੁਸੀਂ ਕੋਈ ਚੀਜ਼ ਲੈ ਲਈ ਕਿਸੇ ਤੋਂ, ਉਹਨੂੰ ਪੈਸੇ ਨੀ ਦਿੱਤੇ, ਉਹਨੂੰ ਮੁੱਕਰਨਾ ਕਹਿੰਦੇ ਆ। ਲੇਕਿਨ ਮੈਂ, ਮੇਰੀ ਨਾ ਬਦਲੀ ਹੋ ਗਈ, ਉਧਰ ਪਹਾੜ ਦੇ ਵਿਚ ਪੋਜੇ ਵਾਲ ਪਿੰਡ ਆ, ਤੇ ਉੱਥੇ ਉੱਥੇ ਬੱਚਿਆਂ ਨੂੰ ਜਿਵੇਂ ਅਸੀਂ ਕਹਿਣਾ ਤੂੰ ਫਲਾਨੇ ਮੁੰਡੇ ਨੂੰ ਲੈ ਕੇ ਆ ਨਾ, ਉਹਨੂੰ ਸੱਦਿਆ ਜਾ, ਆਪਣੇ ਪੇਰੈਂਟ ਨੂੰ ਲੈ ਕੇ ਆਏ, ਤਾਂ ਉਹਨਾਂ ਨੇ ਮੋਹਰਿਓ ਕਹਿਣਾ ਸੀ ਉਹ ਮੁੱਕਰਦਾ ਜੀ, ਉਹ ਮੁੱਕਰ ਗਿਆ। ਉਹਦਾ ਮਤਲਬ ਇਹ ਹੁੰਦਾ ਸੀ ਉਹ ਕਹਿੰਦਾ ਮੈਂ ਨਹੀਂ ਆਣਾ, ਤੇ ਉਹ ਨਾ ਕਰਨੇ ਨੂੰ ਮੁੱਕਰਨਾ ਕਹਿੰਦੇ ਉਹ। ਤੇ ਇੱਦਾਂ ਦੇ ਕਈ ਹੋਰ ਵੀ ਵਰਡ ਹੁੰਦੇ ਸੀ ਜਿਹੜੇ ਕਿ ਭੁਲੇਖਾ ਪਾਉਂਦੇ ਹੁੰਦੇ ਸੀ। ਤੇ
ਇੱਕ ਵਰਡ
ਕਹਿੰਦੇ,
ਹਾਂਜੀ ਹਾਂਜੀ
ਹਾਂਜੀ ਹਾਂਜੀ ਅਮਨਦੀਪ, ਜਿੱਦਾਂ ਨਾ ਇਹ ਗੋਰਿਆਂ ਦੇ ਵਿਚ ਵੀ, ਜਿੱਦਾਂ ਇੱਕ ਇਲਾਕੇ ਦੀ ਜਿਹੜੀ ਗੋਰਿਆਂ ਦੀ ਇੰਗਲਿਸ਼ ਆ, ਦੂਜੇ ਇਲਾਕੇ ਦੇ ਗੋਰਿਆਂ ਦੀ ਇੰਗਲਿਸ਼ ਵਿਚ ਵੀ ਫਰਕ ਆ। ਹੁਣ ਇੰਗਲੈਂਡ ਦੇ ਵਿਚ ਸਕਾਟਲੈਂਡ ਜਿਹੜੇ ਆ, ਉਹਨਾਂ ਦਾ ਬੜਾ ਮਜ਼ਾਕ ਉਡਾਉਂਦੇ ਆ ਸਕਾਟਲੈਂਡ ਵਾਲਿਆਂ ਦਾ ਲੋਕ, ਉਹ ਵੀ ਨਾ ਕੇਲੇ ਨੂੰ ਛਿਲ ਕੇ ਹੀ ਘੁੰਮਦੇ ਲਗਭਗ, ਤੇ ਉਹਨਾਂ ਦਾ ਵੀ ਕਾਫੀ ਮਖੌਲ ਉਡਾਇਆ ਜਾਂਦਾ। ਵੇਲਸ ਦੇ ਵਿਚ ਥੋੜੀ ਜਿਹੀ ਸਿਵਲਾਈਜ਼ ਹੁੰਦੀ, ਲੰਡਨ ਵਾਲੇ ਜ਼ਿਆਦਾ ਸਿਵਲਾਈਜ਼ ਆ, ਬਹੁਤ ਆਪਣੇ ਆਪ ਨੂੰ ਸਮਝਦੇ ਆ,
ਸਮਝਦੇ ਆ, ਹੈ ਨੀ ਵੈਸੇ ਹੈ ਨੀ ਲੱਗਦਾ ਮੈਨੂੰ, ਮੈਂ ਵੀ ਜਾਇਆ ਕਈ ਵਾਰੀ, ਸਮਝਦੇ ਹੁੰਦੇ ਦੇਖੋ ਜਿਹੜੀਆਂ ਦਲੇਰ ਕੌਮਾਂ ਹੁੰਦੀਆਂ ਚੁਟਕਲੇ ਉਹਦੇ ਬਣਦੇ ਹੁੰਦੇ, ਸਕੋਟਿਸ਼ਟਾਂ ਦੇ ਬਹੁਤ ਬਣਦੇ ਆ, ਪਠਾਣਾ ਦੇ ਬਹੁਤ ਬਣਦੇ ਆ, ਸਿੱਖਾਂ ਦੇ ਬਹੁਤ ਬਣਾਉਂਦੇ ਆ, ਉਹ ਫਿਰ ਜਿਹੜੇ ਸਾਡੇ ਵਰਗੇ ਮਤਲਬ ਬੈਠੇ ਰਹਿੰਦੇ ਆ, ਫਿਰ ਉਹ ਉਹਨਾਂ ਨਾਲ ਦੇਖ ਦੇਖ ਕੇ ਸਾੜਾ ਕਰਦੇ ਆ ਤੇ ਫਿਰ ਉਹਨਾਂ ਦੀਆਂ ਗੱਲਾਂ ਬਣਾਉਂਦੇ ਨੇ। ਚਲੋ ਪ੍ਰੋਗਰਾਮ ਆਪਾਂ ਗਾਂਹ ਤੋਰਦੇ ਆ ਤੇ ਦਲਜੀਤ ਸਿੰਘ ਕਹਿ ਰਹੇ ਨੇ ਕਿ ਜਿਹੜੇ ਗੁੰਮ ਹੋਏ ਨੇ ਨਾ ਇੱਥੋਂ ਮਹਿਤਾ ਚੌਂਕ ਤੋਂ ਗਏ ਨੇ ਆਪਣੇ ਹੇਮਕੁੰਟ ਸਾਹਿਬ, ਉਹਨਾਂ ਦੇ ਵਿੱਚ ਦੋ ਯੂ ਐਸ ਏ ਦੇ ਸਿਟੀਜ਼ਨ ਨੇ। ਤੇ ਤੇਜਿੰਦਰ ਸਿੱਧੂ ਕਹਿ ਰਹੇ ਨੇ ਜੀ, ਕਹਿੰਦੇ ਇੱਕ ਗੀਤ ਸੁਣਾ ਦੇ ਸਰਤਾਜ ਦਾ ਕੋਈ ਵੀ। ਹਾਂਜੀ ਸੁਣਾਵਾਂਗੇ ਜ਼ਰੂਰ ਜੀ। ਤੇ +27 ਇਨ ਐਡਮਿੰਟਨ ਗੋਇੰਗ ਟੂ ਕੈਲਗਰੀ। ਅੱਛਾ ਉੱਥੇ ਗਰਮੀਆਂ ਦਾ ਮੌਸਮ ਚੱਲ ਰਿਹਾ, ਪਿਛਲੇ ਸਾਲ ਇਨ੍ਹੀਂ ਦਿਨੀ ਅਸੀਂ ਉੱਥੇ ਹੀ ਸੀ ਜੀ। ਤੇ ਸਰਵਣ ਸਿੰਘ ਹੁਣੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਪ੍ਰੋਗਰਾਮ ਵਧੀਆ ਚੱਲ ਰਿਹਾ, ਡਰਾਈਵਿੰਗ ਕਰ ਰਹੇ ਆ ਤੇ ਇੱਕ ਫੋਟੋ ਭੇਜ ਰਹੇ ਆ ਸਾਨੂੰ। ਧਨੀ ਹੁਣੀ ਸ਼ੁਰੂ ਕਰਦੇ ਆ ਜੀ, ਤਾਂ ਕਹਿੰਦੇ ਤੁਸੀਂ ਅਜੇ ਕਿੱਥੇ ਬੁੱਢੇ ਹੋ ਗਏ। ਨਹੀਂ ਜੀ ਹਜੇ ਬੁੱਢੇ ਨਹੀਂ ਹੋਏ, ਬਸ ਹੋਣ ਵਾਲੇ ਹੀ ਆ। ਤੇ ਰਾਜ ਮਹਿੰਦਰ ਹੁਣੀ ਜਲੇਬੀਆਂ ਦੀ ਫੋਟੋ ਭੇਜ ਰਹੇ ਨੇ, ਕਹਿੰਦੇ ਭਾਜੀ ਗਲਾ ਤਰੌਤ ਕਰ ਲੋ ਤੱਕ ਗਿਆ ਹੁਣ। ਪਾਲਾ ਬੈਂਸ ਕਹਿੰਦੇ ਨੇ ਕਿ ਮੇਰੇ ਪਿੰਡ ਵੀ ਮਾਲਪੁਰ ਦੇ ਕੋਲ ਹੈ। ਤੁਹਾਡਾ ਪਿੰਡ ਕਿਹੜਾ ਮਰੀਕ ਭਾਜੀ ਪੁੱਛ ਰਹੇ ਨੇ? ਨਮੋਲੀਆਂ। ਨਮੋਲੀਆਂ ਲਓ ਜੀ, ਹੁਣ ਜਾਣ ਪਛਾਣ। ਹਾਂਜੀ ਇੱਥੇ ਹੋ ਰਹੀ ਆ। ਤੇ ਦੇਖੋ ਬੱਬੂ ਕਾਬਰਾਂ ਵਾਲੇ ਵੀ ਕਹਿ ਰਹੇ ਨੇ, ਕਹਿੰਦੇ ਗੀਤ ਲਾ ਦਿਓ ਜੀ ਜਿਹੜਾ ਚੰਨਾ ਭਾਜੀ ਹੁਣਾਂ ਨੇ ਸਿਲੈਕਟ ਕੀਤਾ, ਆਪਾਂ ਜ਼ਰੂਰ ਉਹ ਗੀਤ ਲਾਉਣਾ ਆ। ਤਾਂ ਲਓ ਜੀ ਫਿਰ ਗੀਤ ਸੁਣਦੇ ਆ। ਤੇ ਧੀਰਾ ਹੁਣਾਂ ਦੇ ਘਰੇ ਬੇਟੀ ਨੇ ਜਨਮ ਲਿਆ ਤੇ ਬਹੁਤ ਬਹੁਤ ਵਧਾਈਆਂ। ਤੇ ਰਫੀ ਸਾਹਿਬ ਦਾ ਗੀਤ ਏਕ ਫੂਲ ਦੋ ਮਾਲੀ ਫਿਲਮ ਦੇ ਵਿੱਚੋਂ।
से फरिश्ते तुझसे ये कैसा नाता, कैसे ये दिल के रिश्ते। ओ नन्हे से फरिश्ते तुझसे ये कैसा नाता, कैसे ये दिल के रिश्ते। ओ नन्हे से फरिश्ते हैप्पी बर्थडे टू यू,
हैप्पी बर्थडे टू यू।
तुझे देखने को तरसे क्यों हर घड़ी निगाहें, देखने को तरसे क्यों हर घड़ी निगाहें। बेचैन सी रहती है तेरे लिए ये बाहें, मुझे खुद पता नहीं है मुझे तुझसे प्यार क्यों है। ओ नन्हे से फरिश्ते तुझसे ये कैसा नाता, कैसे ये दिल के रिश्ते। ओ नन्हे से फरिश्ते हैप्पी बर्थडे टू यू,
हैप्पी बर्थडे।
नाजुक सा फूल है तू किसी और के चमन का, नाजुक सा फूल है तू किसी और के चमन का। खुशबू से तेरी महके क्यों बाग मेरे मन का, मेरी जिंदगी में छाई तुझसे बहार क्यों है। ओ नन्हे से फरिश्ते तुझसे ये कैसा नाता, कैसे ये दिल के रिश्ते। ओ
ننے سے فرشتے کچھ نہیں ہے میرا پھر بھی یہ تڑپ کیسی تجھے دیکھتے ہی خون میں اٹھتی ہے کیوں لہر سی ہر وقت مجھ کو رہتا تیرا انتظار کیوں ہے ننے سے فرشتے تجھ سے یہ کیسا ناتا کیسے یہ دل کے رشتے ننے سے فرشتے
ہیپی برتھ ٹو یو ہیپی برتھ ٹو یو ہیپی برتھ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com Migration Agent Registration Number 0851410
Nanak Bakery Dandenong Melbourne wale Harman Radio nu sponsor karde han Shuddh vegetarian cake pastry kulche chhole pakode rasmalai ate hor vi bahut kuch uplabdh hai party waste order vi lae jande han Clayton Cranbourne Berwick ya Spring Rail wale zarur darshan den pata hai 76 Hemming Street Dandenong phone 0425-888-856
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵੱਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 98780-90001 ਵੈਬਸਾਈਟ ਵਿਜ਼ਿਟ ਕਰੋ ਕੁਲਾਰ ਹਸਪਿਟਲ ਡਾਟ ਕਾਮ
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਕੀ ਤੁਸੀਂ ਪ੍ਰਾਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135
ਜਲੰਕ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122922308।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸੀਡੀ ਬੈਟਰੀਜ਼, ਨਾਓ ਚੇਂਜਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-29631, ਜਾਂ ਵਿਜ਼ਿਟ ਕਰੋ www.healthdrops.com.au।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ। ਸਾਰੇ ਸਰੋਤਿਆਂ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਜੀ ਆਇਆਂ ਨੂੰ ਤੇ 10:10 ਘੜੀ ਦਿਖਾ ਰਹੀ ਹੈ ਦਿਨ ਸ਼ਨਿਚਰਵਾਰ। ਬੜੇ ਅਹਿਮ ਹਜੇ ਗੱਲਾਂ ਕਰਨੀਆਂ ਮੈਂ ਤੇ ਅਮਰੀਕ ਫਲੋਰਾ ਭਾਜੀ ਨੇ, ਸੋ ਅਮਰੀਕ ਜੀ ਵੀ ਮੇਰੇ ਨਾਲ ਸ਼ਾਮਲ ਨੇ। ਅਮਰੀਕ ਜੀ, ਆ ਸੈਲਫੀਆਂ ਤੁਸੀਂ ਭੇਜ ਰਹੇ ਹੋ ਮੈਨੂੰ?
ਜੀ ਜੀ ਅਮਨਦੀਪ, ਮੈਂ ਤੁਹਾਨੂੰ ਸੈਲਫੀਆਂ ਭੇਜ ਰਿਹਾ ਜਿਹੜੀਆਂ ਮੈਂ ਹੰਟਰ ਵੈਲੀ ਟੂਰ ਤੇ ਫੋਟੋਆਂ ਖਿੱਚੀਆਂ ਸੀ ਉਹਦੀਆਂ। ਤੇ ਸੈਲਫੀਆਂ ਵੈਸੇ ਖਿੱਚਣੀਆਂ ਨੀ ਚਾਹੀਦੀਆਂ, ਬੈਕਵਰਡ ਜਾਂਦੇ ਜਾਂਦੇ ਕਈ ਵਾਰ ਟੋਭੇ ਚ ਡਿੱਗਣ ਦੀ ਕੋਸ਼ਿਸ਼ ਵੀ ਕਰਦੇ ਆ, ਕੋਸ਼ਿਸ਼ ਨੀ ਕਰਦੇ ਗਲਤੀ ਕਰਦੇ ਆ। ਜਾਂ ਤੁਸੀਂ ਕਈ ਵਾਰ ਝੂਲੇ ਦੇ ਝੂਲੇ ਤੋਂ ਤੁਸੀਂ ਵਿੱਚ ਝੂਲ ਰਹੇ ਹੁੰਦੇ ਤੇ ਸੈਲਫੀ ਖਿੱਚਦੇ ਖਿੱਚਦੇ ਕਈ ਵਾਰ ਤੁਹਾਡਾ ਜਿਹੜਾ ਇੰਸਟਰੂਮੈਂਟ ਦੇ ਥੱਲੇ ਡਿੱਗ ਪੈਂਦਾ, ਫੋਨ ਨੀ ਥੱਲੇ ਡਿੱਗ ਸਕਦਾ। ਸੈਲਫੀਆਂ ਖਿੱਚਣੀਆਂ ਚਾਹੀਦੀਆਂ, ਲੇਕਿਨ ਅਮਦੀਪ ਇੱਕ ਦਾਇਰੇ ਦੇ ਵਿਚ ਰਹਿ ਕੇ।
ਹਾਂਜੀ ਹਾਂਜੀ, ਇਹ ਗਰੇਵਾਲ ਭਾਜੀ ਨੇ ਵੀ ਮੁਹਾਵਰਾ ਕਹਿੰਦੇ ਨਵਾਂ ਇੱਕ ਬਣਿਆ ਹੈ, ਬਾਂਦਰ ਹੱਥ ਬੰਦੂਕ, ਸੈਲਫੀ ਦਾ ਮਤਲਬ ਹੈ ਬਾਂਦਰ ਹੱਥ ਬੰਦੂਕ ਦੇਣੀ। ਇਹ ਵੈਸੇ ਕਾਫੀ ਪੁਰਾਣਾ ਮੁਹਾਵਰਾ ਹੈ ਕਿ ਕਹਿੰਦੇ ਨੇ ਕਿ ਪੰਜਾਬੀ ਹੱਥ ਕੁਹਾੜਾ ਤੇ ਬਾਂਦਰ ਹੱਥ ਡੱਬੀ ਇੱਕੋ ਬਰਾਬਰ ਹੈ, ਤੇ ਉਹਦਾ ਮਤਲਬ ਇਹ ਹੁੰਦਾ ਕਿ ਜੇ ਬਾਂਦਰ ਦੇ ਹੱਥ ਡੱਬੀ ਦੇ ਦਿਓ ਤਾਂ ਉਹਨੂੰ ਜਿੱਥੇ ਦਿਲ ਕੀਤਾ ਉਹਨੂੰ ਉੱਥੇ ਅੱਗ ਲਾ ਦੇਣੀ ਹੁੰਦੀ ਆ ਉਹਨੂੰ, ਕਿਉਂਕਿ ਪਤਾ ਨੀ ਹੁੰਦਾ ਅੱਗ ਨੂੰ ਕਿੱਦਾਂ ਕੰਟਰੋਲ ਕਰਨਾ। ਸੋ ਬਾਂਦਰ ਹੱਥ ਡੱਬੀ ਕਹਿੰਦੇ ਬੜੀ ਘਾਤਕ ਹੁੰਦੀ ਆ, ਇੱਦਾਂ ਹੀ ਕਹਿੰਦੇ ਪੰਜਾਬੀ ਦੇ ਹੱਥ ਕੁਹਾੜਾ ਬੜਾ ਘਾਤਕ ਹੁੰਦਾ ਹੈ, ਕਹਿੰਦੇ ਉਹਨੂੰ ਜਿਹੜਾ ਵੀ ਮੂਹਰੇ ਦਰਖਤ ਆਉਣਾ ਉਹਨੂੰ ਵੱਢ ਦੇਣਾ ਆ। ਪੰਜਾਬੀ ਵੈਸੇ ਕੰਮ ਇੱਦਾਂ ਹੀ ਕਰਦੇ ਆ ਕਿ ਪਹਿਲਾਂ ਜੰਗਲ ਵੱਢ ਕੇ ਪਹਿਲਾਂ ਉਹਦੇ ਖੇਤ ਤਿਆਰ ਕਰਨੇ ਆ, ਇਨਸਾਫ਼ ਕਰਨਾ। ਸੋ ਉਹ ਨੀ ਦੇਖਦੇ ਵੀ ਦਰਖਤ ਜਿਹੜੇ ਨੇ ਲਾਹੇਵੰਦ ਨੇ ਜਾਂ ਨਹੀਂ ਲਾਹੇਵੰਦ, ਨੂੰ ਵੱਢਾਂ ਜਾਂ ਨਾ ਵੱਢਾਂ, ਬਸ ਚੱਕ ਦੇਣੇ ਇੱਕ ਵੱਢੇ। ਤੁਸੀਂ ਆਮ ਦੇਖਿਆ ਹੋਣਾ ਅਮਰੀਕ ਜੀ ਕਿ ਜਦੋਂ ਪੰਜਾਬੀ ਕੋਈ ਘਰ ਲੈਂਦਾ ਤਾਂ ਪਹਿਲਾਂ ਉਸ ਘਰ ਦਾ ਜਾ ਕੇ ਗਾਰਡਨ ਹੈ ਚੰਗੀ ਤਰ੍ਹਾਂ ਦਰਖਤ ਦਰੁਖਤ ਵੱਢਦਾ, ਕਹਿੰਦਾ ਯਾਰ ਇਹਨੂੰ ਸਾਫ਼ ਕਰੋ ਪਹਿਲਾਂ, ਹੈ ਨਾ। ਸੋ ਆਪਾਂ ਸੁਨੇਹੇ ਲੈਣੇ, ਉਸ ਤੋਂ ਬਾਅਦ ਨਾ ਇੱਕ ਮੁੱਦਾ ਹੈ ਜੀ ਨੈਨੀ ਸਟੇਟ ਦਾ, ਉਹ ਆਪਾਂ ਗੱਲ ਕਰਨੀ ਆ। ਕੁਲਵਿੰਦਰ ਢਿੱਲੋਂ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਤੁਸੀਂ ਫਾਰਮਰ ਹੋ ਜੀ, ਦੱਸਿਓ ਕਿ ਚੈਰੀ ਖਾਣ ਦੇ ਕੀ ਬੈਨੀਫਿਟ ਹੈ, ਤੇ ਸੱਜਣਾ ਨੂੰ ਦੱਸਿਓ ਕਿ ਖਾਣ ਸਮੇਂ ਕੀ ਕੀ ਅਲਾਮਤਾਂ ਦਾ ਖਿਆਲ ਰੱਖਣਾ ਚਾਹੀਦਾ। ਖਾਣ ਦੇ ਤਾਂ ਜੀ ਬੈਨੀਫਿਟ ਬਹੁਤ ਹੈ, ਮਸ਼ਹੂਰੀ ਬੜੀ ਚੇਤੀ ਹੋ ਜਾਂਦੀ ਹੈ, ਪਰ ਖਾਣ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਕਿ ਤੁਹਾਡੇ ਕੋਲ ਵੀਡੀਓ ਨਾ ਬਣਾਉਂਦਾ ਹੋਵੇ, ਇੰਨਾ ਖਿਆਲ ਜ਼ਰੂਰ ਰੱਖਿਓ, ਕਿਉਂਕਿ ਅੱਜ ਕੱਲ ਹਰ ਬੰਦਾ ਵੀਡੀਓ ਕੈਮਰਾ ਹੱਥ ਦੇ ਵਿੱਚ ਲਈ ਫਿਰਦਾ ਆ। ਇੱਥੋਂ ਤੱਕ ਕਿ ਜਦ ਅਸੀਂ ਗੁਰੂ ਘਰ ਜਾਂਦੇ ਹਾਂ ਨਾ, ਤਾਂ ਅਸੀਂ ਗੁਰੂ ਦਾ ਸ਼ਬਦ ਨਹੀਂ ਲੱਭਦੇ, ਉਹਦੇ ਵਿੱਚੋਂ ਗਿਆਨ ਨਹੀਂ ਲੱਭਦੇ। ਇਹ ਕੱਲਾ ਸਿੱਖਾਂ ਤੇ ਨਹੀਂ, ਇਹ ਸਾਰੇ ਧਰਮਾਂ ਤੇ ਢੁੱਕਦਾ ਆ, ਚਾਹੇ ਉਹ ਮੰਦਰ ਜਾਓ ਜਾਂ ਕਿਤੇ ਵੀ ਜਾਓ, ਅਸੀਂ ਉੱਥੋਂ ਗਿਆਨ ਪ੍ਰਾਪਤ ਕਰਨ ਜਾਂਦੇ, ਅਸੀਂ ਉੱਥੇ ਭਾਈ ਸਾਹਿਬ ਦੀਆਂ ਜਾਂ ਹੋਰ ਜਿਹੜੇ ਨਾਲ ਸਾਡੇ ਸਿੱਖ ਸੰਗਤਾਂ ਬੈਠੀਆਂ ਨੇ ਉਹਨਾਂ ਦੀਆਂ ਗਲਤੀਆਂ ਲੱਭਣ ਜਾਂਦੇ ਆ। ਸਾਨੂੰ ਬੜਾ ਚਾਓ ਚੜ ਜਾਂਦਾ ਆ ਕਿ ਜਦੋਂ ਕੋਈ ਗਲਤੀ ਕਰਦਾ ਉਹ ਲਾਓ ਬਣਾਓ ਵੀਡੀਓ, ਇਹਨੂੰ ਪਾਵਾਂਗੇ ਫੇਸਬੁੱਕ ਤੇ, ਸਾਡੇ ਬੜੇ ਲਾਈਕ ਆਉਣਗੇ। ਅਮਰੀਕ ਜੀ, ਇਹ ਬਹੁਤ ਮਾੜੀ ਤੇ ਸੌੜੀ ਸੋਚ ਹੈ ਲੋਕਾਂ ਦੀ ਬਣ ਚੁੱਕੀ ਹੈ ਕਿ ਦੂਸਰਿਆਂ ਦੀ ਗਲਤੀਆਂ ਨੂੰ ਪੇਸ਼ ਕਰਨਾ ਬਿਨਾਂ ਕਿਸੇ ਗੱਲ ਤੋਂ, ਉਹਨੂੰ ਸਮਝਾਉਣਾ ਨੀ ਕਰਨਾ ਨੀ। ਇੱਕ ਪਿੱਛੇ ਜੇ ਨਾ ਵੀਡੀਓ ਆਇਆ ਸੀ, ਲਾਵਾਂ ਲੈ ਰਹੇ ਸੀ ਤਾਂ ਉਹ ਕਿਤੇ ਲਾੜੇ ਦਾ ਨਾ ਨਾਲਾ ਟੁੱਟ ਗਿਆ ਤੇ ਉਹਦਾ ਪਜਾਮਾ ਨੀਚੇ ਡਿੱਗ ਪਿਆ, ਤਾਂ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤਾ। ਪਹਿਲਾਂ ਤਾਂ ਚਲੋ ਲੋਕਾਂ ਨੇ ਬੜਾ ਉਹਨੂੰ ਘੁਮਾਇਆ ਘੁਮਾਇਆ, ਪਰ ਬਾਅਦ ਦੇ ਵਿੱਚ ਨਾ ਉਸ ਤੇ ਕਾਫੀ ਵਿਚਾਰ ਚਰਚਾ ਹੋਈ ਵੀ ਜਿਹੜੇ ਲੋਕ ਵਿਆਹ ਤੇ ਸੱਦਿਓ ਸੀ ਉਹਨੇ ਆਪਣੇ ਸੱਦਿਓ ਸੀ, ਉਹਨਾਂ ਦੇ ਵਿੱਚੋਂ ਕਿਸੇ ਨੇ ਉਹਦੀ ਬੇਇੱਜ਼ਤੀ ਵਾਲੀ ਵੀਡੀਓ ਪਾਈ ਹੈ ਨਾ, ਕੋਈ ਚੰਗੀ ਗੱਲ ਤਾਂ ਹੋਈ ਨੀ। ਸੋ ਇਹ ਜਿਹੜੀ ਮਾਨਸਿਕਤਾ ਨਾ ਇਹ ਬਣੀ ਹੋਈ ਆ, ਤੇ ਇਹ ਤੋਂ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ। ਤੇ ਦੇਵਨਜਰ
ਇੱਕ ਹੋਰ ਵੀ ਵੀਡੀਓ ਪਾਈ ਸੀ, ਕੋਈ ਬਿਆਨ ਜਾ ਰਿਹਾ ਸੀ ਜਿਹੜਾ ਲਾੜਾ ਸੀ, ਉਹਦੇ ਪੇਟ ਚ ਕੋਈ ਗੜਬੜ ਹੋ ਗਈ ਹੋਊਗੀ, ਜਦ ਉਹ ਬਾਹਰ ਅੰਦਰ ਗਿਆ ਤਾਂ ਉਹਦੀ ਵੀਡੀਓ ਬਣਾ ਕੇ ਉਹ ਫੇਸਬੁੱਕ ਤੇ ਪਾ ਤੀ ਤੇ ਲਿਖ ਦਿੱਤਾ ਜਿਆਦਾ ਪਕੌੜੇ ਜਿਆਦਾ ਸਮੋਸੇ ਖਾ ਲਏ ਹੋਣੇ।
ਉਹ ਨਹੀਂ, ਉਹ ਤਾਂ
ਬਣਾਉਣ ਵਾਲੀ ਗੱਲ,
ਉਹ ਰੇਲ ਗੱਡੀ ਦੇ ਕੋਲ ਬੈਠੇ ਆ ਸਿਹਰਾ ਲਾ ਕੇ, ਉਹ ਤਾਂ ਉਹ ਆਪ ਹੀ ਕਿਸੇ ਨੇ ਇਲਤ ਕੀਤੀ ਉਹਦੇ ਨਾਲ ਦੇ ਨਹੀਂ, ਪਰ ਇਹ ਮਾੜੀ ਗੱਲ ਹੈ ਜੀ। ਹਾਂਜੀ, ਤਰਸੇਮ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਨੇ ਕਿ ਬਹੁਤ ਵਧੀਆ ਵੈਦਰ ਹੁੰਦਾ ਜੀ ਪੈਰਿਸ਼ਰ ਵੈਲੀ ਤੇ ਥਰੈਡਬੋ ਦੇ ਵਿਚ, ਪੂਰੇ ਜ਼ੋਰਾਂ ਸ਼ੋਰਾਂ ਤੇ ਸਨੋ ਪੈ ਰਹੀ ਆ, ਮੈਂ ਡਿਲੀਵਰੀ ਕਰਨ ਜਾਣਾ ਉੱਥੇ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਦੱਸਣ ਵਾਸਤੇ, ਸ਼ੁਕਰੀਆ। ਤੇ ਸੰਦੀਪ ਦੇਹਲ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਇੱਕ ਸ਼ਬਦ ਜਾਂ ਟੇੜਕਾ ਕਰਨਾ, ਟੇੜਾ ਇਹਨੂੰ ਪੰਜਾਬੀ ਚ ਲਿਖ ਕੇ ਭੇਜੋ ਜੀ, ਤਾਂ ਜ਼ਿਆਦਾ ਸਾਨੂੰ ਵਧੀਆ ਸਮਝ ਆਊਗਾ। ਅਰਪਿਤ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਉਹਨਾਂ ਨੇ ਨੰਬਰ ਮੰਗਿਆ ਸੀ ਜੀ ਅਰਪਿਤ ਲੋਹਣਾ ਨੇ, ਰਾਜਵਿੰਦਰ ਖੱਕ ਉਹਨਾਂ ਦਾ, ਤੇ ਉਹ ਭੇਜ ਦਿੱਤਾ ਜੀ ਤੁਹਾਨੂੰ ਈ ਮੇਲ ਦੇ ਜ਼ਰੀਏ। ਦੇਵਨਜਰ ਭਾਜੀ ਹੁਣਾਂ ਨੇ ਜਾਣਕਾਰੀਆਂ ਭੇਜੀਆਂ ਸੀ, ਸਤਿ ਸ੍ਰੀ ਅਕਾਲ ਬੁਲਾਈ ਆ ਸਾਨੂੰ, ਤੇ ਗੁਰੂ ਨਾਨਕ ਸਿੱਖ ਟੈਂਪਲ ਅਨਾਲਾ ਵੱਲੋਂ ਕਹਿੰਦੇ ਪੰਜਾਬੀ ਖੇਡ ਮੇਲਾ 20 ਅਗਸਤ ਨੂੰ ਕਰਵਾਇਆ ਜਾ ਰਿਹਾ, ਜਿਸ ਵਿਚ ਕਬੱਡੀ, ਸੌਕਰ, ਰੱਸਾ, ਵਾਲੀਬਾਲ ਤੇ ਨਿਆਣਿਆਂ ਦੀ ਅਥਲੈਟਿਕਸ ਵੀ ਹੋ ਰਹੀਆਂ ਹਨ, ਤੇ ਉਸ ਤੋਂ ਇਲਾਵਾ ਰੰਗਾਰੰਗ ਪ੍ਰੋਗਰਾਮ, ਭੰਗੜਾ, ਗਿੱਧਾ, ਪੰਜਾਬੀ ਫੋਕ ਸਿੰਗਿੰਗ ਦੀ ਸਟੇਜ ਵੀ ਹੋਵੇਗੀ। ਸਾਰੇ ਪੰਜਾਬੀ ਜਿਹੜੇ ਨੇ ਇਨਵਾਈਟਿਡ ਨੇ ਜੀ, ਇੱਥੇ ਜ਼ਰੂਰ ਪਹੁੰਚਣ। ਬਲਦੇਵ ਨਜ਼ਰ ਭਾਜੀ ਬ੍ਰਿਸਬਨ ਤੋਂ ਜਾਣਕਾਰੀਆਂ ਦੇ ਰਹੇ ਨੇ, ਗੁਰੂ ਨਾਨਕ ਸਿੱਖ ਟੈਂਪਲ ਅਨਾਲਾ ਵੱਲੋਂ ਇਹ ਜਾਣਕਾਰੀਆਂ। ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਫੋਟੋਆਂ ਹੋਰ ਵੀ ਬੜੀਆਂ ਸਾਂਝੀਆਂ ਕੀਤੀਆਂ, ਸਾਡੇ ਲਾਈਵ ਬਲੌਗ ਤੇ ਜਾ ਕੇ ਸਾਰੇ ਸੱਜਣ ਦੇਖ ਸਕਦੇ ਨੇ। ਕੁਲਵਿੰਦਰ ਢਿੱਲੋਂ ਉਹਨਾਂ ਨੇ ਬੇਟੇ ਦੀਆਂ ਟੇਬਲ ਤੇ ਖੜੇ ਦੀਆਂ ਫੋਟੋਆਂ ਭੇਜੀਆਂ ਨੇ, ਉਹ ਵੀ ਦੇਖ ਸਕਦੇ ਹੋ। ਤੇ ਜਿੰਦੂ ਮੰਡੇਰ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਚ, ਤੇ ਕਹਿੰਦੇ ਨੇ ਕਿ ਭਾਜੀ ਫਲੋਰਾ ਸਰ ਜੀ ਮਾਊਂਟ ਪ੍ਰੀਚਰਡ ਰਹਿੰਦੇ ਹੋਣੇ ਆ, ਅਸੀਂ ਵੀ ਕੈਂਪਸ ਕਰੀਕ ਚ ਹਾਂ ਤੇ ਹੋਸਟਲ ਗੁਰਦੁਆਰਾ ਸਾਹਿਬ ਕੋਲ ਬਹੁਤ ਹੀ ਵਧੀਆ ਲੱਗਦਾ ਜੀ, ਕਦੇ ਫਰੈਸ਼ ਖੀਰੇ ਖਾਣੇ ਹੋਣ ਤਾਂ ਜ਼ਰੂਰ ਆਉਣਾ ਫਲੋਰਾ ਸਰ, ਥੈਂਕ ਯੂ। ਹਾਂਜੀ ਜ਼ਰੂਰ ਜੀ, ਆਪਣਾ ਨੰਬਰ ਭੇਜ ਦਿਓ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਮਨਦੀਪ ਸਿੰਘ ਵੀ ਕਹਿੰਦੇ ਪੂਰੀ ਸਿਟਿੰਗ ਕਰਾਉਂਦੇ, ਜਾਣੀ ਕਿ ਬਹਿਜਾ ਕਰਾਉਂਦੇ ਹੋ। ਤੇ ਰਣਜੋਤ ਸਿੰਘ ਸਤਿੰਦਰ ਸਰਤਾਜ ਦਾ ਗੀਤ ਸੁਣਨਾ ਚਾਹੁੰਦੇ ਨੇ, ਚੰਨਾ ਪ੍ਰਿੰਸ ਮੂਵੀ, ਬਲੈਕ ਪ੍ਰਿੰਸ ਮੂਵੀ ਚੋ। ਹਾਂਜੀ ਤੇਜਿੰਦਰ ਭਾਜੀ ਨੇ ਵੀ ਇਹ ਗੀਤ ਸੁਣਨਾ ਤੇ ਆਪਾਂ ਇਹ ਸਾਂਝੇ ਤੌਰ ਤੇ ਲਾ ਦੇਣਾ ਗੀਤ। ਪਰ ਅਮਰੀਕ ਜੀ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਨੈਨੀ ਸਟੇਟ ਦੀ, ਕਿ ਅਸਲ ਦੇ ਵਿਚ ਅਸੀਂ ਖ਼ਬਰਾਂ ਅਖਬਾਰਾਂ ਦੇ ਵਿਚ ਸੁਣੀਦਾ ਕਿ ਨੈਨੀ ਸਟੇਟ ਹੁੰਦੀ ਗਈ ਆ, ਤੇ ਇਸ ਦੇ ਬਾਰੇ ਆਪਾਂ ਥੋੜਾ ਜਿਹਾ ਖੁਲਾਸਾ ਕਰਨਾ ਆ, ਕਿਉਂਕਿ ਕਈ ਵਾਰੀ ਸਾਨੂੰ ਟਰਮਸ ਸਮਝ ਨਹੀਂ ਆਉਂਦੀਆਂ, ਮੈਨੂੰ ਵੀ ਬੜੀ ਲੇਟ ਸਮਝ ਆਈ ਸੀ, ਸਾਡਾ ਚਿੰਤਨ ਵੀ ਹੁੰਦਾ ਰਹਿੰਦਾ। ਪਰ ਕੁੱਲ ਮਿਲਾ ਕੇ ਜਦੋਂ ਇਕ ਸੁਰਖੀ ਲੱਗਦੀ ਹੈ ਕਿ ਆਸਟ੍ਰੇਲੀਆ ਇਕ ਨਾਨੀ ਸਟੇਟ ਬਣਦਾ ਜਾ ਰਿਹਾ ਜਾਂ ਉਹ ਫਲਾਨਾ ਦੇਸ਼ ਨਾਨੀ ਸਟੇਟ ਬਣਦਾ ਜਾ ਰਿਹਾ, ਇਸ ਤੋਂ ਕੀ ਭਾਵ ਹੁੰਦਾ?
ਅਮਦੀਪ, ਇਹਨੂੰ ਆਸਟ੍ਰੇਲੀਆ ਨੂੰ ਸਿਰਫ ਨੈਨੀ ਸਟੇਟ ਨਹੀਂ ਕਿਹਾ ਜਾ ਰਿਹਾ, ਅੱਜ ਕੱਲ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਨੈਨੀ ਸਟੇਟ ਜਿੰਨੀਆਂ ਵੀ ਆ ਉਹਨਾਂ ਦੀ ਕੈਪੀਟਲ ਬਣਦਾ ਜਾ ਰਿਹਾ, ਉਹਨਾਂ ਦੀ ਰਾਜਧਾਨੀ ਬਣਦਾ ਜਾ ਰਿਹਾ।
ਅੱਛਾ ਜੀ।
ਅਮਦੀਪ, ਨੈਨੀ ਸਟੇਟ ਬਾਰੇ ਥੋੜੀ ਇਨਫਰਮੇਸ਼ਨ ਮੈਂ ਕੱਢੀ ਆ, ਜਿਹਦੇ ਵਿਚ ਕਿ ਜਿੱਦਾਂ ਡੈਮੋਕ੍ਰੇਟਿਕ ਕੰਟਰੀ ਆਸਟ੍ਰੇਲੀਆ, ਵੈਸੇ ਡੈਮੋਕ੍ਰੇਟਿਕ ਕੰਟਰੀ ਆ, ਹਰ ਬੰਦੇ ਨੂੰ ਫਰੀਡਮ ਹੈ ਇੱਥੇ ਆਪਣਾ ਧਰਮ ਐਕਸਰਸਾਈਜ਼ ਕਰਨ ਦੀ, ਬੋਲਣ ਦੀ, ਲਿਖਣ ਦੀ, ਜੋ ਵੀ ਕਰਨ ਦੀ, ਘੁੰਮਣ ਫਿਰਨ ਦੀ, ਜੋਬ ਕਰਨ ਦੀ, ਪ੍ਰਮੋਸ਼ਨ ਲੈਣ ਦੀ, ਇਹ ਸਾਰੀਆਂ ਇੱਥੇ ਆਜ਼ਾਦੀਆਂ ਆ। ਲੇਕਿਨ ਜੇਕਰ ਇਸ ਨੂੰ ਘੋਖ ਕੇ ਦੇਖਿਆ ਜਾਵੇ ਤਾਂ ਇਹਦੇ ਵਿਚ ਇਸ ਕੰਟਰੀ ਵਿਚ ਰੂਲ ਐਂਡ ਰੈਗੂਲੇਸ਼ਨ ਬਹੁਤ ਜ਼ਿਆਦਾ ਆ, ਜਿਹੜਾ ਕਿ ਜਿਹੜੀ ਜਨਤਾ ਆ ਰੂਲ ਐਂਡ ਰੈਗੂਲੇਸ਼ਨ ਦੇ ਥੱਲੇ ਦੱਬੀ ਹੋਈ ਆ। ਉਹਦੇ ਵਿਚ ਕਿਹਾ ਜਾ ਰਿਹਾ ਕਿ ਹਰ ਕੰਮ ਦੇ ਵਿਚ ਜਿਹੜੀ ਬਿਊਰੋਕ੍ਰੇਸੀ ਆ ਜਾਂ ਸਰਕਾਰ ਆ ਸਿੱਧੇ ਤੌਰ ਤੇ ਇਨਵੋਲਵ ਆ ਰੈਗੂਲੇਸ਼ਨ ਬਣਾਉਂਦੀ ਆ, ਉਹ ਰੈਗੂਲੇਸ਼ਨ ਨੂੰ ਫਾਲੋ ਕਰਨਾ ਬੜਾ ਮੁਸ਼ਕਲ ਹੁੰਦਾ, ਇੱਕ ਤਰ੍ਹਾਂ ਨਾਲ ਉਹ ਰੈਗੂਲੇਸ਼ਨ ਜਾਂ ਬਿਊਰੋਕ੍ਰੇਸੀ ਦੇ ਗੁਲਾਮ ਬਣ ਕੇ ਰਹਿ ਜਾਂਦੇ ਆ। ਇਹਦੇ ਵਿਚ ਐਗਜ਼ੈਂਪਲਾਂ ਦਿੱਤੀਆਂ ਗਈਆਂ ਜਿੱਦਾਂ ਲੋਕਆਊਟ ਲਾਜ ਆ ਕਿ ਸਿਡਨੀ ਦੇ ਵਿਚ ਜਿਹੜੀ 3 ਵਜੇ ਤੋਂ ਬਾਅਦ 1:30 ਤੋਂ ਬਾਅਦ ਸਾਰੀਆਂ ਅਲਕੋਹਲ ਜਿਹੜੀਆਂ ਉਹ ਬੰਦ ਕਰ, ਅਲਕੋਹਲ ਸ਼ਾਪ ਬੰਦ ਕਰ ਦਿੱਤੀਆਂ ਜਾਂਦੀਆਂ, ਜਾਂ 3 ਵਜੇ ਸਵੇਰ ਤੋਂ ਬਾਅਦ ਅਲਕੋਹਲ ਕਿਸੇ ਨੂੰ ਨਹੀਂ ਦਿੱਤੀ ਜਾਂਦੀ, ਪੀ ਨਹੀਂ ਸਕਦੇ ਕਿੰਗ ਕ੍ਰੋਸ ਏਰੀਆ ਦੇ ਵਿਚ, ਜਾਂ ਇਸ ਤੋਂ ਬਾਅਦ ਇਹ ਕਿ ਜਿਹੜੀ ਸਿਗਰਟ ਪੈਕੇਜ ਹੈ ਨਾ ਅੱਜ ਕੱਲ ਉਹਦੇ ਤੇ ਵਾਈਟ ਪੈਕਿੰਗ ਹੋਣੀ ਆ, ਜਿਹ ਤੇ ਕੋਈ ਵੀ ਇੰਸਟਰਕਸ਼ਨ ਨਹੀਂ ਹੋਣੀ, ਸਿਰਫ ਉਹਦੀ ਪੈਕੇਜਿੰਗ ਹੋਇਆ ਕਰਨੀ ਆ। ਉਸ ਤੋਂ ਬਾਅਦ ਪਲੇਨ ਪੈਕਿੰਗ ਲਾਅ, ਐਡਵਰਟਾਈਜ਼ਿੰਗ ਬੈਨਸ ਜਿਹੜੇ ਆ ਇਹ ਵੀ ਰੈਗੂਲੇਟ ਕੀਤੇ। ਇਹ ਤਾਂ ਖੈਰ ਸੋਫਟ ਆ ਬਿਜ਼ਨਸ ਤੇ ਆ, ਜਿਹੜੀ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੀਜ਼ਾਂ ਇਹ ਆ ਕਿ ਡਰਾਈਵਿੰਗ ਜਿਹੜੇ ਆ ਉਹ ਤੇ ਰੂਲ ਬੜੇ ਸਖ਼ਤ ਆ ਮਨਦੀਪ। ਅਗਰ ਤੁਸੀਂ ਯੂਰਪ ਦੇ ਵਿਚ ਜਾਂ ਅਮੈਰੀਕਾ ਦੇ ਵਿਚ, ਕੈਨੇਡਾ ਦੇ ਵਿਚ 10 ਕਿਲੋਮੀਟਰ ਰੇਂਜ ਇਧਰ ਉਧਰ ਕਰਦੇ ਹੋ ਨਾ, ਓਵਰ ਸਪੀਡ ਚਲ ਜਾਓ ਤਾਂ ਤੁਹਾਨੂੰ ਪੁਲਿਸ ਕੁਛ ਕਹਿੰਦੀ ਨੀ। ਲੇਕਿਨ ਆਸਟ੍ਰੇਲੀਅਨ ਲਾਅ ਦੇ ਅਨੁਸਾਰ ਅਗਰ ਤੁਸੀਂ 1 ਕਿਲੋਮੀਟਰ ਵੀ ਜ਼ਿਆਦਾ ਸਪੀਡ ਲਿਮਿਟ ਤੋਂ ਜ਼ਿਆਦਾ ਚੱਲਦੇ ਆ ਤਾਂ ਤੁਹਾਨੂੰ ਫਾਈਨ ਬੜੇ ਜ਼ਬਰਦਸਤ ਹੁੰਦੇ, ਤੁਹਾਨੂੰ ਤੁਹਾਡਾ ਲਾਇਸੈਂਸ ਵੀ ਜਾ ਸਕਦਾ ਜਾਂ ਤੁਹਾਨੂੰ ਪਰੇਸ਼ਾਨ ਕੀਤਾ ਜਾਂਦਾ। ਕਈ ਵਾਰ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਰੈਗੂਲੇਸ਼ਨ ਹੈ, ਟ੍ਰੈਫਿਕ ਰੈਗੂਲੇਸ਼ਨ ਹੈ, ਸਿਰਫ ਪੈਸਾ ਇਕੱਠਾ ਕਰਨ ਦੇ ਲਈ ਬਣਾਏ ਹੋਏ, ਬਹੁਤ ਜ਼ਿਆਦਾ ਸਖ਼ਤ ਆ। ਲੇਕਿਨ ਕਈ ਵਾਰੀ ਇਹਦਾ ਮੰਦੀ ਫਾਇਦਾ ਵੀ ਹੁੰਦਾ ਕਿ ਇਹਦੇ ਨਾਲ ਜਿਹੜੇ ਐਕਸੀਡੈਂਟ ਰੇਟ ਆ ਉਹ ਘੱਟ ਜਾਂਦੇ ਆ ਤੇ ਲੋਕਾਂ ਨੂੰ ਡਰ ਇਹਦਾ ਰਹਿੰਦਾ। ਪਿਕਨਿਕ ਪਰਮਿਟਸ ਲਾਅ ਦੇ ਬੜੇ ਇੱਥੇ ਹਾਰਡ ਰੂਲ ਆ, ਤੁਸੀਂ ਕਿਸੇ ਵੀ ਪਬਲਿਕ ਪਲੇਸ ਦੇ ਵਿਚ ਜਾ ਕੇ ਜਾਂ ਪਾਰਕਿੰਗ ਦੇ ਵਿਚ ਜਾ ਕੇ ਜਾਂ ਪਾਰਕਸ ਦੇ ਵਿਚ ਸ਼ਰਾਬ ਨਹੀਂ ਪੀ ਸਕਦੇ, ਸ਼ਰੇਆਮ ਤੁਸੀਂ ਉੱਥੇ ਖਾ ਪੀ ਨਹੀਂ ਸਕਦੇ, ਜਾਂ ਕੂੜਾ ਕਰਕੇ ਇਧਰ ਉਧਰ ਸਿੱਟ ਨਹੀਂ ਸਕਦੇ। ਇਹ ਤਾਂ ਖੈਰ ਮਾੜੀ ਗੱਲ ਨਹੀਂ ਹੈ, ਠੀਕ ਆ। ਸਮੋਕਿੰਗ ਬੈਨ ਤੇ ਬੜਾ ਮੰਦੀ ਪਰੋਲਾ ਪੈ ਰਿਹਾ, ਜਿਹੜੇ ਬਿਜ਼ਨਸ ਆ ਉਹਨਾਂ ਨੂੰ ਬੜਾ ਘਾਟਾ ਪੈ ਰਿਹਾ ਕਿ ਹੁਣ ਤਾਂ ਇਹ ਕਰ ਦਿੱਤਾ ਕਿ ਕਿਸੇ ਵੀ ਸਟੈਬਲਿਸ਼ਮੈਂਟ ਦੇ ਬਾਹਰ ਕਿਸੇ ਵੀ ਦਫ਼ਤਰ ਤੋਂ 10 ਮੀਟਰ ਦੀ ਦੂਰੀ ਤੇ ਗੇਟ ਤੋਂ ਤੁਸੀਂ ਸਿਗਰਟ ਪੀ ਸਕਦੇ, ਉਹਦੇ ਅੰਦਰ ਨਹੀਂ ਪੀ ਸਕਦੇ ਸਿਗਰਟ। ਇਸ ਸਮੋਕਿੰਗ ਬੈਨ ਦੇ ਨਾਲ ਮੰਦੀ ਬੜਾ ਘਾਟਾ ਪੈਂਦਾ ਕਾਫੀ ਬਿਜ਼ਨਸ ਨੂੰ, ਜਿੱਦਾਂ ਸਮੋਕਿੰਗ ਬੈਨ ਦੇ ਲੱਗਣ ਨਾਲ ਜਿਹੜੇ ਪਬਸ ਆ ਜਾਂ ਹੋਰ ਚਾਹ ਦੀਆਂ ਦੁਕਾਨਾਂ ਆ ਉੱਥੇ ਲੋਕ ਬਹੁਤ ਘੱਟ, ਜਿਹੜੇ ਸਮੋਕਰ ਆ ਉਹ ਤਾਂ ਜਾਂਦੇ ਨਹੀਂ ਹੈ, ਉਹ ਤਾਂ ਬਾਹਰ ਜਾ ਕੇ ਚਾਹ ਪੀਂਦੇ ਆ, ਇਧਰ ਉਧਰ ਬੈਠਦੇ ਆ ਜਿੱਥੇ ਸਮੋਕਿੰਗ ਅਲਾਊਡ ਹੁੰਦੀ ਆ। ਇਸ ਕਰਕੇ ਬਿਜ਼ਨਸ ਨੂੰ ਵੀ ਇਹਦਾ ਘਾਟਾ ਪੈ ਰਿਹਾ, ਸਮੋਕਿੰਗ ਬੈਨ ਬਹੁਤ ਜ਼ਿਆਦਾ
ਹੋਣ ਦੇ ਨਾਲ। ਓਵਰਆਲ ਅਮਰੀਕ ਜੀ ਇਹੋ ਜਿਹੀਆਂ ਪਾਲਿਸੀ ਲਿਆਉਣ ਦੇ ਨਾਲ, ਮਤਲਬ ਜਿਹੜਾ ਸਿਹਤ ਦੇ ਨਾਲ ਸੰਬੰਧਿਤ ਹੈ, ਸਿਹਤ ਲੋਕਾਂ ਦੀ ਜਿਹੜੀ ਆ ਉਹ ਵਧੀਆ ਹੋ ਰਹੀ ਹੈ, ਇੱਕ ਜਿਹੜਾ ਪੈਸਿਵ ਸਮੋਕਿੰਗ ਦਾ ਅਲਾਮਤ ਸੀ ਕਿ ਇੱਕ ਬੰਦਾ ਸਿਗਰਟ ਪੀ ਰਿਹਾ, ਮਤਲਬ ਜਹਾਜ਼ ਚ, ਬੱਸ ਜਾਂ ਕਿਤੇ ਵੀ, ਉਹ ਕੱਲਾ ਉਹੀ ਨੀ ਪੀ ਰਿਹਾ, ਉਹ ਨਾਲ ਜਿਹੜੇ ਜਿੰਨੇ ਵੀ ਉਹ ਵੀ ਸਾਰੇ ਪੀ ਰਹੇ ਨੇ ਐਕਚੁਲੀ, ਜਿਹੜਾ ਧੂੰਆਂ ਉਹਦੇ ਅੰਦਰ ਤਾਂ ਥੋੜਾ ਜਾਂਦਾ ਨਾ, ਤੇ ਬਾਕੀ ਜਿਹੜਾ ਧੂੰਆਂ ਸਾਰਿਆਂ ਦੇ ਅੰਦਰ ਜਾਂਦਾ, ਸੋ ਉਹ ਉਹ ਠੀਕ ਹੈ। ਪਰ ਜਿਹੜੀ ਜਿਹੜੀ ਨੈਨੀ ਸਟੇਟ ਦੀ ਆਪਾਂ ਗੱਲ ਕਰਦੇ ਆ ਕਿ ਦੇਖੋ ਜਦੋਂ ਆਪਾਂ ਇੱਥੇ ਗੱਲਬਾਤ ਕਰਾਂਗੇ, ਆਰਗੂਮੈਂਟ ਹੋਏਗਾ ਕਿ ਜਿਸ ਤਰ੍ਹਾਂ ਹੁਣ ਇਸਲਾਮਿਕ ਕੰਟਰੀ ਨੇ ਉਹਨਾਂ ਦੇ ਵਿੱਚ ਤਾਂ ਮਤਲਬ ਕੁਛ ਵੀ ਅਲਾਊਡ ਨਹੀਂ, ਹੁਣ ਕਈ ਕੰਟਰੀ ਆ ਉੱਥੇ, ਹੁਣ ਸਾਊਦੀ ਅਰਬ ਹੈ, ਉੱਥੇ ਲੇਡੀਜ਼ ਨੂੰ ਕਾਰ ਚਲਾਉਣਾ ਵੀ ਅਲਾਊਡ ਨਹੀਂ ਹੈਗਾ, ਠੀਕ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਲਾਊਡ ਨਹੀਂ ਹੈਗੀਆਂ, ਪਰ ਉਹ ਡਿਕਲੇਅਰਡ ਸਟੇਟਸ ਨੇ, ਉਹ ਡਿਕਲੇਅਰਡ ਹੈ ਵੀ ਹਾਂ ਵੀ ਉਹ ਇਸ ਕੰਸਟੀਟਿਊਸ਼ਨ ਦੇ ਆਧਾਰ ਤੇ। ਪਰ ਜਿਹੜੀ ਨੈਨੀ ਸਟੇਟ ਦਾ ਰੁਤਬਾ ਆ ਉਹ ਦਿੱਤਾ ਜਾਂਦਾ ਹੈ ਜਿਹੜੇ ਡੈਮੋਕ੍ਰੈਟਿਕ ਕੰਟਰੀ ਆ, ਕਿ ਜਿਸ ਤਰ੍ਹਾਂ ਹੁਣ ਇੰਡੀਆ ਹੋ ਗਿਆ, ਵੈਸਟਰਨ ਕੰਟਰੀ ਹੋ ਗਏ, ਆਸਟ੍ਰੇਲੀਆ ਹੋ ਗਿਆ, ਕਿ ਡੈਮੋਕ੍ਰੇਸੀ ਦਾ ਜਿਹੜਾ ਆਧਾਰ ਹੈ ਉਹ ਲਿਬਰਲਾਈਜੇਸ਼ਨ ਹੈ, ਕਿ ਬੰਦੇ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ, ਉਹਦੇ ਵਿੱਚ ਇੱਕ ਮਾਹੌਲ ਹੋਣਾ ਚਾਹੀਦਾ ਜਿਹਦੇ ਵਿੱਚ ਉਹ ਆਪਣਾ ਕੰਮ ਕਰ ਸਕੇ ਖੁੱਲ੍ਹ ਕੇ। ਹੁਣ ਉਹ ਜਦੋਂ ਕੰਮ ਖੁੱਲ੍ਹ ਕੇ ਕਰਦੇ ਆ, ਆਜ਼ਾਦੀ ਆ, ਕਿਤੇ ਵੀ ਤੁਹਾਨੂੰ ਜ਼ਮੀਨ ਲੈਣ ਦੀ ਆਜ਼ਾਦੀ ਆ, ਪ੍ਰੋਪਰਟੀ ਲੈਣ ਦੀ ਆਜ਼ਾਦੀ ਆ, ਵੇਚਣ ਦੀ ਆਜ਼ਾਦੀ ਆ, ਕੁਛ ਵੀ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਹਿਨ ਸਕਦੇ ਹੋ ਤੁਸੀਂ, ਤਾਂ ਉੱਥੇ ਇੱਕ ਕਾਨੂੰਨ ਆਉਂਦਾ ਆ। ਹੁਣ ਆਸਟ੍ਰੇਲੀਆ ਦੇ ਵਿੱਚ ਇੱਕ ਕਾਨੂੰਨ ਆਇਆ ਕਿ ਅਗਰ, ਜਿਹੜੇ ਆਪਾਂ ਪਿਛਲੀ ਵਾਰੀ ਵੀ ਕੀਤਾ ਸੀ ਨਾ, ਕਿ ਅਗਰ ਤੁਹਾਡੀ ਨਿੱਕਰ ਢਿੱਲੀ ਆ ਤਾਂ ਤੁਹਾਡੇ ਮਤਲਬ ਬੈਕ ਸਾਈਡ ਦਿਸ ਰਹੀ ਆ ਤਾਂ ਤੁਹਾਨੂੰ ਫਾਈਨ ਹੋ ਜਾਏਗਾ। ਵਿਕਟੋਰੀਆ ਦਾ ਕਾਨੂੰਨ ਸੀ, 1 ਜੁਲਾਈ ਤੋਂ ਲਾਗੂ ਹੋਇਆ। ਸੋ ਤੁਹਾਨੂੰ ਨਹੀਂ ਲੱਗਦਾ ਵੀ ਇਹੋ ਜਿਹੇ ਕਾਨੂੰਨ ਜਿਹੜੇ ਉਹ ਥੋੜੇ ਨੈਨੀ ਸਟੇਟ ਵੱਲ ਨੂੰ ਜਾ ਰਹੇ ਨੇ? ਇਹਨੂੰ ਨੈਨੀ ਸਟੇਟ ਕਹਿੰਦੇ ਆ?
ਨਹੀਂ, ਨੈਨੀ ਸਟੇਟ ਵੱਲ ਨੂੰ ਜਾ ਰਹੇ ਅਮਦੀਪ, ਤਾਂ ਨੈਨੀ ਸਟੇਟ ਦੀ ਕੈਪੀਟਲ ਬਣਦਾ ਜਾ ਰਿਹਾ ਜਿਹੜਾ ਆਸਟ੍ਰੇਲੀਆ ਨਾ, ਇਹਦੇ ਚ ਜਿਹੜੇ ਨੈਨੀ ਸਟੇਟ ਦੇ ਜਿਹੜੇ ਰੈਗੂਲੇਸ਼ਨ ਆ ਬਹੁਤ ਜ਼ਿਆਦਾ ਆ, ਤੇ ਇਹਦੇ ਨਾਲ ਜਿਹੜੇ ਲੋਕਾਂ ਦੀ ਆਜ਼ਾਦੀ ਉਹ ਤੇ ਕਾਫੀ ਫਰਕ ਪੈ ਰਿਹਾ। ਲੇਕਿਨ ਹੁਣ ਪੈਂਟ ਢਿੱਲੀ ਵਾਲੀ ਗੱਲ ਤੇ ਵੀ ਵੈਸੇ ਤਾਂ ਠੀਕ ਆ, ਇਹ ਡਰੈਸ ਰੈਗੂਲੇਸ਼ਨ ਵੀ ਕੁਛ ਚਾਹੀਦੀ ਆ। ਪੈਂਟਾਂ ਅੱਜ ਕੱਲ ਅਮਨਦੀਪ ਢਿੱਲੀਆਂ ਜਿਹੀਆਂ ਪਾ ਲੈਂਦੇ, ਕਈ ਵਾਰ ਲੰਗਰ ਦੇ ਵਿੱਚ ਵੀ ਮੈਨੂੰ ਦੇਖਣ ਨੂੰ ਮਿਲਿਆ, ਜਿਸ ਵੇਲੇ ਝੁਕਦੇ ਆ ਲੰਗਰ ਵਰਤਾਉਂਦੇ ਆ ਤਾਂ ਉਹ ਚੰਗਾ ਨੀ ਕਿਸ ਵੇਲੇ ਵੀ ਲੱਗਦਾ ਹੈ ਨਾ, ਤੇ ਉਹ ਧਾਰਮਿਕ ਸਥਾਨਾਂ ਤੇ ਵੀ ਈਵਨ ਲੜਕੀਆਂ ਵੀ, ਜੇ ਲੜਕੀਆਂ ਛੱਡੋ ਲੜਕੇ ਜਿਹੜੇ ਵੱਡੇ ਬਜੁਰਗ ਉਹ ਵੀ ਕਈ ਵਾਰੀ ਏਦਾਂ ਦੀਆਂ ਚੰਗੀ ਜਿਹੀਆਂ ਪੈਂਟਾਂ ਪਾ ਕੇ ਘੁੰਮਦੇ ਜਿਹਦੇ ਨਾਲ ਕਿ ਬੈਕ ਸਾਈਡ ਤੁਹਾਡੀ ਐਕਸਪੋਜ਼ ਹੁੰਦੀ ਆ, ਤੇ ਉਹ ਚੰਗਾ ਨੀ ਲੱਗਦਾ ਨਾ ਏਦਾਂ। ਤਾਂ ਇਹਦੇ ਬਾਰੇ ਤਾਂ ਇਹ ਤਾਂ ਖੈਰ ਬਣਨੇ ਚਾਹੀਦੇ, ਏਦਾਂ ਦੇ ਕਾਨੂੰਨ ਜਾਂ ਰੈਗੂਲੇਸ਼ਨ ਹੋਣੀ ਚਾਹੀਦੀ ਹੈ ਥੋੜੀ ਬਹੁਤੀ। ਲੇਕਿਨ ਜਿਹੜੇ ਕਈ ਕਾਨੂੰਨ ਹੈ, ਹੁਣ ਹੈਲਮੇਟ ਦਾ ਕਾਨੂੰਨ ਹੈ ਇੱਥੇ ਕਿ ਹਰ ਬੱਚੇ ਨੂੰ, ਹਰ ਜਿਹੜਾ ਬਜੁਰਗ ਆ ਜਾਂ ਜੋ ਯੰਗਸਟਰ ਹੈ, ਹਰ ਇੱਕ ਨੂੰ ਅਗਰ ਉਸਨੇ ਬਾਈਕ ਨੂੰ ਰਾਈਡ ਕਰਨਾ ਤਾਂ ਉਹਨੂੰ ਹੈਲਮੇਟ ਪਾਣੀ ਪੈਣੀ ਆ। ਲੇਕਿਨ ਯੂਰਪ ਦੇ ਵਿੱਚ ਇਹ ਕੋਈ ਹਾਰਡ ਫਾਸਟ ਰੂਲ ਨਹੀਂ ਹੈ, ਉੱਥੇ ਮੋਰਲ ਗਰਾਊਂਡ ਤੇ ਲੋਕ ਜਿਹੜੇ ਹੈਲਮੇਟ ਪਾਉਂਦੇ ਆ। ਤੇ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਰੈਗੂਲੇਸ਼ਨ ਆ, ਰੂਲਸ ਆ, ਇਹ ਇੰਨੇ ਹਾਰਡ ਨਹੀਂ ਹੋਣੇ ਚਾਹੀਦੇ, ਇਹਨਾਂ ਵਿੱਚ ਫਲੈਕਸੀਬਿਲਿਟੀ ਹੋਣੀ ਚਾਹੀਦੀ, ਲੋਕਾਂ ਵਿੱਚ ਐਥੀਕਲ ਵੈਲਿਊ ਜ਼ਿਆਦਾ ਹੋਣੀ ਚਾਹੀਦੀ, ਕੋਈ ਆਪਣੇ ਆਪ ਹੀ ਕਰਨ ਉਹ ਪਾਉਣ ਆਪਣੇ ਹੈਲਮੇਟ ਵਗੈਰਾ ਪਾਉਣ।
ਜੇ ਆਪਾਂ ਹੈਲਮੇਟ ਦੀ ਗੱਲ ਕਰੀਏ ਤਾਂ ਹੈਲਮੇਟ ਦਾ ਜਿੱਦਾਂ ਹੁਣ ਨੈਨੀ ਸਟੇਟ ਦਾ ਜਿਹੜਾ ਰੁਤਬਾ ਕਿੱਦਾਂ ਆ ਜਾਂਦਾ ਆ, ਤੁਸੀਂ ਯੂਰਪ ਦੀ ਐਗਜ਼ਾਮਪਲ ਦਿੱਤੀ ਕਿ ਉੱਥੇ ਲੋਕਾਂ ਨੂੰ ਆਪ ਹੀ ਪਤਾ ਅਵੇਅਰਨੈਸ ਆ ਵੀ ਅਸੀਂ ਹੈਲਮੇਟ ਪਾਉਣੀ ਆ, ਠੀਕ ਹੈ। ਪਰ ਹੁਣ ਇੱਕ ਮਸਲਾ ਆਇਆ ਸੀ ਕਿ ਸਾਈਕਲ ਦੇ ਉੱਤੇ ਜਦ ਤੁਸੀਂ ਮਤਲਬ ਸਾਈਕਲ ਚਲਾਉਣਾ ਆ, ਰਾਈਡਿੰਗ ਕਰਨੀ ਆ, ਤਾਂ ਯੂ ਮਸਟ ਵੀਅਰ ਹੈਲਮੇਟ, ਇਹ ਲਾਅ ਆ, ਤੁਹਾਨੂੰ ਫਾਈਨ ਵੀ ਹੋ ਜਾਂਦਾ। ਪਰ ਉੱਥੇ ਜਿਹੜੇ ਅਮਰੀਕ ਜੀ ਜਿਹੜੇ ਤਾਂ ਹੈਗੇ ਆ, ਜਿੱਦਾਂ ਸਾਈਕਲਿੰਗ ਕਰਦੇ ਆ, ਤੇਜ਼ ਜਾਂਦੇ ਆ, ਹਾਈਵੇ ਤੇ ਜਾਂਦੇ ਆ, ਕੰਮ ਕਰਦੇ ਆ ਹਨਾ, ਜਾਂ ਰੇਸਿੰਗ ਕਰਦੇ ਆ, ਉਹਨਾਂ ਲਈ ਤਾਂ ਹੈਗੀ ਜ਼ਰੂਰੀ ਹੋਣੀ ਵੀ ਚਾਹੀਦੀ ਹੈ, ਕਿਉਂਕਿ ਉਹ ਕਾਰਾਂ ਵਗੈਰਾ ਦੇ ਬਰਾਬਰ ਜਾ ਰਹੇ ਹੁੰਦੇ ਨੇ। ਪਰ ਦੂਜੇ ਪਾਸੇ ਇੱਕ ਸਬਰਬ ਦੇ ਵਿੱਚ ਇੱਕ ਛੋਟਾ ਬੱਚਾ ਆ ਹਨਾ, ਆਪਣੇ ਗਾਰਡਨ ਦੇ ਦੁਆਲੇ ਉਹ ਘੁੰਮ ਰਿਹਾ, ਜਾਂ ਆਪਣੇ ਫੁੱਟਪਾਥ ਤੇ ਉਹ ਚਲਾ ਰਿਹਾ, ਜਾਂ ਕੋਈ ਬਜੁਰਗ ਹੈ ਉਹ ਸਾਈਕਲ ਤੇ ਜਾਣਾ, ਹੁਣ ਉਹਦੀ ਰੁਟੀਨ ਹੈ ਵੀ ਚਲੋ ਮੰਨ ਲਓ ਕਿ ਗੁਰੂ ਘਰ ਦੇ ਲੱਗ ਗਈ ਆ, ਉਹਨੇ ਸਾਈਕਲ ਤੇ ਚਲੇ ਜਾਣਾ ਹਨਾ, ਤੇ ਉੱਥੇ ਤੱਕ ਉਥੋਂ ਵਾਪਸ ਆ ਜਾਣਾ। ਇਹ ਜਿਹੜੀ ਆਜ਼ਾਦੀ ਆ ਉਹ ਕੋਈ ਮਤਲਬ ਕਹਿ ਲਓ ਕਿ ਤੇਜ਼ ਸੜਕਾਂ ਤੇ ਨਹੀਂ ਚਲਾ ਰਹੇ, ਉਹ ਫੁੱਟਪਾਥ ਤੇ ਚਲਾ ਰਹੇ ਨੇ, ਫੇਰ ਵੀ ਜੇ ਕਿਤੇ ਗਲਤੀ ਹੋ ਗਈ ਜਾਂ ਹੈਲਮੇਟ ਨਹੀਂ ਤਾਂ ਫੇਰ ਵੀ ਉਹਨੂੰ ਜਿਹੜਾ ਫਾਈਨ ਹੁੰਦਾ ਆ। ਸੋ ਉੱਥੇ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਹੈ ਉਹ ਇਰਰਿਸਪੈਕਟਿਵ ਆਫ ਦਾ ਸਿਚੁਏਸ਼ਨ, ਉਹਨੇ ਫਾਈਨ ਕਰਨਾ ਹੀ ਕਰਨਾ, ਉਹਨੂੰ ਮਤਲਬ ਕੋਈ ਉਹ ਸਿਚੁਏਸ਼ਨ ਨਹੀਂ ਦੇਖਦੇ ਵੀ ਸਿਚੁਏਸ਼ਨ ਕੀ ਆ, ਉਹਨੂੰ ਇਹ ਨਹੀਂ ਦੇਖਦੇ ਵੀ ਇਹ ਨਾ ਪਹਿਨਣ ਨਾਲ ਕੀ ਬਹੁਤਾ ਹੋ ਤਾਂ ਨਹੀਂ ਜਾਣਾ। ਸੋ ਇਹ ਇੱਥੋਂ ਇਹ ਜਿਹੜੇ ਇੱਦਾਂ ਦੇ ਕਾਨੂੰਨ ਹੈ ਕਿ ਤੁਸੀਂ ਬਲੈਂਕਟ ਕਾਨੂੰਨ ਬਣਾਤਾ ਇੱਕੋ ਹੀ, ਤੇ ਉਹ ਆਧਾਰ ਕੀ ਬਣਿਆ, ਜਿਹੜੇ ਤੇਜ਼ ਸਾਈਕਲ ਚਲਾਉਂਦੇ ਨੇ, ਰੇਸਿੰਗ ਕਰਦੇ ਨੇ, ਉਹਨਾਂ ਦੇ ਆਧਾਰ ਦੇ ਉੱਤੇ ਤੁਸੀਂ ਹਰੇਕ ਦੇ ਉੱਤੇ ਉਹਨੂੰ ਲਾਗੂ ਕਰ ਦਿੱਤਾ। ਹੁਣ ਆਪਣੇ ਪੱਗਾਂ ਵਾਲਿਆਂ ਲਈ ਬੜੀ ਮੁਸ਼ਕਲ, ਹੁਣ ਇਹਦਾ ਪਾਰਲੀਮੈਂਟ ਦੇ ਵਿੱਚ ਵੀ ਪੇਪਰ ਦਿੱਤੇ ਗਏ ਹਨਾ, ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਵੀ ਇਹਨੂੰ ਬੰਦ ਕਰੋ ਹਨਾ, ਵੀ ਜਿਹੜੇ ਪੱਗਾਂ ਵਾਲੇ ਆਲਰੇਡੀ ਉਹ ਪ੍ਰੋਟੈਕਟਿਡ ਆ ਉਹਨਾਂ ਦੇ, ਤੇ ਉਹ ਕਿੱਦਾਂ ਉਹਦੇ ਪਰ ਤੁਸੀਂ ਹੈਲਮੇਟ ਪਾ ਸਕਦੇ ਆ। ਸੋ ਇਹੋ ਜਿਹੜੀ ਸੰਜੀਦਗੀਆਂ ਆ ਉਹ ਜਦੋਂ ਓਵਰਲੁੱਕ ਹੋਣ ਲੱਗ ਪੈਣ ਤਾਂ ਉਹਨੂੰ ਨੈਨੀ ਸਟੇਟ ਕਹਿੰਦੇ। ਅਮਰੀਕ ਜੀ ਦੂਜੀ ਗੱਲ ਇਹ ਹੈ ਕਿ ਜਿਹੜਾ ਹੁਣ ਇਕੱਲਾ ਇਹ ਨਹੀਂ, ਇਹ ਤਾਂ ਆਪਾਂ ਚਲੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ, ਕਿਤੇ ਤੁਸੀਂ ਬਿਜ਼ਨਸ ਕਰਨਾ ਆ, ਕਿਤੇ ਹੁਣ ਤੁਸੀਂ ਸ਼ੋਪ ਖੋਲਣੀ ਆ, ਕਿੰਨੀਆਂ ਪਰਮਿਸ਼ਨਾਂ ਤੁਹਾਨੂੰ ਲੈਣੀਆਂ ਪੈਂਦੀਆਂ, ਤੁਹਾਨੂੰ ਸੂਈ ਦੇ ਨੱਕੇ ਰਾਹੀਂ ਲੰਘਾਉਂਦੇ ਆ, ਸਾਰਾ ਕੁਛ ਕਰਦੇ ਆ, ਇਹ ਐ ਨੀ ਹੋ ਸਕਦਾ ਉਹ ਨਹੀਂ। ਹੁਣ ਇੱਥੇ ਪਤਾ ਕੀ ਇੱਕ ਸਮੱਸਿਆ ਆ ਜਿਹੜੀ ਕਿ ਅਸਲ ਸਮੱਸਿਆ ਜਿਹੜੀ ਹੁਣ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਰੂਲਸ ਐਂਡ ਰੈਗੂਲੇਸ਼ਨ ਬਿਊਰੋਕਰੇਸੀ ਨੇ ਬਣਾਏ ਹੋਏ ਨੇ ਵੀ ਇਹ ਏਦਾਂ ਕਰਨਾ ਆ, ਇਹ ਸ਼ੋਪ ਏਦਾਂ ਹੀ ਚੱਲਣੀ ਆ, ਜਾਂ ਇਹ ਫਾਰਮ ਏਦਾਂ ਹੀ ਚੱਲਦੇ ਤਾਂ ਇੱਦਾਂ ਹੀ ਕਰ ਸਕਦੇ ਆ, ਤੁਸੀਂ ਕੁਛ ਅਲੈਦਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉਹ ਤੁਹਾਨੂੰ ਅਲਾਓ ਨਹੀਂ ਕਰਦੇ। ਹੁਣ ਇਹਦੇ ਨਾਲ ਨਾ ਜਿਹੜੀ ਐਂਟਰਪ੍ਰਨਰਸ਼ਿਪ ਹੈ ਜਾਂ ਕਹਿ ਲਓ ਕਿ ਇਨੋਵੇਸ਼ਨ ਹੈ, ਉਸ ਨੂੰ ਬੜਾ ਧੱਕਾ ਲੱਗਦਾ, ਉੱਥੇ ਡਿਵੈਲਪਮੈਂਟ ਨਹੀਂ ਹੁੰਦੀ, ਰੁਕ ਜਾਂਦੀ ਆ, ਕਿਉਂਕਿ ਜਿਹੜੇ ਬੰਦੇ ਸਮੇਂ ਨਾਲੋਂ ਹਟ ਕੇ ਜਾਂ ਮੇਨ ਸਟ੍ਰੀਮ ਨਾਲੋਂ ਹਟ ਕੇ ਕੁਛ ਕਰਨਾ ਚਾਹੁੰਦੇ ਉਹ ਕਰ ਨਹੀਂ ਸਕਦੇ ਕਿਉਂਕਿ ਕਾਨੂੰਨ ਮੇਨ ਸਟ੍ਰੀਮ ਨੇ ਬਣਾਏ ਹੋਏ ਨੇ। ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਜੀ ਅਵਦੀਪ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਵੇਂ ਇਨੋਵੇਸ਼ਨ ਤੁਸੀਂ ਕੋਈ ਕਰਨੀ ਆ ਇੰਟਰਪ੍ਰੀਨਰਸ਼ਿਪ ਤੇ, ਜਾਂ ਤੁਸੀਂ ਕੋਈ ਨਵੀਂ ਚੀਜ਼ ਆਜ਼ਾਦ ਕਰਨੀ ਆ, ਕਈ ਵਾਰ ਜਿਹੜੇ ਬਿਊਰੋਕਰੈਟਿਕ ਰੈਗੂਲੇਸ਼ਨ ਹੁੰਦੇ ਆ ਉਹਨਾਂ ਨੂੰ ਉਹਨਾਂ ਤੋਂ ਪਰੇ ਜਾ ਕੇ ਤੁਹਾਨੂੰ ਜਾਣਾ ਪੈਂਦਾ, ਰਿਸਰਚ ਕਰਨੀ ਪੈਂਦੀ ਜਾਂ ਕੰਮ ਕਰਨੇ ਪੈਂਦੇ ਆ, ਤੇ ਇਹਦੇ ਨਾਲ ਇਨੋਵੇਸ਼ਨ ਨੂੰ ਤਾਂ ਜ਼ਰੂਰ ਘਾਟਾ ਪੈਂਦਾ ਹੈ ਕਿ ਕਈ ਵਾਰੀ ਇਨੀਸ਼ੀਏਟਿਵ ਨਹੀਂ ਬੰਦਾ ਲੈਂਦਾ ਕਿ ਰੈਗੂਲੇਸ਼ਨ ਬਹੁਤ ਆ, ਪੇਪਰ ਵਰਕ ਬਹੁਤ ਆ, ਉਹਦੇ ਕਰਨ ਲਈ ਟਾਈਮ ਬਹੁਤ ਲੱਗਣਾ, ਉਹ ਚ ਪੈਸਾ ਵੀ ਬਹੁਤ ਇਨਵੋਲਵ ਹੁੰਦਾ। ਤੇ ਮੇਰੇ ਖਿਆਲ ਦੇ ਵਿਚ ਜਾਂ ਨਹੀਂ ਚਾਹੀਦਾ, ਇਨੀਸ਼ੀਏਟਿਵ ਨੂੰ ਜ਼ਰੂਰ ਇੱਕ ਤਰ੍ਹਾਂ ਦੇ ਨਾਲ ਬੋਟਲ ਨੈਕ ਆ ਜਾਂ ਇੱਕ ਤਰ੍ਹਾਂ ਨਾਲ ਰਿਸਟ੍ਰਿਕਸ਼ਨ ਹੈ ਉਹਦੇ ਬਾਰੇ। ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਮੈਂ ਵੀ ਇਹੀ ਕਹਾਂਗਾ
ਜੀ। ਜਿਸ ਤਰ੍ਹਾਂ ਹੁਣ ਜਿਹੜੇ ਲਿਬਰਲ ਕੰਟਰੀ ਆ, ਵੈਸਟਰਨ ਕੰਟਰੀ, ਅਮਰੀਕਾ ਨੇ ਕਿਉਂ ਤਰੱਕੀ ਕੀਤੀ? ਕਿਉਂਕਿ ਉਥੇ ਜਦੋਂ ਉਹ ਟਾਈਮ ਇਨੋਵੇਸ਼ਨ ਚੱਲ ਰਹੀ ਸੀ, ਰਿਸਰਚ ਚੱਲ ਰਹੀ ਸੀ, ਤਾਂ ਕੋਈ ਕਾਨੂੰਨ, ਬੇਸਿਕ ਕਾਨੂੰਨ ਸੀ, ਪਰ ਉਥੇ ਖੋਲਣ ਦੇ ਲਈ ਰੂਮ ਬਹੁਤ ਸੀਗਾ, ਮਤਲਬ ਤੁਸੀਂ ਐਕਸਪੈਰੀਮੈਂਟ ਕਰ ਸਕਦੇ ਸੀਗੇ। ਜਦੋਂ ਹੁਣ ਇੱਥੇ ਅਸੀਂ ਵੀ ਐਕਸਪੈਰੀਮੈਂਟ ਕਰਦੇ ਹਾਂ, ਹੁਣ ਤੁਸੀਂ ਸਾਡੇ ਏਰੀਏ ਚ ਦੇਖ ਲਓ ਕਿ ਇਸ ਇਲਾਕੇ ਦੇ ਵਿਚ ਬਲੂਬੈਰੀ ਨੇ ਕਾਫ਼ੀ ਮਤਲਬ ਵਧੀਆ ਰੋਲ ਅਦਾ ਕੀਤਾ ਸਾਰਿਆਂ ਦੀ ਜ਼ਿੰਦਗੀਆਂ ਦੇ ਵਿਚ, ਪਰ ਇਹ ਇਨੋਵੇਸ਼ਨ ਕੀਤੀ ਗਈ, ਇਸ ਦੇ ਐਕਸਪੈਰੀਮੈਂਟ ਕੀਤੇ ਗਏ, ਨਵੇਂ ਨਵੀਆਂ ਵਰਾਇਟੀਆਂ, ਨਵੇਂ ਨਵੇਂ ਮੈਥਡ ਕੀਤੇ ਗਏ, ਪਰ ਹੁਣ ਕੀ ਹੋ ਰਿਹਾ ਆ, ਹੁਣ ਜਿਹੜੀ ਬਿਊਰੋਕਰੈਸੀ ਆ ਉਹ ਕੋਸ਼ਿਸ਼ ਪਤਾ ਹੁਣ ਕੀ ਕਰ ਰਹੀ ਆ, ਇਹ ਜੀ ਚਿੱਟੇ ਨੈੱਟ ਨੀ ਲਾਉਣੇ, ਇਹ ਤਾਂ ਅੱਖਾਂ ਨੂੰ ਚੁੱਭਦੇ ਨੇ, ਇਹ ਤਾਂ ਚੰਗੇ ਨੀ ਲੱਗਦੇ ਹਰਿਆਲੀ ਦੇ ਵਿਚ, ਹਨਾ, ਇਹ ਨੀ, ਇਹ ਹੁਣ ਇਹਦੀ ਇੱਕ ਕੈਂਪੇਨ ਵੀ ਪੂਰੀ ਚਲਾਤੀ ਗ੍ਰੀਨਸ ਪਾਰਟੀ ਨੇ, ਨਹੀਂ ਇਹ ਤਾਂ ਗਲਤ ਗੱਲ ਹੈ, ਇਹ ਤਾਂ ਜੀ ਅਨਕੰਟਰੋਲਡ ਹੈ, ਇਹਦਾ ਆ ਹੈ ਫਲਾਨਾ, ਹੁਣ ਇਹਨੂੰ ਕੰਟਰੋਲ ਕਰਨ ਦੇ ਲਈ ਚਿੱਟੇ ਨੈੱਟ ਨੀ ਲਾਉਣੇ ਜੀ। ਚਿੱਟੇ ਨੈੱਟ ਮਤਲਬ ਉਹ ਹੁਣ ਦੇਖੋ ਜਦੋਂ ਪ੍ਰੋਡਕਟ ਬਣ ਰਿਹਾ ਅਵੇਲੇਬਲ ਹੈ, ਹੋਰ ਕੋਈ ਉਹਦਾ ਤੋੜ ਨਹੀਂ ਹੈਗਾ, ਅਨਲੈਸ ਕਿ ਉਹਦਾ ਕੋਈ, ਇਹ ਜਿਹੜੇ ਬੰਦੇ ਨੇ ਜਿਹੜੇ ਨੈਨੀ ਸਟੇਟ ਬਣਾਉਣਾ ਚਾਹੁੰਦੇ ਨੇ ਜਾਂ ਇਹੋ ਜਿਹੀਆਂ ਨਾਨੀ ਬਣਨਾ ਚਾਹੁੰਦੇ ਨੇ, ਉਹ ਉਹਦਾ ਕੋਈ ਤੋੜ ਤਾਂ ਦੇਣ ਵੀ ਉਸ ਦੇ ਬਦਲੇ ਹੋਰ ਕੀ ਚੀਜ਼ ਤੁਸੀਂ ਦੇ ਰਹੇ ਹੋ ਉਹ ਬਦਲ ਦਿਓ, ਪਰ ਨਹੀਂ ਇਹ ਜੀ ਚੰਗੇ ਨੀ ਲੱਗਦੇ, ਇਹਦੀ ਉਹ ਨੀ ਲੱਗਦੇ, ਉਹ ਨਾਨੀ ਬਣ ਕੇ ਦੂਰੋਂ ਹੀ ਨਾ, ਜਿੱਦਾਂ ਅਸਲ ਦੇ ਵਿਚ ਨਾਨੀ ਸਟੇਟ ਦਾ ਮਤਲਬ ਹੁੰਦਾ ਕਿ ਤੁਹਾਡੀ ਨਾਨੀ ਸਿਰ ਦੇ ਉੱਤੇ ਖੜੀ ਆ ਤੇ ਉਹ ਤੁਹਾਨੂੰ ਦੂਰੋਂ ਹੀ ਕਹਿ ਰਹੇ ਓਏ ਐ ਨੀ ਕਰਨਾ, ਓਏ ਉਹ ਨੀ ਕਰਨਾ, ਓਏ ਐ ਨੀ ਕਰਨਾ, ਓਏ ਉਹ ਨੀ ਕਰਨਾ। ਐਗਜੈਕਟਲੀ ਦੈਟਸ ਵਟ ਹੈਪਨਿੰਗ ਸਾਡੇ ਏਰੀਏ ਦੇ ਵਿਚ ਵੀ ਇਦਾਂ ਹੀ ਕਰਨ ਦੀ ਕਈ ਕੁਛ ਤਬਕਾ ਜਿਹੜਾ ਕੋਸ਼ਿਸ਼ ਕਰ ਰਿਹਾ ਕਿ ਉਹ ਦੂਰੋਂ ਖੜੇ ਰਜਾਈ ਦੇ ਵਿਚ ਬੈਠ ਕੇ ਜਾਂ ਆਪਣੇ ਘਰੇ ਬੈਠ ਕੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਅਖਬਾਰਾਂ ਦੇ ਰਾਹੀਂ ਉਹ ਕਰ ਰਹੇ ਨੇ, ਇਹ ਚਿੱਟੇ ਨੈੱਟ ਜੀ ਚੰਗੇ ਨੀ ਲੱਗਦੇ। ਪਹਿਲੀ ਗੱਲ ਤਾਂ ਉਨ੍ਹਾਂ ਨੇ ਡਰਾਈਵ ਕਰਕੇ ਲੰਘ ਜਾਣਾ ਹੁੰਦਾ ਸਟਰੀਟ ਚ, ਉਨ੍ਹਾਂ ਨੂੰ ਕੋਈ ਬਹੁਤਾ ਲੈਣ ਦੇਣ ਨਹੀਂ, ਸਿਰਫ ਉਨ੍ਹਾਂ ਦੀਆਂ ਅੱਖਾਂ ਨੂੰ ਚੰਗਾ ਲੱਗਣ ਦੇ ਲਈ ਉਹ ਇਹੋ ਜਿਹੇ ਬਿਆਨ ਦਿੰਦੇ ਨੇ। ਔਰ ਇਹ ਰੁਝਾਨ ਕਈ ਵਾਰੀ ਨਾ ਸਰਕਾਰਾਂ ਮੰਨ ਲੈਂਦੀਆਂ, ਉਨ੍ਹਾਂ ਦੀ ਗੱਲ ਸੁਣ ਲੈਂਦੀਆਂ ਤੇ ਉਹ ਜਿਹੜੇ ਬੇਹੁਦਾ ਕਾਨੂੰਨ ਜਿਹੜੇ ਨੇ ਉਹ ਥੋਪ ਦਿੰਦੀਆਂ। ਸੋ ਇਧਰ
ਬੇਹੁਦਾ ਕਾਨੂੰਨ ਬਣਨ ਦਾ ਹੋਰ ਵੀ ਕਾਰਨ ਆ, ਜਿੱਦਾਂ ਹੁਣ ਬੜਬੜੀਆਂ ਜਿਹੜੀਆਂ ਜੋਬਸ ਆ, ਜਿੱਦਾਂ ਬੜਬੜੇ ਮੈਨੇਜਰ ਆ, ਜਨਰਲ ਮੈਨੇਜਰ ਆ ਜਾਂ ਹੋਰ ਜਿਹੜੀਆਂ ਜੋਬਸ ਆ, ਉਹਨਾਂ ਦੇ ਵਿੱਚ ਉਹ ਜੋਬਸ ਲੈਣ ਲਈ ਤੁਹਾਨੂੰ ਇਹ ਸਿੱਧ ਕਰਨਾ ਪੈਂਦਾ ਕਿ ਤੁਸੀਂ ਜਿਸ ਵੇਲੇ ਜੋਬ ਦੇ ਵਿੱਚ ਜਾਓਗੇ ਤਾਂ ਤੁਸੀਂ ਕੀ ਕਰੋਗੇ, ਤੁਸੀਂ ਨਵੀਂ ਚੀਜ਼ ਕੀ ਲੈ ਕੇ ਆਓਗੇ, ਤੁਸੀਂ ਕਿੱਦਾਂ ਕੰਟਰੀਬਿਊਟ ਕਰੋਗੇ, ਤੁਸੀਂ ਕੀ ਸੁਧਾਰ ਕਰੋਗੇ, ਤੇ ਉਸ ਵੇਲੇ ਫਿਰ ਉਹ ਆਪਣੇ ਰਜੀਮੇ ਦੇ ਵਿੱਚ ਜਿਹੜੇ ਆਫਿਸਰ ਵਗੈਰਾ ਆ ਇਹ ਇੱਦਾਂ ਦੀਆਂ ਚੀਜ਼ਾਂ ਲੱਭਦੇ ਆ ਤੇ ਕਿਹੜੀ ਚੀਜ਼ ਇਨਕਲੂਡ ਕੀਤੀ ਜਾਊਗੀ, ਇਹਦੇ ਵਿੱਚ ਕੀ ਚੇਂਜਿਸ ਕੀਤੀਆਂ ਜਾਊਗੀਆਂ। ਕਈ ਵਾਰ ਤਾਂ ਇਹ ਵੀ ਦੇਖਿਆ ਜਾਂਦਾ ਹੈ ਕਿ ਚੰਗਾ ਭਲਾ ਕੰਮ ਚੱਲ ਰਿਹਾ ਹੁੰਦਾ ਕਿਸੇ ਆਰਗੇਨਾਈਜੇਸ਼ਨ ਵਿੱਚ, ਜਿਹੜੇ ਨਵਾਂ ਮੈਨੇਜਰ ਆਉਂਦਾ ਉਹ ਜਿਹੜੀਆਂ ਪਹਿਲੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਨੂੰ ਚੇਂਜ ਕਰ ਦਿੰਦਾ ਤਾਂ ਕਿ ਉਹ ਆ ਕੇ ਇਹ ਦੱਸ ਸਕੇ ਆਪਣੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਚੱਲ ਰਹੀਆਂ ਸੀ ਮੈਂ ਕੁਛ ਕੀਤਾ, ਤੇ ਨਵੀਂ ਜਿਹੜੇ ਜੋਬ ਤੇ ਹੋਰ ਕਿਤੇ ਜਾਊਗਾ ਤੇ ਉਹ ਆਪਣੇ ਰਜੀਮੇ ਚ ਲਿਖੂਗਾ ਪੁਰਾਣੀ ਜੋਬ ਦੇ ਵਿੱਚ ਮੈਂ ਗਿਆ ਸੀ ਤਾਂ ਉੱਥੇ ਇਹ ਚੀਜ਼ਾਂ ਚੱਲ ਰਹੀਆਂ ਸੀ, ਮੈਂ ਚੇਂਜ ਕਰਕੇ ਨਵੀਂ ਚੇਂਜ ਲਿਆਂਦੀ ਆ। ਹਾਲਾਂਕਿ ਨਵੀਂ ਚੇਂਜ ਲਿਆਉਣ ਨਾਲ ਕਈ ਵਾਰੀ ਫਰਕ ਕੁਛ ਨੀ ਪੈਂਦਾ, ਕਈ ਵਾਰ ਤਾਂ ਪ੍ਰੋਡਕਟਿਵਿਟੀ ਲੈਵਲ ਥੱਲੇ ਜਾਂਦਾ ਆ। ਤੇ ਇੱਦਾਂ ਦੇ ਜਿਹੜੇ ਬੰਦੇ ਆ ਬਿਊਰੋਕਰੇਸੀ ਦੇ ਵਿੱਚ, ਉਹ ਆਪਣਾ ਪਰਸਨਲ ਫਾਇਦਾ ਉਠਾਉਣ ਦੇ ਲਈ ਵੀ ਚੇਂਜਸ ਲਿਆਉਂਦੇ ਆ ਤੇ ਰੂਲ ਰੈਗੂਲੇਸ਼ਨ ਬਣਾਉਂਦੇ ਆ।
ਇੱਥੇ ਵੀ ਅਮਰੀਕ ਜੀ, ਇੱਥੇ ਵੀ ਇੱਦਾਂ ਹੋ ਰਿਹਾ, ਕੁਛ ਜਿਹੜੇ ਅਫੀਸ਼ੀਅਲ ਨੇ ਨਾ ਉਹ ਇਹਨਾਂ ਗਰੁੱਪਾਂ ਦੇ ਨਾਲ ਰਲੇ ਹੋਏ ਨੇ, ਤੇ ਉਹ ਵੀ ਇੱਕ ਕਾਗਜ਼ ਬਸ ਆਪਣੀਆਂ ਜੌਬਾਂ ਰੱਖਣ ਨੂੰ, ਆਹ ਰਿਪੋਰਟ ਬਣਾ ਦਿਓ, ਆਹ ਉੱਥੇ ਫਲਾਨਾ ਥਾਂ ਸੈਮੀਨਾਰ ਕਰ ਦਿਓ, ਫਲਾਨੇ ਥਾਂ। ਇਹ ਡੇਢ ਦੋ ਸਾਲ ਹੋ ਗਏ ਇਹ ਰੁਝਾਨ ਚੱਲਿਆ ਜਾ ਰਿਹਾ, ਫਿਰ ਅਖੀਰ ਨੂੰ ਕੀ ਹੋਇਆ, ਇੱਕ ਵੱਡੀ ਮੀਟਿੰਗ ਹੋਈ, ਸਾਰੇ ਫਿਰ ਉੱਥੇ ਇਕੱਠੇ ਹੋ ਗਏ ਫਾਰਮਰ ਇਲਾਕੇ ਦੇ 600-700, ਤੇ ਉਨ੍ਹਾਂ ਮੂਹਰੇ ਫਿਰ ਉਹ ਰਹਿ ਗਏ 4-5 ਜਣੇ, ਤੇ ਉਨ੍ਹਾਂ ਨੂੰ ਕੋਈ ਗੱਲ ਨਾ ਆਵੇ। ਇੱਥੋਂ ਤੱਕ ਕਿ ਇੱਕ ਦੋ ਨੇ ਤਾਂ ਉਨ੍ਹਾਂ ਨੂੰ ਗਾਲਾਂ ਵੀ ਭਰਾਈਆਂ ਜੀ ਪੰਜਾਬੀ ਦੇ ਵਿੱਚ, ਅੰਗਰੇਜ਼ੀ ਚ ਵੀ, ਜਾਣੀ ਕਿ ਪੰਜਾਬੀ ਚ ਵੀ ਅੰਗਰੇਜ਼ੀ ਚ ਵੀ, ਤੇ ਫਿਰ ਉਨ੍ਹਾਂ ਨੂੰ ਗੱਲ ਨਾ ਆਵੇ, ਤੇ ਫਿਰ ਉਹ ਮਤਲਬ ਡੇਢ ਦੋ ਸਾਲ ਉਨ੍ਹਾਂ ਨੇ ਜਿਹੜੀ ਜੌਬ ਹੈ ਉਨ੍ਹਾਂ ਦਾ ਸਾਰਾ ਜਿਹੜਾ ਜ਼ੋਰ ਹੈ ਉਹ ਆਹੀ ਨਾਨੀ ਬਣੇ ਦੇ ਵਿੱਚ ਹੀ ਲੰਘ ਗਿਆ, ਤੇ ਨਹੀਂ ਜੀ ਇਹ ਨੈਟ ਐ ਨੀ ਕਰਦੇ, ਨੈਟ ਓ ਨੀ ਕਰਦੇ, ਹਾਲਾਂਕਿ ਉਨ੍ਹਾਂ ਚੋਂ ਕੋਈ ਵੀ ਫਾਰਮ ਤੇ ਨੀ ਗਿਆ, ਕੋਈ ਜਾ ਕੇ ਦੇਖਿਆ ਵੀ ਨੀ ਉੱਥੇ ਜਾ ਕੇ ਉੱਥੇ ਚੱਲਦਾ ਕੀ ਆ। ਸੋ ਇਹੋ ਜਿਹੀਆਂ ਜਿਹੜੀਆਂ ਇਹ ਨਾਨੀ ਸਟੇਟ ਦੀਆਂ ਗੱਲਾਂ ਹੈ ਨਾ ਇਹ। ਹੁਣ ਦੂਜੇ ਪਾਸੇ ਕਈ ਵਾਰੀ ਆਪਾਂ ਰੁਝਾਨ ਦੇਖਦੇ ਹਾਂ, ਇੰਡੀਆ ਦੀ ਗੱਲ ਕਰੀਏ, ਕਈ ਵਾਰੀ ਭਾਰਤ ਦਾ ਜਿਹੜਾ ਹਾਈ ਕੋਰਟ ਹੈ ਉਹ ਵੀ ਨਾਨੀ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ, ਤੁਸੀਂ ਵੀ ਨੋਟ ਕੀਤਾ ਇਹੋ ਜਿਹੇ? ਹੁਣ ਪਾਣੀਆਂ ਦੇ ਮਸਲੇ ਚ ਗੱਲ ਆਈ ਹੈ, ਪਰਸੋ ਚੌਥ ਦੀ ਖ਼ਬਰ ਹੈ, ਉਹ ਹਰਿਆਣਾ ਦੇ ਹੱਕ ਦੇ ਵਿਚ ਦੇਣ ਦੀ ਉਨ੍ਹਾਂ ਨੇ ਕੋਸ਼ਿਸ਼ ਕੀਤੀ ਆ, ਕਹਿੰਦੇ ਤੁਸੀਂ ਐਸ ਵਾਈ ਐਲ ਨਹਿਰ ਬਣਾਓ, ਕਹਿੰਦੇ ਨਹਿਰ ਬਣਾਓ ਪਰ ਪਹਿਲਾਂ ਪਾਣੀ ਤਾਂ ਦੇਖੋ, ਕਹਿੰਦੇ ਨਹੀਂ ਪਹਿਲਾਂ ਨਹਿਰ ਪਹਿਲਾਂ ਪੱਟ ਦਿਓ ਬਣਾ ਦਿਓ, ਬਾਕੀ ਗੱਲਾਂ ਬਾਅਦ ਚੋਂ ਦੇਖਾਂਗੇ। ਸੋ ਉਹ ਵੀ ਮਤਲਬ ਇੱਕ ਨਾਨੀ ਬਣਾਉਣ ਦੀ, ਨਾਨੀ ਬਣ ਕੇ ਮਤਲਬ ਕੋਸ਼ਿਸ਼ ਕਰਦੀ ਹੈ ਵੀ ਮੈਂ ਡਿਕਟੇਟ ਕਰਾਂ, ਅਸਲ ਦੇ ਵਿਚ ਉਨ੍ਹਾਂ ਨੇ ਦੇਖਿਆ ਹੀ ਨਹੀਂ ਉੱਥੇ ਪੰਜਾਬ ਜਾ, ਹਰਿਆਣੇ ਜਾ ਕੇ, ਹਿਮਾਚਲ ਜਾ ਕੇ ਵੀ ਪਾਣੀ ਕਿੰਨਾ ਆ, ਵੀ ਜਸਟ ਉੱਥੇ ਬੈਠੇ ਆ ਆਪਣੇ ਬਸ। ਹਾਂਜੀ ਹਾਂਜੀ। ਤੇ ਇਧਰ ਸਾਡੇ ਨਾਲ ਕਮਲ ਜੋਸ਼ੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਰਥ ਤੋਂ ਜੀ, ਕਹਿੰਦੇ ਸ਼ੁਕਰ ਮਨਾਓ ਸਰਦਾਰ ਸਾਹਿਬ ਹਰਜੀਤ ਸਿੰਘ ਸੱਜਣ ਨੂੰ, ਕਹਿੰਦੇ ਕਿ ਸਰਦਾਰ ਸਾਹਿਬ ਦੇ ਹੱਥ ਦੇ ਵਿਚ ਚੈਰੀ ਸਨ, ਕਿਤੇ ਜਨਾਬ ਨੇ ਮੂੰਹ ਨਾਲ ਪਿੰਨ ਕੱਢ ਕੇ ਬੰਬ ਨੀ ਸੁੱਟਤਾ। ਠੀਕ ਹੈ, ਉਹ ਫਿਰ ਉਹ ਜੇ ਉਹ ਸ਼ੋਪ ਦੇ ਅੰਦਰ ਨੂੰ ਸੜਨ ਤਾਂ ਜਿਆਦਾ ਵਧੀਆ ਰਹਿਣਾ ਸੀ। ਤੇ ਚੀਮਾ ਜੀ ਵੀ ਸਾਡੇ ਨਾਲ ਜੁੜੇ ਨੇ, ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਤੇ ਇੰਦਰ ਹੋਣੀ ਪ੍ਰੋਗਰਾਮ ਦੇ ਵਿਚ, ਇੰਦਰਜੀਤ USA ਕੈਲੀਫੋਰਨੀਆ ਤੋਂ, ਕਹਿੰਦੇ ਫਲੋਰਾ ਸਾਹਿਬ ਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲਦਾ, ਵਧੀਆ ਡਿਸਕਸ਼ਨ ਹੈ। ਕੱਲ ਨੂੰ ਸਿਆਟਲ ਜਾ ਰਹੇ ਹਾਂ ਤੇ ਉੱਥੇ ਬਹੁਤ ਵੱਡੀ ਸਿੱਖ ਕਾਨਫਰੰਸ ਹੋ ਰਹੀ ਹੈ, ਤੇ ਵਿਲ ਬੀ ਹੈਲਡ ਫਾਰ ਸਿੱਖ ਪੰਥਕ ਏਕਤਾ ਫਰੋਮ ਲੋਟ ਆਫ ਸਿੱਖ ਸਮਾਰਟ ਮਾਈਂਡਸ, ਹੋਪ ਐਵਰੀਥਿੰਗ ਗੋਜ਼ ਵੈਲ ਐਂਡ ਵੀ ਹੈਵ ਲੋਟ ਆਫ ਬੇਰੀਜ ਫਰੋਮ ਡ੍ਰਿਸਕੋਲ ਕੰਪਨੀ। ਹਾਂਜੀ, ਡ੍ਰਿਸਕੋਲ ਕੰਪਨੀ ਸਾਡੇ ਵੀ ਇੱਥੇ ਹੈਗੀ ਹੈ ਜੀ। ਆਹ ਜਿਹੜੀ ਤੁਸੀਂ ਗੱਲ ਕੀਤੀ ਨਾ, ਜਿਹੜਾ ਤੁਸੀਂ ਜਾ ਰਹੇ ਹੋ ਕਾਨਫਰੰਸ ਸਿੱਖ ਪੰਥਕ ਏਕਤਾ, ਇਹਦੇ ਬਾਰੇ ਤੁਹਾਨੂੰ ਜ਼ਰੂਰ ਅਪਡੇਟ ਰੱਖਿਓ ਕਿੱਥੇ ਕੁ ਤੱਕ ਪਹੁੰਚੀ ਇਹ ਗੱਲ। ਇਹ ਜਿਹੜੀ ਏਕਤਾ ਹੈ ਨਾ, ਤੇ ਏਕਤਾ ਜ਼ਰੂਰ ਹੋਣੀ ਚਾਹੀਦੀ ਹੈ। ਹੁਣ ਤੁਸੀਂ ਅਮਰੀਕ ਜੀ ਹੋਰ ਪਾਸੇ ਨੂੰ ਨਾ ਗੱਲ ਲੈ ਜਾਓ, ਉਹ ਏਕਤਾ ਕਪੂਰ ਵੱਲ ਨੂੰ ਨਾ ਲੈ ਜਾਓ ਜਿਹੜੀ ਨਾਟਕ ਬਣਾਉਂਦੀ ਹੈ, ਪਰ ਇਹ ਏਕਤਾ ਦੀ ਗੱਲ ਕਰ ਰਹੇ ਹਾਂ ਅਸੀਂ। ਤੇ ਇੱਧਰ ਸਾਡੇ ਨਾਲ ਗੁਰਦੀਪ ਸਿੰਘ ਹੁਣੀ ਵੀ ਫੋਟੋ ਸਾਂਝੀ ਕੀਤੀ ਹੈ ਕਿ ਨੈਨੀ ਸਟੇਟ ਹੁੰਦੀ ਕੀ ਹੈ, ਬਹੁਤ ਸੋਹਣਾ ਕਾਰਟੂਨ ਸ਼ੇਅਰ ਕੀਤਾ ਜਿਹੜਾ ਕਿ ਮੈਂ ਆਪਣੇ ਬਲੌਗ ਤੇ ਪਾ ਦਿੱਤਾ, ਤੁਸੀਂ ਜ਼ਰੂਰ ਦੇਖ ਸਕਦੇ ਹੋ ਉਹਨੂੰ। ਧਨੀ ਜੀ ਵੀ ਸਾਡੇ ਨਾਲ ਜੁੜੇ ਸਨ, ਤੇ ਹਾਂਜੀ ਉਨ੍ਹਾਂ ਦਾ ਵੀ ਆਪਾਂ ਮੈਸੇਜ ਪੜ੍ਹਦੇ ਹਾਂ, ਪਰ ਸਮਾਂ ਹੋ ਗਿਆ ਕਿ ਇੱਕ ਸਤਿੰਦਰ ਸਰਤਾਜ ਦਾ ਗੀਤ ਸੁਣਿਆ ਜਾਵੇ, ਨਵੀਂ ਆ ਰਹੀ ਮੂਵੀ ਬਲੈਕ ਪ੍ਰਿੰਸ ਵਿੱਚੋਂ।
ਵੇਚਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਛਾਂ ਵੇਚਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਛਾਂ ਜੇ ਕਿਤੇ ਚਲੇ ਆ ਤੈਨੂੰ ਦਿਲ ਦੇ ਅੰਬਰ ਤੇ ਸਜਾ ਵੇ ਚਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ ਛਾਂ
ਇਥੋਂ ਤਾਂ ਪਜ਼ੇਬ ਪੁੱਛਦੀ ਕਦੋਂ ਸਜਣੇ ਨੇ ਸੱਖਣੇ ਬੂਹੇ ਚੁੰਨੀਆਂ ਗੁਲਾਬੀ ਹੋਣੀਆਂ ਅਤੇ ਚੀਰਿਆਂ ਦੇ ਰੰਗ ਹੋਣੇ ਸੂਹੇ ਕਿ ਹਾਲੇ ਤਾਂ ਮੈਂ ਡਰ ਡਰ ਕੇ ਇਹਦੇ ਬੋਰਾਂ ਨੂੰ ਹੌਲੇ ਜੇ ਛਣਕਾਂ ਜੇ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜਾਵਾਂ ਵੇਚਣਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਬਣ ਦੀਆਂ ਰੀਝਾਂ ਮੇਰੀ ਇਹ ਅਲੱਗ ਦੁਨੀਆ ਜਿੱਥੇ ਖਿਲਰੀਆਂ ਰਹਿੰਦੀਆਂ ਚੀਜ਼ਾਂ ਕੇ ਰੱਬ ਜੀ ਨੂੰ ਕਹਿ ਕੇ ਵੇ ਮਾਇਆ ਇੱਕ ਬਦਲੀ ਮਹਿਲ ਬਣਵਾ ਜੇ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜਾਵਾਂ ਹੱਥਾਂ ਵਿੱਚੋਂ ਜਿੰਦ ਕਿਰ ਗਈ ਰੂਹ ਵੀ ਹੋ ਗਈ ਏ ਉਸ ਦੇ ਹਵਾਲੇ ਨਾਮ ਸਰ ਤਾਜ ਸੁਣੀਦਾ ਵੈਸੇ ਰਾਂਝੇ ਵਾਲੇ ਲੱਗਦੇ ਨੇ ਚਾਲੇ ਕੋਈ ਦੱਸੋ ਮੇਰੇ ਬਾਬਲੇ ਨੂੰ ਉਹਦੇ ਨਾਲ ਹੀ ਲੈਣੀਆਂ ਨਾਵਾਂ ਕੋਈ ਦੱਸੋ ਮੇਰੇ ਬਾਬਲੇ ਨੂੰ ਉਹਦੇ ਨਾਲ ਹੀ ਲੈਣੀਆਂ ਨਾ ਜੇ ਕਿਤੇ ਮੇਰਾ ਵਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜਾਵਾਂ ਵੇਚਣਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰ
ਸੁਣ ਰਹੇ ਸੀ ਬਲੈਕ ਪ੍ਰਿੰਸ ਦੇ ਵਿੱਚੋਂ ਫਿਲਮ ਆਉਣੀ ਹੈ ਜੀ ਸਤਿੰਦਰ ਸਰਤਾਜ ਦੀ ਗੀਤ ਦਾ ਟਾਈਟਲ ਸੀ ਚੰਨਾ ਸੋ ਪ੍ਰੋਗਰਾਮ ਜਾਰੀ ਹੈ ਤੇ ਮੈਂ ਤੇ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹਾਂ ਤੁਸੀਂ ਸਾਡੇ ਨਾਲ ਹੋ ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਸੋ ਪ੍ਰੋਗਰਾਮ ਦੇ ਵਿੱਚ ਅਮਰੀਕ ਜੀ ਕੁਛ ਸੁਨੇਹੇ ਜਿਹੜੇ ਆਪਾਂ ਸਾਂਝੇ ਕਰਨੇ ਆ ਤੇ ਸਰਵ ਜਰਮਨੀ ਤੋਂ ਦਲਵੀਰ ਸਿੱਧੂ ਸਾਡੇ ਨਾਲ ਜੁੜੇ ਨੇ ਲਾਈਵ ਕਹਿੰਦੇ ਸੁਣ ਰਹੇ ਹਾਂ ਗੁੱਡ ਮਾਰਨਿੰਗ ਜਰਮਨ ਤੋਂ ਬਹੁਤ ਬਹੁਤ ਧੰਨਵਾਦ ਦਲਵੀਰ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਤੁਹਾਡਾ ਤੇ ਧਨੀ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਕਹਿੰਦੇ ਕਿ 2 ਸਾਲ ਪਹਿਲਾਂ ਸਾਡੀ ਭੂਆ ਨੇ ਘਰ ਦੇ ਪਿਛਲੇ ਹਿੱਸੇ ਚ ਪਰਗੋਲਾ ਪਾਇਆ ਸੀ ਤੇ ਜਦੋਂ ਮਹਿਕਮੇ ਵਾਲੇ ਆਏ ਚੈੱਕ ਕਰਨ ਲਈ ਤਾਂ ਉਨ੍ਹਾਂ ਨੇ ਰਿਫਿਊਜ਼ ਕਰ ਦਿੱਤਾ ਕਹਿੰਦੇ ਜਿਹੜੇ ਫੱਟੇ ਤੁਸੀਂ ਪਾਏ ਆ ਉਹ ਬਰੀਕ ਹੈ ਤੇ $15,000 ਲੱਗ ਗਿਆ ਸੀ ਉਦੋਂ ਉੱਪਰ ਕਿਹੜੇ ਭੰਗੜੇ ਪਾਉਣੇ ਆ, ਫਿਰ ਦੁਬਾਰਾ ਖਰਚ ਕਰਨਾ ਪਿਆ, ਫਿਰ ਉਹਨਾਂ ਨੇ ਪਾਸ ਕੀਤਾ ਜੀ। ਅਮਰੀਕ ਜੀ ਕਹਿੰਦੇ ਕਿ 15,000 ਡਾਲਰ ਲੱਗ ਚੁੱਕਾ ਸੀ ਤੇ ਕਹਿੰਦੇ ਕਿ ਉਹ ਫੱਟੇ ਜਿਹੜੇ ਆ, ਇਹੀ ਨੈਨੀ ਸਟੇਟ ਹੈ ਨਾ, ਤੁਹਾਡੀ ਹਰ ਗੱਲ ਤੇ ਨਿਗਾਹ ਰੱਖਣੀ, ਇਹੀ ਨੈਨੀ ਸਟੇਟ ਹੈ। ਤੇ ਹਰਬੰਸ ਸਿੰਘ ਨੇ
ਇਹ ਤਾਂ ਪੰਜਾਬੀ ਸੀਗੇ ਬੰਦੇ ਆਪਣੇ ਫਟੇ ਚੱਕਤੇ, ਤੇ ਹੋਰ ਕੋਈ ਹੋਵੇ ਤਾਂ ਉਹਨਾਂ ਨੇ ਬੜੀ ਮੁਸ਼ਕਿਲ ਹੁੰਦੀ ਆ।
ਮੈਂ ਤੁਹਾਨੂੰ ਦੱਸਦਾ ਲੈ ਨਾਨੀ ਸਟੇਟ ਦੀ ਤੁਹਾਨੂੰ ਗੱਲ ਦੱਸਦਾ, ਵੈਸੇ ਘੱਟ ਆਪਣੇ ਬੰਦੇ ਵੀ ਨੀ ਕਰਦੇ। ਸਾਡੇ ਗੁਆਂਢ ਦੇ ਵਿਚ ਜੀ ਇਕ ਥਾਂ ਲਿਆ ਪਹਾੜੀ ਤੇ ਉਥੇ ਨਾ ਪਿਛਲੇ 2-3 ਸਾਲ ਤੋਂ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨੌਜਵਾਨ ਮੁਟਿਆਰਾਂ ਭੈਣ ਭਰਾ ਨੇ, ਤੇ ਉਹਨਾਂ ਨੇ ਜੀ ਪਰਮਿਸ਼ਨ ਲੈ ਲਈ ਘਰ ਦੀ ਤੇ ਕਹਿੰਦੇ ਬਣਾਉਣਾ ਆ। ਤਾਂ ਹੌਲੀ ਹੌਲੀ ਉਹਨੇ ਕੀ ਕੀਤਾ, ਉਹ ਕਹਿੰਦੇ ਵੀ ਅਸੀਂ ਉਦਾਂ ਨੀ ਬਣਾਉਣਾ ਜਿੱਦਾਂ ਇਹ ਸਾਨੂੰ ਦੱਸਿਆ ਜਾਂਦਾ। ਉਹਨਾਂ ਦੀ ਗੱਲ ਵੀ ਉਦਾਂ ਠੀਕ ਹੈ, ਕਹਿੰਦੇ ਅਸੀਂ ਟੋਟਲੀ ਗ੍ਰੀਨ ਆ, ਗ੍ਰੀਨ ਦਾ ਮਤਲਬ ਅਸੀਂ ਟੋਟਲੀ ਕੁਦਰਤੀ ਪ੍ਰੇਮੀ ਆ, ਕੁਦਰਤ ਦੇ ਨਾਲ ਜੁੜਦੇ, ਅਸੀਂ ਨਾ ਆਪਣੀ ਮਰਜ਼ੀ ਨਾਲ ਬਣਾਉਣਾ ਘਰ ਤੇ ਆਪਣੀ ਪਸੰਦ ਨਾਲ। ਤੇ ਉਹਨਾਂ ਨੇ ਪਰਮਿਸ਼ਨ ਲੈ ਲਈ, ਪਰ ਉਹਨਾਂ ਨੇ ਸਮਾਨ ਸਮੂਨ ਇਕੱਠਾ ਕਰਕੇ ਇਧਰੋਂ ਉਧਰੋਂ ਲੱਕੜ ਦਾ ਕਦੇ ਆਹ ਲਾ ਲਿਆ ਕਦੇ ਉਹ ਲਾ ਲਿਆ, ਉਹਨਾਂ ਨੇ ਇੱਦਾਂ 2-3 ਬਣਾ ਲਈਆਂ ਥਾਂ ਆਪਣੀਆਂ, ਮਤਲਬ ਘਰ ਜਿਹਾ ਛੋਟੇ ਛੋਟੇ ਘਰ ਹਟਸ ਟਾਈਪ ਬਣਾ ਲਿਆ, ਬਹੁਤ ਸੋਹਣੇ ਲੱਗਦੇ ਆ ਦੂਰੋਂ ਦੇਖਣ ਨੂੰ। ਵੈਸੇ ਮੈਂ ਨੇੜੇ ਤਾਂ ਨਹੀਂ ਗਿਆ, ਪਰ ਉਹਨਾਂ ਨੇ ਪਿੱਛੇ ਜੇ ਇੱਕ ਪਲੰਬਰ ਸੱਦਿਆ ਫਿਟਿੰਗ ਕਰਾਉਣ ਨੂੰ, ਤੇ ਉਹ ਪਲੰਬਰ ਨੇ ਪਾਸ ਨਹੀਂ ਕੀਤਾ, ਤੇ ਉਹ ਕੁਦਰਤ ਨੂੰ ਕੌਂਸਲ ਨੂੰ ਰਿਪੋਰਟ ਦੇਣੀ ਪੈਂਦੀ ਆ, ਕੌਂਸਲ ਵਾਲੇ ਆ ਗਏ। ਤੇ ਅਮਰੀਕ ਜੀ ਉਹ ਕਲੇਸ ਇੰਨਾ ਵੱਧ ਗਿਆ ਕਿ ਹੁਣ ਉਹ ਕਹਿੰਦੇ ਆ ਵੀ ਤੁਸੀਂ ਇੱਥੇ ਪ੍ਰੋਪਰਟੀ ਦੇ ਐਂਟਰ ਵੀ ਨਹੀਂ ਹੋ ਸਕਦੇ, ਸੇਫ ਨਹੀਂ ਹੈਗੀ, ਜਾਂ ਜੋ ਵੀ ਉਹਨਾਂ ਨੇ ਰੈਗੂਲੇਸ਼ਨ ਲਾਣੀ ਸੀ ਲਾਤੀ, ਤੇ ਹੁਣ ਉਹ ਸਾਰੇ ਨਾ ਵਿਚਾਰੇ 3-4 ਸਾਲ ਤੋਂ ਪ੍ਰੋਪਰਟੀ ਦੇ ਰਹਿ ਰਹੇ ਨੇ ਟੈਂਟ ਲਾ ਕੇ, ਹੁਣ ਉਹ ਪਿਛਲੇ ਹਫ਼ਤੇ ਉਹਨਾਂ ਨੂੰ ਮੂਵ ਹੋਣਾ ਪੈ ਗਿਆ ਜੀ, ਤੇ ਉਹ ਕਾਫੀ ਅਪਸੈਟ ਨੇ ਤੇ ਮਤਲਬ ਤਕਰੀਬਨ ਇੱਕ ਤਰ੍ਹਾਂ ਗਾਲਾਂ ਹੀ ਕੱਢ ਰਹੇ ਨੇ, ਕਹਿੰਦੇ ਵੀ ਇਹ ਕਾਹਦੀ ਆਜ਼ਾਦੀ ਆ ਕਿ ਤੁਸੀਂ ਆਪਣਾ ਘਰ ਆਪਣੀ ਮਰਜ਼ੀ ਨਾਲ ਵੀ ਨਹੀਂ ਪਾ ਸਕਦੇ, ਹਨਾ, ਰਹਿ ਵੀ ਨਹੀਂ ਸਕਦੇ ਤੁਸੀਂ। ਸੋ ਇਹ ਕਿਤੇ ਨਾ ਕਿਤੇ ਮੈਂ ਵੀ ਸੋਚਦਾ ਹੁੰਦਾ ਕਿ ਜਿਹੜੀ ਇਹ ਧਰਤੀ ਆ ਜਾਂ ਰੱਬ ਨੇ ਸਾਨੂੰ ਬਖਸ਼ੀ ਆ, ਇਹ ਸਾਰੇ ਜਿਹੜੇ ਰਿਸੋਰਸਿਸ ਆ ਜਾਂ ਕੁਛ ਵੀ ਆ, ਜੇ ਹੁਣ ਇੱਕ ਬੰਦਾ ਆ, ਇੱਕ ਬਾਰਡਰ ਕਿਉਂ ਬਣਾਏ ਹੋਏ ਨੇ, ਬਾਰਡਰ ਕਿਉਂ ਬਣ ਰਹੇ ਨੇ, ਬੰਦਾ ਆਪਣੀ ਮਰਜ਼ੀ ਨਾਲ ਰਹਿ ਸਕਦਾ ਜਿੱਥੇ ਮਰਜ਼ੀ ਰਹਿ ਸਕਦਾ, ਪਰ ਫਿਰ ਦੂਜੇ ਪਾਸੇ ਇਹ ਆ ਕਿ ਇਸ ਦੀ ਜਿਹੜੀ ਮਿਸਯੂਜ਼ ਵੀ ਬਹੁਤ ਹੁੰਦੀ ਆ, ਰਿਸੋਰਸਿਸ ਦੀ ਕਦਰ ਨਹੀਂ ਹੁੰਦੀ, ਹਨਾ, ਇਹੋ ਜਿਹੇ ਲੋਕ ਵੀ ਨੇ। ਸੋ ਦੋਨੋਂ ਪਾਸੇ ਨੂੰ ਗੱਲ ਚੱਲਦੀ ਆ, ਤੇ ਇਹ ਤਾਂ ਜਿੱਦਾਂ ਜੋ ਤਨ ਲਾ ਕੇ ਸੋਈ ਜਾਣੇ। ਤਾਂ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਜੁੜੇ ਸਨ ਸਾਡੇ ਸੱਜਣ, ਤੇ ਇਹਨਾਂ ਨੇ ਇੱਕ ਮੈਸੇਜ ਭੇਜਿਆ ਸੁਨਪ੍ਰੀਤ ਹੋਣਾ ਨੇ, ਤੇ ਸੁਨਪ੍ਰੀਤ ਗਰਾਇਆ ਸਿੰਨੀ ਤੋਂ, ਤੇ ਕਹਿੰਦੇ ਯੂ ਥਿੰਕ ਇਟਸ ਫੇਅਰ ਇਫ ਵਰਕ ਮੋਰ ਯੂ ਹੈਵ ਪੇ ਮੋਰ ਟੈਕਸ ਔਨ ਅਦਰ ਸਿਡਨੀ ਪ੍ਰੋਪਰਟੀ ਮਾਰਕੀਟ ਇਟਸ ਟੱਚਿੰਗ ਦਾ ਰੂਫ ਯੂ ਕੈਂਟ ਬਾਏ ਹੋਮ ਵਿਦਆਊਟ ਡੂਇੰਗ ਓਵਰ ਟਾਈਮ। ਅਮਰੀਕ ਜੀ ਇਹਦੇ ਬਾਰੇ ਅਸੀਂ ਨਾ ਗੱਲ ਕੀਤੀ ਸੀ ਵੀਰਵਾਰ ਮਨਪ੍ਰੀਤ ਸਿੰਘ ਹੁਣਿਆਂ ਦੇ ਐਸ ਐਸ ਕੇ ਅਕਾਊਂਟੈਂਟ ਨਾਲ। ਇਹ ਕਈ ਵਾਰੀ ਅਸੀਂ ਧਾਰਨਾ ਕਰਦੇ ਹਾਂ ਕਿ ਦੇਖੋ ਜੀ ਜੇ ਅਸੀਂ ਓਵਰ ਟਾਈਮ ਕਰਦੇ ਹਾਂ ਤਾਂ ਅਸੀਂ ਜ਼ਿਆਦਾ ਟੈਕਸ ਦਿੰਦੇ ਹਾਂ, ਤੇ ਉਹ 30% ਟੈਕਸ ਹੁੰਦਾ ਜੀ, ਜੇ ਤੁਸੀਂ ਡਾਲਰ ਚ 30 ਸੈਂਟ ਦੇ ਵੀ ਦਿੰਦੇ ਹੋ ਟੈਕਸ ਤੇ 70 ਤਾਂ ਤੁਹਾਨੂੰ ਬਚਦਾ ਹੀ ਆ। ਸੋ ਇੱਦਾਂ ਨੂੰ ਦੇਖਿਆ ਕਰੋ। ਹਾਂਜੀ, ਸੋ ਇੱਦਾਂ ਵੀ ਕਹਿੰਦੇ ਕਿ ਜੇ ਮਤਲਬ 30 ਸੈਂਟ ਦੇ ਕੇ ਤੁਹਾਨੂੰ 70 ਬਚਦੇ ਆ, ਫਿਰ ਵੀ ਯੂ ਆਰ ਮੇਕਿੰਗ ਲੋਟ ਆਫ ਮਨੀ, ਹੈਨਾ। ਤੇ ਬਾਕੀ ਜਿਹੜੀ ਪ੍ਰੋਪਰਟੀ ਮਾਰਕੀਟ ਹੈ ਉਹ ਤਾਂ ਉੱਤੇ ਜਾਣੀ ਆ, ਜਾਂਦੀ ਰਹਿੰਦੀ ਆ, ਤੇ ਇਸ ਦੇ ਲਈ ਜਿਹੜਾ ਇਕੱਠਾ ਪਰਿਵਾਰ ਹੋਣਾ, ਸੰਯੁਕਤ ਪਰਿਵਾਰ ਹੋਣਾ, ਸੇਵਿੰਗ ਕਰਨੀ ਜਿਹੜੀ ਆ ਉਹ ਸਾਨੂੰ ਆਉਣੀ ਚਾਹੀਦੀ ਆ, ਤਾਂ ਜਾ ਕੇ ਅਸੀਂ ਆਪਣਾ ਘਰ ਬਾਰ ਜਿਹੜਾ ਉਹਨੂੰ ਬਣਾ ਸਕਦੇ ਆ, ਮੇਨਟੇਨ ਰੱਖ ਸਕਦੇ ਆ, ਲੰਬਾ ਸਮਾਂ ਚੱਲ ਸਕਦੇ ਆ। ਪਰ ਜੇ ਅਸੀਂ ਆਪਣੀ
ਪ੍ਰੋਪਰਟੀ ਪ੍ਰਾਈਸਿਸ ਦੇ ਬਾਰੇ ਜਿੱਦਾਂ ਅੱਜ ਤੋਂ 15 ਸਾਲ ਪਹਿਲਾਂ ਜਾਂ ਈਵਨ 10 ਸਾਲ ਪਹਿਲਾਂ ਵੀ ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਦੀ ਜਿਹੜੀ ਪ੍ਰੋਪਰਟੀ ਪ੍ਰਾਈਸ ਸੇਮ ਹੁੰਦੀ ਸੀ, ਈਵਨ ਕਸਬਿਆਂ ਦੇ ਵਿੱਚ ਵੀ ਜਾਂ ਸ਼ਹਿਰਾਂ ਦੇ ਵਿੱਚ ਟਾਊਨਾਂ ਦੇ ਵਿੱਚ ਲਗਭਗ ਸੇਮ ਹੀ ਹੁੰਦੀ ਸੀ ਪ੍ਰਾਈਸ। ਲੇਕਿਨ ਪਿਛਲੇ 10-15 ਸਾਲ ਤੋਂ ਸਿਡਨੀ ਅਤੇ ਮੈਲਬੋਰਨ ਦੇ ਜਿਹੜੇ ਆ ਇੱਥੇ ਪ੍ਰਾਈਸਿਸ ਬਹੁਤ ਵਧੀਆ, ਬਾਕੀ ਤਾਂ ਸਾਰੇ ਪਾਸੇ ਸੇਮ ਪ੍ਰਾਈਸ ਆ,
ਬਾਕੀ ਤਾਂ ਠੀਕ ਹੈ, ਅਫੋਰਡੇਬਲ ਹੈ, ਮਤਲਬ
ਬੜਾ ਸਸਤਾ ਆ, ਬਾਕੀ ਬਿਜ਼ਨਸ ਠੀਕ ਆ। ਸਿਡਨੀ ਮੈਲਬੋਰਨ ਦੇ ਵਿੱਚ ਬਬਲ ਨੇ ਇੱਕ ਆਰਟੀਫਿਸ਼ਲ ਪ੍ਰਾਈਸ ਕ੍ਰੀਏਟ ਕੀਤੀਆਂ ਆ ਜਿਹੜੀਆਂ ਕਿ ਮੇਰੇ ਖਿਆਲ ਸਸਟੇਨੇਬਲ ਨਹੀਂ ਹੈ।
ਇਹ ਵੀ ਗੱਲ ਮੰਨੀ ਜਾਂਦੀ ਹੈ, ਪਰ ਗੱਲ ਇਹ ਹੈ ਵੀ ਸਿਡਨੀ ਮੈਲਬਰਨ ਦੇ ਵਿੱਚ ਆਮਦ ਵੀ ਬਹੁਤ ਹੋ ਰਹੀ ਹੈ, ਲੋਕੀ ਸਾਰੇ ਰਹਿਣਾ ਵੀ ਉੱਥੇ ਹੀ ਚਾਹੁੰਦੇ ਨੇ, ਬਾਹਰ ਕਿਤੇ ਰਹਿਣਾ ਵੀ ਨਹੀਂ ਚਾਹੁੰਦੇ, ਹਨਾ, ਇਹ ਵੀ ਇੱਕ ਸਮੱਸਿਆ ਆ। ਸੋ ਜਿੱਥੇ ਮਤਲਬ ਹੁਣ ਤੁਸੀਂ ਦੇਖੋ ਆਪਣੇ ਰੇ ਵਾਈਟ ਵਾਲੇ, ਹਨਾ, ਰਣਜੀਤ ਸਿੰਘ ਹੁਣੀ ਦੱਸਦੇ ਹੁੰਦੇ ਆ, ਰਾਜਵਿੰਦਰ ਹੁਣੀ, ਕਿ ਕਾਫੀ ਉੱਥੇ ਡਿਮਾਂਡ ਜਿਹੜੀ ਹੈਗੀ ਆ ਆਪਣੇ ਪੰਜਾਬੀ ਕਾਫੀ ਮੂਵ ਹੋ ਰਹੇ ਨੇ ਸਿਡਨੀ ਚੋ ਜਾਂ ਹੋਰ ਇਲਾਕਿਆਂ ਚੋ ਮੈਲਬਰਨ ਨੂੰ ਮੂਵ ਹੋ ਰਹੇ ਨੇ ਸੋ ਜਿੰਨੀ ਡਿਮਾਂਡ ਹੈ ਉਨਾ ਜਿਹੜਾ ਜਿਆਦਾ ਮਹਿੰਗਾ ਹੋਏਗਾ ਪਰ ਸਿਡਨੀ ਦੇ ਮੁਕਾਬਲੇ ਮੈਲਬਰਨ ਹਜੇ ਫੇਰ ਠੀਕ ਹੈ ਪਰ ਦੋਨੋ ਸ਼ਹਿਰ ਵੈਸੇ ਓਵਰਆਲ ਕਾਫੀ ਮਹਿੰਗੇ ਨੇ ਪਰ ਦੂਜੇ ਪਾਸੇ ਜੋਬਸ ਤੇ ਵੀ ਨਿਰਭਰ ਕਰਦਾ ਕਿ ਜੋਬਸ ਕਿੱਦਾਂ ਦੀਆਂ ਤੁਸੀਂ ਕਰਦੇ ਹੋ ਕਿੱਥੇ ਕਰਦੇ ਹੋ ਕਿੱਦਾਂ ਦੀਆਂ ਕਰਨਾ ਚਾਹੁੰਦੇ ਹੋ ਇਹ ਵੀ ਬੜਾ ਡਿਪੈਂਡ ਕਰਦਾ ਜੀ ਤੇ ਅਮਰੀਕ ਜੀ ਇੱਕ ਨਾ ਹੋਰ ਖਬਰ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਇਹ ਮੈਨੂੰ ਨਾ ਇਹਦੇ ਪਿੱਛੇ ਬਹੁਤ ਮਾੜੀ ਫੀਲਿੰਗ ਆ ਰਹੀ ਆ ਇਹ ਹੈ ਕਿ ਖਬਰ ਵੀ ਮਾੜੀ ਆ ਪਰ ਇਹਦੇ ਪਿੱਛੇ ਜਿਹੜੀ ਰਿਪੋਰਟਿੰਗ ਆ ਇਹ ਵੀ ਬਹੁਤ ਮਾੜੀ ਆ ਖਬਰ ਦੀ ਟਾਈਟਲ ਇਹ ਆ ਜੀ ਇਹ ਤੀਜੇ ਪੇਜ ਤੇ ਲੱਗੀ ਹੈ ਕਿ ਭਿੰਡੀ ਦੀ ਸਬਜ਼ੀ ਖਾਣ ਨਾਲ ਇੱਕ ਦੀ ਮੌਤ ਤਿੰਨ ਗੰਭੀਰ ਗੰਭੀਰ ਹਾਲਤ ਚ ਬਿਮਾਰ ਪਰਿਵਾਰ ਦੇ ਮੈਂਬਰਾਂ ਨੇ ਕੀਤਾ ਫਰੀਦਕੋਟ ਰੈਫਰ ਮਤਲਬ ਬੜੀ ਤਰਾਸਦੀ ਹੈ ਬੜੀ ਮਾੜੀ ਗੱਲ ਹੈ ਕਿ ਇੱਕ ਦੀ ਮੌਤ ਹੋ ਗਈ ਹੈ ਤਿੰਨ ਗੰਭੀਰ ਹੈ ਪਰ ਜਿਹੜੀ ਮਤਲਬ ਹੈਡਲਾਈਨ ਹੈ ਜਿਹੜੀ ਅਖਬਾਰ ਨੇ ਛਾਪੀ ਹੈ ਮਤਲਬ ਉਸ ਦੇ ਵਿਚ ਮੌਤ ਤੇ ਗੰਭੀਰ ਜਿਹੜੀ ਉਹ ਬਾਅਦ ਚੋਂ ਹੈ ਭਿੰਡੀ ਦੀ ਸਬਜ਼ੀ ਪਹਿਲਾਂ ਹੈ ਹੁਣ ਮੈਨੂੰ ਮਤਲਬ ਮੈਨੂੰ ਗੱਲ ਬਹੁਤ ਪੁਰਾਣੀ ਯਾਦ ਆਉਂਦੀ ਆ ਆਈ ਥਿੰਕ 91-92 ਦੀ ਹੋਊਗੀ ਹੁਣ ਭਿੰਡੀ ਦਾ ਸੀਜ਼ਨ ਚੱਲ ਰਿਹਾ ਅਸਲ ਦੇ ਵਿਚ ਪੰਜਾਬ ਦੇ ਵਿਚ ਭਿੰਡੀ ਹੈ ਹਰ ਪਾਸੇ ਵਿਕ ਰਹੀ ਹੈ ਹੁਣ ਇਹ ਜਿਹੜੀ ਹੈ ਨਾ ਮਤਲਬ ਇਹ ਸੋਚ ਸਮਝ ਕੇ ਥੋੜੀ ਖਬਰ ਲਾਣੀ ਚਾਹੀਦੀ ਕਿ ਜਿਹੜੀ ਭਿੰਡੀ ਦੀ ਸਬਜ਼ੀ ਦੇ ਨਾਲ ਹੁਣ ਕੋਈ ਭਿੰਡੀ ਏਦਾਂ ਜ਼ਹਿਰੀਲੀ ਭਿੰਡੀ ਤਾਂ ਅੱਜ ਤੱਕ ਹੋਈ ਨਹੀਂ ਮਸ਼ਰੂਮ ਕਹਿ ਸਕਦੇ ਹਾਂ ਕਿ ਮਸ਼ਰੂਮ ਜ਼ਹਿਰੀਲੇ ਖਾ ਲਏ ਹੁਣ ਇਹਦੇ ਬਾਰੇ ਜਾਣੀ ਕਿ ਇਕਦਮ ਖਬਰ ਲਾਣ ਦੇ ਬਾਰੇ ਹੋ ਸਕਦਾ ਭਿੰਡੀ ਦੇ ਵਿਚ ਕਿਸੇ ਨੇ ਕੁਛ ਪਾ ਦਿੱਤਾ ਹੋਵੇ ਹਨਾ ਸਬਜ਼ੀ ਦੇ ਵਿਚ ਉਹ ਚਾਹੇ ਭਿੰਡੀ ਦੀ ਹੁੰਦੀ ਚਾਹੇ ਕੱਦੂ ਦੀ ਹੁੰਦੀ ਉਹ ਮੀਨਿੰਗ ਉਹ ਮਾਇਨਾ ਨਹੀਂ ਰੱਖਦਾ ਵੀ ਸਬਜ਼ੀ ਕਾਹਦੀ ਆ ਅਸਲ ਦੇ ਵਿਚ ਮੌਤ ਜਿਹੜੀ ਆ ਫੂਡ ਪੋਇਜ਼ਨਿੰਗ ਨਾਲ ਹੋਈ ਆ ਜਾਂ ਤਾਂ ਮਤਲਬ ਉਹ ਖਰਾਬ ਸੀ ਬਣਾ ਕੇ ਨੀ ਸਾਂਭ ਸੰਭਾਲ ਹੋਈ ਉਹਦੀ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਉਹਦੇ ਵਿਚ ਜ਼ਹਿਰ ਪਾਈ ਆ ਪਰ ਇਹ ਜਿਹੜੀ ਖਬਰ ਹੈ ਇਹ ਬਹੁਤ ਕਿਸਾਨਾਂ ਨੂੰ ਲੈ ਕੇ ਡੁੱਬੇਗੀ ਕਿਉਂਕਿ ਇੱਕ ਦਹਿਲ ਪੈ ਜਾਂਦਾ ਹੁੰਦਾ ਮਾਰਕੀਟ ਦੇ ਵਿਚ ਹੁਣ ਉਹਦੀ ਭਿੰਡੀ ਦੀ ਜਿਹੜੀ ਵਿਕਰੀ ਘੱਟ ਜਾਏਗੀ ਜਾਂ ਮਾਰਕੀਟ ਰੇਟ ਇਹ ਨਾ ਇਹੋ ਜਿਹੀ ਖਬਰਾਂ ਲੱਗਦੀਆਂ ਹੁੰਦੀਆਂ ਨੇ ਇਹ ਕਿਸਾਨਾਂ ਦੇ ਜੜੀ ਬਹਿ ਜਾਂਦੀਆਂ ਜਿਹੜੇ ਉਤਪਾਦਕ ਨੇ ਤੇ ਇਸ ਦਾ ਸਿੱਧਾ ਸਿੱਧਾ ਜਿਹੜਾ ਫਾਇਦਾ ਆ ਉਹ ਫਿਰ ਆੜਤੀ ਚੱਕਦੇ ਨੇ ਤੇ ਕਿਸੇ ਨੂੰ ਵੀ ਕੋਈ ਫਾਇਦਾ ਬਾਕੀ ਨੂੰ ਨਹੀਂ ਹੁੰਦਾ ਅਮਰੀਕ ਜੀ ਮੈਨੂੰ ਯਾਦ ਹੈ ਕਿ ਇੱਕ ਵਾਰੀ ਨਾ ਰਾਮ ਤੋਰੀਆਂ ਯਕੀਨੀਆਂ ਆਈਆਂ ਸੀ ਰਾਮ ਤੋਰੀਆਂ ਵੀ ਹੋਈਆਂ ਸੀ ਬਹੁਤ ਨਹੀਂ ਯਕੀਨੀਆਂ ਦੀ ਗੱਲ ਸੀਗੀ ਉਦੋਂ ਅਰਲੀ ਅਰਲੀ ਆਈਆਂ ਉਦੋਂ ਕੀ ਕੀਤਾ ਨਾ ਉਹ ਇੱਕ ਵਰਾਇਟੀ ਸੀ ਉਹਨਾਂ ਦੇ ਉੱਤੇ ਨਾ ਹਲਕੀ ਹਲਕੀ ਲਾਈਨਾਂ ਹੁੰਦੀਆਂ ਸੀ ਚਿੱਟੀਆਂ ਚਿੱਟੀਆਂ ਧਾਰੀਆਂ ਠੀਕ ਹੈ ਤਾਂ ਉਹ ਹੋਣੀ ਸੀ ਸੋਹਣੀ ਹੋਣੀ ਸੀ ਲਾਈ ਹੋਈ ਸੀ ਪਰ ਸ਼ਰਾਰਤ ਜਦੋਂ ਕੀਤੀ ਨਾ ਅਖਬਾਰ ਦੇ ਵਿਚ ਕਿਸੇ ਨੇ ਇਹ ਖ਼ਬਰ ਲਾਤੀ ਵੀ ਉਹ ਜੀ ਇਕ ਕਿਸਾਨ ਜਿਹੜਾ ਆ ਉਹ ਆਪਣਾ ਜਿਹੜਾ ਗੱਡਾ ਲੈ ਕੇ ਆ ਰਿਹਾ ਸੀ ਤੇ ਉਹਦੇ ਗੱਡੇ ਦੇ ਹੇਠਾਂ ਸੱਪ ਆ ਗਿਆ ਤੇ ਸੱਪ ਨੇ ਸ਼ਰਾਪ ਦੇ ਦਿੱਤਾ ਤੇ ਉਹ ਜਿਹੜੀਆਂ ਸਾਰੀਆਂ ਯਕੀਨੀਆਂ ਆ ਉਹਦੇ ਉੱਤੇ ਉਹ ਧਾਰੀਆਂ ਬਣ ਗਈਆਂ ਉਹ ਜੀ ਹਾਂ ਉਹ ਗੱਡਿਆਂ ਦੇ ਗੱਡੇ ਸੁੱਟੇ ਉਹਦੀ ਕੋਈ ਵਿਕਰੀ ਨਹੀਂ ਹੋਈ ਉਹ ਜਾਣੀ ਕਿ ਧਾਹਾਂ ਮਾਰ ਮਾਰ ਕੇ ਉਹ ਕਿਸਾਨ ਲਾਉਂਦੇ ਸੀ ਖਬਰਾਂ ਲਵਾਈਆਂ ਫਿਰ ਮਗਰੋਂ ਕਹਿੰਦੇ ਸੀ ਪਤਾ ਲੱਗਿਆ ਕਿ ਜਿਹੜੇ ਆੜ੍ਹਤੀ ਆ ਉਨ੍ਹਾਂ ਨੇ ਖਬਰਾਂ ਲਵਾਈਆਂ ਸੀ ਜਾਂ ਜਿਹੜੇ ਦੂਜੇ ਜਿਨ੍ਹਾਂ ਦੇ ਕੋਲ ਪਹੁੰਚਣੀ ਨਹੀਂ ਸੀ ਕੰਪੈਟੀਟਰ ਸੀ ਦੂਜਿਆਂ ਦੇ ਕੋਲ ਪਹੁੰਚਣੀ ਸੀ ਉਨ੍ਹਾਂ ਦਾ ਧੰਦਾ ਬੰਦ ਕਰਾਉਣ ਲਈ ਆਪਣਾ ਸੌਦਾ ਵੇਚਣ ਲਈ ਉਸ ਸਬਜ਼ੀ ਦੇ ਬਾਰੇ ਨੈਗੇਟਿਵ ਪਬਲਿਸਿਟੀ ਕਰਵਾਤੀ ਖਬਰਾਂ ਦੇ ਰਾਹੀਂ ਅਖਬਾਰਾਂ ਰਾਹੀਂ ਇਹ ਕੰਮ ਚੱਲ ਰਿਹਾ ਮੈਨੂੰ ਇਸ ਖਬਰ ਦੇ ਵਿਚ ਇਸ ਦੀ ਬਦਬੂ ਆ ਰਹੀ ਅਮਰੀਕ ਜੀ
ਹੋ ਸਕਦਾ
ਹਾਂਜੀ ਮਤਲਬ ਬਹੁਤ ਮਤਲਬ ਮਾੜਾ ਰੁਝਾਨ ਹੈ ਇੱਦਾਂ ਮਤਲਬ ਕਿਸ ਤਰ੍ਹਾਂ ਚੱਲਦਾ ਹੈ ਜਿਹੜਾ ਚੌਥਾ ਥੰਮ ਹੈ ਜਾਂ ਮੀਡੀਆ ਜਾਂ ਕੁਛ ਵੀ ਹੈਗਾ ਨਾ ਮਤਲਬ ਕਿਸ ਤਰ੍ਹਾਂ ਮੈਨੀਪੁਲੇਟ ਕਰਦਾ ਹੈ ਖੈਰ ਸਾਡਾ ਫਰਜ਼ ਬਣਦਾ ਸੀ ਤੁਹਾਡੇ ਵੱਲ ਇਹ ਧਿਆਨ ਦਿਵਾਉਣ ਨੂੰ ਤੇ ਚਲੋ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਹਾਂ ਤੇ ਅਮਰੀਕ ਜੀ ਕੁਛ ਹੋਰ ਗੱਲਾਂ ਆਪਾਂ ਕਰਨੀਆਂ ਉਹਦੇ ਵਿਚ ਹੈਗਾ ਕਿ ਇੱਕ ਜਿਹੜਾ ਐਮ ਪੀ ਆਸਟ੍ਰੇਲੀਆ ਦਾ ਉਸ ਨੂੰ ਰਿਜ਼ਾਈਨ ਦੇਣਾ ਪੈ ਗਿਆ ਗ੍ਰੀਨਸ ਦਾ ਤੇ ਹਾਂਜੀ ਗ੍ਰੀਨਸ ਸੈਨੇਟਰ ਹੈ ਜੀ ਇਹ ਜਿਹੜੇ ਸੈਨੇਟਰ ਸਕੌਟ ਲੁਡਲਮ ਹੈਗੇ ਆ ਇਹ ਗ੍ਰੀਨ ਦੇ ਡੈਪਟੀ ਲੀਡਰ ਵੀ ਨੇ ਤੇ ਇਨ੍ਹਾਂ ਨੇ ਪਿਛਲੇ 10 ਸਾਲ ਤੋਂ ਤਕਰੀਬਨ ਪਾਰਟੀ ਦੇ ਵਿਚ ਰਹੇ ਨੇ ਤਾਂ ਇਨ੍ਹਾਂ ਨੂੰ ਰਿਜ਼ਾਈਨ ਇਸ ਕਰਕੇ ਦੇਣਾ ਪੈ ਗਿਆ ਛੱਡਣੀ ਇਸ ਕਰਕੇ ਪੈ ਗਈ ਕਿ ਆਸਟ੍ਰੇਲੀਆ ਦੇ ਕਾਨੂੰਨ ਦੇ ਮੁਤਾਬਕ ਆਸਟ੍ਰੇਲੀਆ ਦਾ ਐਮ ਪੀ ਜਾਂ ਐਮ ਐਲ ਏ ਜਾਂ ਸੈਨੇਟਰ ਸਿਰਫ ਉਹੀ ਇਨਸਾਨ ਬਣ ਸਕਦਾ ਜਿਹਦੇ ਕੋਲ ਸਿਰਫ ਤੇ ਸਿਰਫ ਆਸਟ੍ਰੇਲੀਆ ਦੀ ਸਿਟੀਜ਼ਨਸ਼ਿਪ ਹੋਵੇ ਡੂਅਲ ਸਿਟੀਜ਼ਨ ਜਿਹੜੇ ਆ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਤੇ ਹੁਣ ਕਹਿੰਦੇ ਨੇ ਕਿ ਇਸ ਦਾ ਜਿਹੜਾ ਸਾਰਾ ਪਰਦਾ ਫਾਸ਼ ਕੀਤਾ ਜਾ ਦੱਸਿਆ ਉਹ ਇੱਕ ਬੈਰਿਸਟਰ ਨੇ ਕੀਤਾ ਆ। ਉਹਨਾਂ ਨੇ ਰਿਪੋਰਟ ਕੀਤੀ ਆ ਕਿ ਇਹ ਜਿਹੜੇ ਸਕਾਟ ਲੁਡਲਮ ਹੈ ਉਹਨਾਂ ਨੂੰ ਉਹਨਾਂ ਦੇ ਕੋਲ ਦੋ ਦੇਸ਼ਾਂ ਦੀ ਸਿਟੀਜ਼ਨਸ਼ਿਪ ਹੈ। ਸੋ ਇਸ ਕਰਕੇ ਇਹਨਾਂ ਨੂੰ ਇਹ ਛੱਡਣਾ ਪੈ ਗਿਆ, ਰਿਜ਼ਾਈਨ ਦੇਣਾ ਪੈ ਗਿਆ ਲੀਡਰਸ਼ਿਪ ਤੋਂ ਵੀ ਤੇ ਸੈਨੇਟ ਤੋਂ ਵੀ, ਗ੍ਰੀਨਸ ਦੀ ਲੀਡਰਸ਼ਿਪ ਤੇ ਸੈਨੇਟ ਤੋਂ ਵੀ। ਸੋ ਅਮਰੀਕ ਜੀ ਨੈਤਿਕਤਾ ਦੇ ਆਧਾਰ ਤੇ ਦੇਖੋਗੇ ਇਸ ਤਰ੍ਹਾਂ ਕਰਦੇ ਆ, ਪਰ ਭਾਰਤ ਦੇ ਵਿਚ ਤਾਂ ਬੇਸ਼ੱਕ ਜੋ ਮਰਜ਼ੀ ਹੁੰਦਾ ਹੋਵੇ ਕੇਸ ਵੀ ਚੱਲਦੇ ਹੋਣ ਉਹ ਵੀ ਔਖਾ। ਫਿਰ
ਨਹੀਂ ਉੱਥੇ ਵੀ ਨੈਨੀ ਸਟੇਟ ਜ਼ਿਆਦਾ ਨਹੀਂ ਹੈ, ਨੈਨੀ ਸਟੇਟ ਹੈ ਲੇਕਿਨ ਉਹਦੀ ਇੰਪਲੀਕੇਸ਼ਨ ਨਹੀਂ ਹੈ ਬਹੁਤੀ।
ਹਾਂਜੀ ਚਲੋ ਠੀਕ ਹੈ ਜੀ, ਤੇ ਬਾਕੀ ਪ੍ਰੋਗਰਾਮ ਆਪਾਂ ਜਾਰੀ ਰੱਖਦੇ ਹਾਂ, ਸੁਨੇਹੇ ਹੋਰ ਆ ਰਹੇ ਨੇ। ਸੰਦੀਪ ਚੌਹਾਨ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਰਾਮ ਤੋਰੀਆਂ ਸੀ ਜੀ, ਕਹਿੰਦੇ ਇਹਨਾਂ ਨੇ ਮੈਨੂੰ ਠੀਕ ਕੀਤਾ। ਹਾਂਜੀ ਰਾਮ ਤੋਰੀਆਂ ਸੀ, ਬਹੁਤ ਪੁਰਾਣੀ ਖ਼ਬਰ ਹੈ ਜੀ, 91-2 ਦੀ ਆ। ਉਦੋਂ ਬਹੁਤ ਇਹ ਚਰਚਾ ਹੋਈ ਸੀ ਜੀ, ਕਈ ਦਿਨ ਅਮਰੀਕ ਜੀ ਅਖਬਾਰਾਂ ਚ ਆਉਂਦਾ ਰਿਹਾ ਇਹ, ਫਿਰ ਇੰਨੀ ਇਹਦੀ ਚਰਚਾ ਹੋ ਗਈ। ਬਾਅਦ ਦੇ ਵਿਚ ਜਦੋਂ ਵਿਚਾਰਿਆਂ ਦੀਆਂ ਸਾਰੀਆਂ ਗਲ ਗੁਲ ਗਈਆਂ ਰਾਮ ਤੋਰੀਆਂ, ਨਵੀਂ ਵਰਾਇਟੀ ਆਈ ਸੀ, ਤਾਂ ਉਹ ਤੋਂ ਬਾਅਦ ਫਿਰ ਇਹਦੇ ਖੁਲਾਸੇ ਹੋਏ ਕਿ ਸਾਰੀ ਜਿਹੜੀ ਮਿਲ ਭੁਗਤ ਸੀ ਉਹ ਆੜ੍ਹਤੀਆਂ ਨੇ ਇਹ ਕੰਮ ਕੀਤਾ ਸੀ, ਜਿਹੜਾ ਕਿ ਇਟ ਵਾਜ਼ ਵੈਰੀ ਸੈਡ। ਮੈਨੂੰ ਬੜਾ ਦੁੱਖ ਲੱਗਿਆ, ਮੈਨੂੰ ਹਜੇ ਵੀ ਇਹ ਗੱਲਾਂ ਜਿਹੜੀਆਂ ਯਾਦ ਨੇ। ਸੋ ਅਮਰੀਕ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਅਮਦੀਪ ਮੈਂ ਤਾਂ ਇਹ ਕਹਾਂ ਮੌਸਮ ਬਾਰੇ ਗੱਲ ਕਰ ਲੈਂਦੇ ਕਿ ਮੌਸਮ ਬਿਲਕੁਲ ਉਦਾਂ ਦਾ ਬਣਿਆ ਹੋਇਆ, ਬੱਦਲ ਅਸਮਾਨ ਛਾਏ ਹੋਏ ਆ ਤੇ ਹੋ ਸਕਦਾ ਬਾਅਦ ਦੁਪਹਿਰ ਸਿਡਨੀ ਵਿਚ ਥੋੜੀ ਬਾਰਿਸ਼ ਹੋ ਸਕੇ, ਹਲਕੀ ਬੂੰਦਾਬਾਂਦੀ ਹੋ ਸਕਦੀ ਆ, ਲੇਕਿਨ ਭਾਰੀ ਬਾਰਿਸ਼ ਤਾਂ ਨਹੀਂ ਹੋਊਗੀ। ਲੇਕਿਨ ਸਿਆਲ ਦਾ ਜਿਹੜਾ ਪ੍ਰਕੋਪ ਆ ਉਹ ਚੱਲਦਾ ਰਹੇਗਾ ਤੇ ਕੱਲ ਆਉਣ ਵਾਲੀ ਰਾਤ ਵੀ ਠੰਡੀ ਹੋਏਗੀ ਤੇ ਕੱਲ ਵੀ ਠੰਡਾ ਦਿਨ ਕਰਾਰ ਦਿੱਤਾ ਗਿਆ।
ਜੀ ਸੋ ਤੁਸੀਂ ਮੀਂਹ ਪਵਾਓਗੇ ਫਿਰ
ਲੱਗਦਾ?
ਹਾਂਜੀ ਪੈਣਾ, ਚਲੋ ਪੈ ਜਾਵੇ ਤਾਂ ਵਧੀਆ, ਥੋੜੀ ਠੰਡ ਘੱਟ ਜਾਊਗੀ। ਸੋ ਅਮਰੀਕ ਜੀ ਬਹੁਤ ਬਹੁਤ ਧੰਨਵਾਦ, ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਹਾਂਜੀ ਬਹੁਤ ਬਹੁਤ ਸ਼ੁਕਰੀਆ। ਸੋ ਕੱਲ ਜੀ ਫੇਰ ਆਪਾਂ ਮਿਲਣਾ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ, ਪਰ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਹ ਪ੍ਰੋਗਰਾਮ ਤੁਸੀਂ ਠੀਕ 15 ਮਿੰਟ ਬਾਅਦ ਪੋਡਕਾਸਟ ਤੇ ਸੁਣ ਸਕਦੇ ਹੋ, ਤੁਸੀਂ ਸਾਰੀਆਂ ਜਾਣਕਾਰੀਆਂ ਲੈ ਸਕਦੇ ਹੋ ਜੀ। ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜਦੇ ਨੇ, ਕਈ ਵਾਰੀ ਸੁਨੇਹੇ ਗੀਤ ਰਹਿ ਵੀ ਜਾਂਦੇ ਨੇ, ਉਸ ਦੇ ਲਈ ਮਾਫੀ ਚਾਹੁੰਦੇ ਆ। ਤੇ ਕਈ ਵਾਰੀ ਵੱਧ ਘੱਟ ਗੱਲ ਵੀ ਕਹਿ ਹੋ ਜਾਂਦੀ ਆ, ਗੱਲ ਦਾ ਸੰਦਰਭ ਹੋਰ ਹੁੰਦਾ ਆ, ਕਹਿ ਕੁਛ ਹੋਰ ਹੋ ਜਾਂਦੀ ਆ, ਉਸ ਦੇ ਲਈ ਵੀ ਮਾਫੀ ਚਾਹੁੰਦੇ ਆ। ਕੋਸ਼ਿਸ਼ ਕਰੀ ਦੀ ਹੁੰਦੀ ਆ ਕਿ ਵਧੀਆ ਜਾਣਕਾਰੀਆਂ ਵਧੀਆ ਇਨਫੋਰਮੇਸ਼ਨ ਤੁਹਾਡੇ ਤੱਕ ਲੈ ਕੇ ਆਈਏ, ਆਪ ਨੂੰ ਵੀ ਕੁਛ ਗਿਆਨ ਹੋਵੇ, ਤੁਹਾਤੋਂ ਵੀ ਕੁਛ ਸਿੱਖੀਏ। ਤੇ ਚਲੋ ਇਸੇ ਦਾ ਨਾਮ ਜ਼ਿੰਦਗੀ ਆ, ਚੱਲਦੇ ਰਹੇ ਸਿੱਖਦੇ ਰਹੀਏ, ਇਸੇ ਕਰਕੇ ਅਸੀਂ ਸਿੱਖ ਹਾਂ ਜੀ। ਸੋ ਇੱਕ ਫੋਟੋ ਮੈਂ ਸ਼ੇਅਰ ਕੀਤੀ ਆ ਜਗਰੂਪ ਸਮਰਾ ਉਹਨਾਂ ਦੇ ਪਰਿਵਾਰ ਦੀ, ਬੱਚਾ ਵੀ ਨਾਲ ਹੈ ਤੇ ਉਹ ਵੀ ਕਹਿੰਦੇ ਨੇ ਕਿ ਉਹਨਾਂ ਦੇ ਬ੍ਰਦਰ ਇਕਬਾਲ ਸਮਰਾ ਆਏ ਹੋਏ ਨੇ ਪਟਿਆਲੇ ਤੋਂ ਆਪਣੀ ਫੈਮਿਲੀ ਨਾਲ, ਪ੍ਰੋਗਰਾਮ ਸੁਣ ਰਹੇ ਆ, ਇੱਕ ਗੀਤ ਸੁਣਨਾ ਚਾਹੁੰਦੇ ਨੇ ਜੀ, ਤੇ ਗੀਤ ਆਪਾਂ ਜ਼ਰੂਰ ਉਹ ਲਾਉਣਾ ਹੈ। ਸੋ ਆਓ ਸੁਣਦੇ ਆ ਜੀ ਜਾਂਦੇ ਜਾਂਦੇ ਗੀਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਦਿਲ ਤੋਂ ਪਾਗਲ ਹੈ।
ਦਿਲ ਤੋਂ ਪਾਗਲ ਹੈ, ਦਿਲ ਦੀਵਾਨਾ ਹੈ, ਦਿਲ ਤੋਂ ਪਾਗਲ ਹੈ, ਦਿਲ ਦੀਵਾਨਾ ਹੈ, ਹਸਾਤਾ ਹੈ ਯਹੀ ਯਹੀ ਰੁਲਾਤਾ ਹੈ, ਦਿਲ ਤੋਂ ਪਾਗਲ ਹੈ, ਦਿਲ ਦੀਵਾਨਾ ਹੈ, ਦਿਲ ਤੋਂ ਪਾਗਲ ਹੈ।
की बातों में जो आते हैं वो भी दीवाने हो जाते हैं, मंजिल तो राह ढूंढ लेते हैं रास्ते मगर खो जाते हैं। दिल तो पागल है, पागल है दिल दीवाना है,
हाँ ये पागल है हाँ दीवाना है।
है यही यही रुलाता है
दिल तो पागल है।